ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਨੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਹਾਂਜੀ ਅੱਜ ਦਾ ਪ੍ਰੋਗਰਾਮ ਜਾਣੀ ਕਿ ਜੁਲਾਈ ਮਹੀਨੇ ਦਾ ਪ੍ਰੋਗਰਾਮ ਜਿਸ ਦੇ ਵਿਚ ਰੰਗਾ ਰੰਗ ਪ੍ਰੋਗਰਾਮ ਹੋਵੇਗਾ ਗੱਲਬਾਤ ਹੋਵੇਗੀ ਗਾਣੇ ਹੋਣਗੇ ਤੇ ਇੱਕ ਮੁਲਾਕਾਤ ਵੀ ਹੋਵੇਗੀ ਸੋ ਦੋਸਤੋ ਸਭ ਤੋਂ ਪਹਿਲਾਂ ਪੁੱਛ ਲੈਣੀ ਆ ਤੁਹਾਡਾ ਹਾਲ ਚਾਲ ਹੋਰ ਸੁਣਾਓ ਕਿਵੇਂ ਹੋ ਤੁਸੀਂ ਠੀਕ ਹੋ ਮੌਜ ਬਹਾਰਾਂ ਦੇ ਵਿਚ ਹੋ ਤੰਦਰੁਸਤ ਹੋ ਤੰਦਰੁਸਤੀ ਸਭ ਤੋਂ ਵੱਡੀ ਇੱਕ ਪਰਮਾਤਮਾ ਦਾ ਦਿੱਤਾ ਹੋਇਆ ਗਿਫਟ ਆ ਇੱਕ ਨਿਮਤ ਆ ਪਰਮਾਤਮਾ ਦੀ ਕਿ ਅਸੀਂ ਅੱਜ ਦੇ ਸੌੜੇ ਤੇ ਬਿਮਾਰ ਜਿਹੇ ਮਾਹੌਲ ਦੇ ਵਿਚ ਵੀ ਜੇ ਤੰਦਰੁਸਤ ਰਹਿੰਦੇ ਹਾਂ ਸੋ ਦੋਸਤੋ ਤੰਦਰੁਸਤੀ ਆਪਣੇ ਹੱਥ ਵਾਸਤੇ ਹੈਗੀ ਆ ਅਸੀਂ ਤੰਦਰੁਸਤ ਕਿਸ ਤਰ੍ਹਾਂ ਰਹਿਣਾ ਹੈਗਾ ਆਪਣੇ ਆਪ ਨੂੰ ਅਸੀਂ ਮੇਨਟੇਨ ਕਿਸ ਤਰ੍ਹਾਂ ਰੱਖਣਾ ਇਹ ਸਾਰਾ ਕੁਝ ਸਾਡੇ ਹੱਥ ਵਾਸਤੇ ਹੈਗਾ ਠੀਕ ਆ ਡਾਕਟਰ ਹਸਪਤਾਲ ਬਣੇ ਹੋਏ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਦੁੱਖਾਂ ਤਕਲੀਫਾਂ ਹਾਸੇ ਰੋਣੇ ਉਦਾਸੀ ਇਹ ਸਾਰਾ ਕੁਝ ਸਾਡੇ ਆਪਣੇ ਹੱਥ ਵਾਸਤੇ ਸੋ ਇਹਦੇ ਬਾਰੇ ਚ ਵੀ ਅੱਜ ਛੋਟੀ ਜਿਹੀ ਗੱਲਬਾਤ ਕਰਾਂਗੇ ਕਿ ਸਾਡਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਇਸ ਤੋਂ ਇਲਾਵਾ ਹੋਰ ਕੀ ਹੋਵੇਗਾ ਹੁਣੇ ਦੱਸਦੀ ਆ ਇਸ ਤੋਂ ਇਲਾਵਾ ਪਿਆਰ ਮੁਹੱਬਤ ਇਸ਼ਕ ਦੇ ਬਾਰੇ ਚ ਗੱਲਬਾਤ ਹੋਵੇਗੀ ਉਹ ਗੱਲਬਾਤ ਜਿਸ ਨੂੰ ਅਸੀਂ ਲੁਕ ਲੁਕ ਕੇ ਸੋਚਦੇ ਰਹਿੰਦੇ ਆ ਉਹਨਾਂ ਦੇ ਸੁਪਨੇ ਉਹਦੇ ਸੁਪਨੇ ਲੈਂਦੇ ਰਹਿੰਦੇ ਆ ਛੋਟੀ ਜਿਹੀ ਗੱਲਬਾਤ ਮੁਲਾਕਾਤ ਹੋਵੇਗੀ ਤੇ ਨਾਲ ਹੀ ਨਾਲ ਇਧਰ ਉਧਰ ਦੀਆਂ ਗੱਲਾਂ ਬਾਤਾਂ ਗੀਤ ਸੰਗੀਤ ਹੋਵੇਗਾ ਸੋ ਦੋਸਤੋ ਇਹ ਤੁਹਾਡਾ ਦਿਨ ਸ਼ੁਰੂ ਹੋ ਗਿਆ ਰਾਤ ਸਾਡੀ ਅੱਧੀ ਕਈਆਂ ਨੇ ਨੀਂਦਰਾਂ ਪੂਰੀਆਂ ਕਰ ਲਈਆਂ ਰਾਤ ਦੀਆਂ ਡਿਊਟੀਆਂ ਤੇ ਜਾਣ ਵਾਲੇ ਰਾਤ ਦੀਆਂ ਡਿਊਟੀਆਂ ਤੇ ਜਾ ਰਹੇ ਆ ਤੇ ਸਾਡੇ ਵਰਗੇ ਪ੍ਰੋਗਰਾਮ ਦੇ ਰਹੇ ਆਪਣੀ ਖੁਸ਼ੀ ਜਿਹੜੇ ਸਾਡੇ ਮਨ ਦੀ ਖੁਰਾਕ ਆ ਚਾਹ ਆ ਤੁਹਾਡੇ ਨਾਲ ਸਾਂਝ ਪਾਉਣ ਦੀ ਚਾਹ ਜਿਹੜਾ ਜਦੋਂ ਅੰਦਰ ਚਾਹ ਹੁੰਦਾ ਆ ਤੇ ਫਿਰ ਰਾਤਾਂ ਦੀ ਪਰਵਾਹ ਨੀ ਕੀਤੀ ਜਾਂਦੀ ਤੇ ਇਹ ਨੀ ਦੇਖਿਆ ਜਾਂਦਾ ਕਿ ਘੜੀ ਦੇ ਕਿੰਨੇ ਵੱਜ ਗਏ ਆ ਕਿਉਂਕਿ ਇੱਕ ਸ਼ੌਂਕ ਆ ਸ਼ੌਂਕ ਦੀ ਖਾਤਰ ਅਸੀਂ ਕੁਛ ਵੀ ਕਰ ਸਕਦੇ ਆ ਸੋ ਹਰਮਨ ਰੇਡੀਓ ਦਾ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੇ ਮੌਕੇ ਦੇ ਰਹੇ ਨੇ ਆਪਣੇ ਰੇਡੀਓ ਰਾਹੀਂ ਆਪਣੇ ਰੇਡੀਓ ਸਟੇਸ਼ਨ ਰਾਹੀਂ ਤੁਹਾਡੇ ਨਾਲ ਸਾਂਝ ਪਾਉਣ ਦੀ ਸੁਣਦੇ ਆ ਖੂਬਸੂਰਤ ਗੀਤ ਤੇ ਗੱਲਾਂ ਬਾਤਾਂ ਦੀ ਸਾਂਝ
ਸਾਡੇ
ਅੱਜ ਗੱਲ ਕਰਦੇ ਹਾਂ ਵਿਸ਼ਵਾਸ ਦੇ ਉੱਤੇ ਕਿ ਵਿਸ਼ਵਾਸ ਕੀ ਚੀਜ਼ ਆ। ਜਦੋਂ ਅਸੀਂ ਕਿਸੇ ਦੇ ਉੱਤੇ ਆਪਣਾ ਵਿਸ਼ਵਾਸ ਬਣਾ ਲੈਂਦੇ ਹਾਂ ਜਾਂ ਕਿਸੇ ਦਾ ਜਦੋਂ ਅਸੀਂ ਵਿਸ਼ਵਾਸ ਜਿੱਤ ਲੈਂਦੇ ਹਾਂ ਤਾਂ ਫਿਰ ਉਹ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਅਸੀਂ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਅਹਿਮੀਅਤ ਰੱਖਦੇ ਹਾਂ, ਇਸ ਬਾਰੇ ਅੱਜ ਗੱਲਬਾਤ ਕਰਦੇ ਹਾਂ। ਵਿਸ਼ਵਾਸ ਇੱਕ ਐਸੀ ਸ਼ੈ ਆ ਬਿਨਾ ਕਿਸੇ ਪ੍ਰਮਾਣਿਤ ਸਬੂਤ ਦਿੱਤਿਆਂ ਉਸ ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਕਿਸੇ ਪ੍ਰਤੀ ਵਿਸ਼ਵਾਸ ਨੂੰ ਬਣਾਉਣ ਲਈ ਸਮਾਂ ਲੱਗ ਜਾਂਦਾ ਹੈ। ਕਿਸੇ ਪ੍ਰਤੀ ਆਪਣਾ ਵਿਸ਼ਵਾਸ ਬਣਾਉਣ ਲਈ ਜਾਂ ਕਿਸੇ ਦਾ ਵਿਸ਼ਵਾਸ ਜਿੱਤਣ ਦੇ ਲਈ ਤੁਹਾਨੂੰ ਸਮਾਂ ਲੱਗ ਜਾਂਦਾ ਤੇ ਜਦੋਂ ਵਿਸ਼ਵਾਸ ਟੁੱਟਦਾ ਆ ਤੇ ਉਦੋਂ ਮਿੰਟਾਂ ਸਕਿੰਟਾਂ ਦੇ ਵਿੱਚ ਟੁੱਟ ਜਾਂਦਾ ਆ। ਵਿਸ਼ਵਾਸ ਨੂੰ ਦੁਬਾਰਾ ਜੋੜਿਆ ਨਹੀਂ ਜਾਂਦਾ। ਜਦੋਂ ਕੱਚ ਦਾ ਗਲਾਸ ਆ ਵਿਸ਼ਵਾਸ ਟੁੱਟ ਗਿਆ, ਤਰੇੜ ਪੈ ਗਈ, ਦੁਬਾਰਾ ਉਹ ਗੱਲ ਨਹੀਂ ਬਣਦੀ, ਉਹ ਗੱਲ ਬਣਾਇਆ ਵੀ ਨਹੀਂ ਬਣਦੀ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਜਦੋਂ ਅਸੀਂ ਕਿਸੇ ਤੇ ਵਿਸ਼ਵਾਸ ਕਰਦੇ ਆ ਜਾਂ ਕੋਈ ਸਾਨੂੰ ਆਪਣੇ ਸਾਨੂੰ ਭਰੋਸਾ ਦਵਾਉਂਦਾ ਕਿ ਮੇਰੇ ਤੇ ਵਿਸ਼ਵਾਸ ਕਰ, ਮੈਂ ਇਸ ਤਰ੍ਹਾਂ ਦੀ ਇਨਸਾਨ ਨਹੀਂ ਜਾਂ ਮੈਂ ਇਸ ਤਰ੍ਹਾਂ ਦਾ ਇਨਸਾਨ ਨਹੀਂ, ਜਿਹੜਾ ਇਹ ਆਪਣੀ ਗਵਾਹੀ ਦੇ ਰਿਹਾ ਹੁੰਦਾ ਉਹਨੂੰ ਬਹੁਤ ਵੱਡੇ ਇਮਤਿਹਾਨ ਦੇ ਵਿੱਚੋਂ ਗੁਜ਼ਰਨਾ ਪੈਂਦਾ ਆ। ਉਹਨੂੰ ਆਪਣੇ ਆਪ ਤੇ ਇਸ ਤਰ੍ਹਾਂ ਦਾ ਸਿਰੜ ਰੱਖਣਾ ਪੈਂਦਾ ਕਿ ਜਿਹਨੂੰ ਵਿਸ਼ਵਾਸ ਦਵਾਇਆ ਗਿਆ ਉਹਦਾ ਵਿਸ਼ਵਾਸ ਨਾ ਟੁੱਟੇ ਤੇ ਆਪਣੇ ਆਪ ਨੂੰ ਉਸ ਪਾਤਰ ਵਿੱਚ, ਆਪਣੇ ਕਿਰਦਾਰ ਨੂੰ ਉਸ ਪਾਤਰ ਦੇ ਵਿੱਚ ਢਾਲਣਾ ਪੈਂਦਾ ਆ ਜਿਹਦਾ ਉਹ ਹੁਣੇ ਹੁਣੇ ਸਬੂਤ ਦੇ ਕੇ ਹਟੇ ਆ ਜਾਂ ਹਟੀ ਆ ਕਿ ਮੇਰੇ ਤੇ ਵਿਸ਼ਵਾਸ ਕਰ, ਮੈਂ ਇਸ ਤਰ੍ਹਾਂ ਦਾ ਇਨਸਾਨ ਨਹੀਂ ਕਿ ਮੈਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ। ਵਿਸ਼ਵਾਸ ਉਹਨਾਂ ਤੇ ਹੀ ਕੀਤਾ ਜਾਂਦਾ ਆ ਜਿਨ੍ਹਾਂ ਦੇ ਨਾਲ ਸਾਡਾ ਦਿਲ ਮਿਲਦਾ ਹੁੰਦਾ, ਸੋਚ ਮਿਲਦੀ ਹੁੰਦੀ ਆ, ਜਿਨ੍ਹਾਂ ਦੇ ਨਾਲ ਸਾਡੀਆਂ ਕੁਝ ਗੱਲਾਂ ਸਾਂਝੀਆਂ ਹੁੰਦੀਆਂ ਆ, ਜਿਨ੍ਹਾਂ ਦੇ ਕੋਲ ਅਸੀਂ ਆਪਣੀ ਗੱਲਾਂ ਦਾ ਖਜ਼ਾਨਾ ਰੱਖਿਆ ਹੁੰਦਾ ਆ, ਉਹਨੂੰ ਅਸੀਂ ਵਿਸ਼ਵਾਸ ਕਹਿੰਦੇ ਆ। ਵਿਸ਼ਵਾਸ ਕਿਤੇ ਅਸੀਂ ਬਾਜ਼ਾਰਾਂ ਦੇ ਵਿੱਚੋਂ ਨਹੀਂ ਖਰੀਦਦੇ ਹੈਗੇ, ਬਾਜ਼ਾਰ ਦੇ ਵਿੱਚੋਂ ਅਸੀਂ ਇਹਨੂੰ ਖਰੀਦ ਕੇ ਇਹਦਾ ਨਾਮ ਵਿੱਚ ਵਿਸ਼ਵਾਸ ਦਿੱਤਾ ਜਾਂਦਾ, ਐਸੀ ਕੋਈ ਗੱਲ ਨਹੀਂ ਹੈਗੀ। ਵਿਸ਼ਵਾਸ ਆਪਣੇ ਵਿੱਚੋਂ ਪੈਦਾ ਕੀਤਾ ਜਾਂਦਾ ਤੇ ਦੂਸਰੇ ਨੂੰ ਦਿਖਾਇਆ ਜਾਂਦਾ। ਇਸੇ ਤਰ੍ਹਾਂ ਇੱਕ ਪੁਰਾਤਨ ਯੂਨਾਨੀ ਦਾ ਵਿਚਾਰ ਹੈਗਾ ਆ ਤੇ ਉਹਨੇ ਕਿਹਾ ਕਿ ਜਿਹੜਾ ਵਿਸ਼ਵਾਸ ਦੇ ਸਿਧਾਂਤ ਦੇ ਸੰਬੰਧਤ ਵਿੱਚ ਉਸਨੇ ਦੋ ਸੰਦਰਭਾਂ ਦਾ ਜਿਹੜਾ ਸੰਕਲਪ ਲਿਆ ਆ। ਇੱਕ ਸੰਦਰਭ ਦਾ ਉਹਨੇ ਕਿਹਾ ਹੈਗਾ ਆ ਪਿਸਟਿਸ ਤੇ ਦੂਸਰਾ ਉਸਨੇ ਪਿਸਟਿਸ ਤੋਂ ਬਾਅਦ ਉਸਨੇ ਕਿਹਾ ਹੈਗਾ ਕਿ ਡੌਗਸ। ਜਿਹੜਾ ਪਿਸਟਿਸ ਦਾ ਮਤਲਬ ਉਸਨੇ ਹੈਗਾ ਆ ਗ੍ਰੀਕੀ ਭਾਸ਼ਾ ਦੇ ਯੂਨਾਨੀ ਭਾਸ਼ਾ ਦੇ ਵਿੱਚ ਉਸਨੇ ਕਿਹਾ ਕਿ ਇਹਦਾ ਮਤਲਬ ਹੈਗਾ ਭਰੋਸਾ, ਆਤਮ ਵਿਸ਼ਵਾਸ। ਇਹ ਇੱਕ ਲਟਾਇਨ ਵਰਡ ਹੈਗਾ ਆ ਪਿਸਟਿਸ ਤੇ ਉਹਦੇ ਮੁਤਾਬਕ ਤੇ ਜਿਹੜਾ ਇੱਕ ਡੌਗਸ ਆ ਉਹ ਆਰਥੋਡੌਕਸ ਦੇ ਜਿਹੜਾ ਇੱਕ ਧਰਮ ਆ ਉਹਦੇ ਨਾਂ ਤੋਂ ਲਿਆ ਗਿਆ ਹੈਗਾ ਆ, ਜਿਹੜਾ ਆਰਥੋਡਿਕਸ ਦੇ ਤੋਂ ਹੈਗਾ ਆ ਡੌਗਸ ਲਿਆ ਗਿਆ। ਡੌਗਸ ਦਾ ਮਤਲਬ ਇਹ ਹੈਗਾ ਆ ਕਿ ਉਹਨਾਂ ਦਾ ਕਹਿਣਾ ਕਿ ਇਹ ਸੱਚਾਈ ਨੂੰ ਦਰਸਾਉਂਦਾ ਆ। ਵਿਸ਼ਵਾਸ ਕਿਸੇ ਜਿਹੜਾ ਆ ਕਿਸੇ ਕਾਰਜ ਦੀ ਗਵਾਹੀ ਭਰਨ ਦਾ ਮਕਸਦ ਆ। ਇਸ ਤੇ ਜਿਹੜਾ ਸਮਾਨ ਅਰਥਾਂ ਵਾਲੇ ਸ਼ਬਦ ਵਿਸ਼ਵਾਸ ਜਿਹਨੂੰ ਕਹਿੰਦੇ ਨਿਸ਼ਚਾ, ਸ਼ਰਧਾ, ਭਰੋਸਾ, ਇਤਵਾਰ, ਇਮਾਨ, ਧਰਮ, ਕਿੰਨੇ ਇਹਦੇ ਵਿੱਚ ਖਿਆਲ ਆ ਜਾਂਦੇ ਆ। ਇਹ ਸਾਰਿਆਂ ਦੇ ਵਿੱਚ ਇੱਕ ਭਰੋਸਾ, ਇੱਕ ਵਿਸ਼ਵਾਸ ਸਾਨੂੰ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਆ। ਵਿਸ਼ਵਾਸ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਚੀਜ਼ ਵਿਸ਼ਵਾਸ ਬਣਦੀ ਆ। ਵਿਸ਼ਵਾਸ ਜਿਹੜਾ ਠੋਸ ਪੱਕਾ, ਤੁਹਾਨੂੰ ਹਰ ਚੀਜ਼ ਤੇ ਵਿਸ਼ਵਾਸ, ਜਿਸ ਤਰ੍ਹਾਂ ਸਾਨੂੰ ਪਤਾ ਕਿ ਦਿਨ ਤੋਂ ਬਾਅਦ ਰਾਤ ਆਉਣੀ ਆ ਸਾਨੂੰ ਵਿਸ਼ਵਾਸ ਆ, ਚੰਦਰਮੇ ਤੋਂ ਬਾਅਦ ਸੂਰਜ ਨੇ ਆਉਣਾ ਹੀ ਆਉਣਾ ਆ ਵਿਸ਼ਵਾਸ ਆ, ਪੱਕਾ ਪੱਕਾ ਵਿਸ਼ਵਾਸ ਆ। ਸੋ ਇਸ ਤਰ੍ਹਾਂ ਦਾ ਵਿਸ਼ਵਾਸ ਮਨੁੱਖ ਦਾ ਮਨੁੱਖ ਦੇ ਨਾਲ ਹੁੰਦਾ ਆ, ਲੇਕਿਨ ਥੋੜੀ ਜਿਹੀ ਸਾਡੇ ਵਿਸ਼ਵਾਸ ਚ ਕਦੇ ਕਦੇ ਘਾਟ ਆ ਜਾਂਦੀ ਆ, ਜਾਂ ਕਦੇ ਕਦੇ ਅਸੀਂ ਆਪਣੇ ਆਪ ਨੂੰ ਪੂਰਾ ਇੰਪਰੂਵ ਨਹੀਂ ਕਰ ਸਕਦੇ ਹੈਗੇ, ਜਾਂ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਅਗਲੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਹੁੰਦੇ ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਹੁੰਦੇ ਆ। ਸਾਡੇ ਚ ਕਦੇ ਨਾ ਕਦੇ ਕੋਈ ਨਾ ਕੋਈ ਊਣਤਾ ਹੀ ਰਹਿ ਜਾਂਦੀ ਆ। ਵਿਸ਼ਵਾਸ ਦੇ ਅਸੀਂ ਪਾਤਰ ਬਣ ਜਾਂਦੇ ਆ, ਲੇਕਿਨ ਕਈ ਦਫਾ ਅਸੀਂ ਉਸ ਕਿਰਦਾਰ ਤੋਂ ਵਾਂਝੇ ਰਹਿ ਜਾਂਦੇ ਆ। ਜਾਣੀ ਕਿ ਕਹਿਣਾ ਕੁਛ ਹੁੰਦਾ ਤੇ ਕਰਨਾ ਕੁਛ ਹੁੰਦਾ। ਜਦੋਂ ਸਾਡਾ ਵਿਸ਼ਵਾਸ ਕਿਸੇ ਦੇ ਲਈ ਖਤਮ ਹੋ ਜਾਂਦਾ ਆ, ਸਮਾਜ ਦੇ ਵਿਚ ਅਸੀਂ ਉਸ ਇਨਸਾਨ ਨੂੰ ਇਕ ਮਾੜਾ ਜਿਹਾ ਇਨਸਾਨ ਸਮਝਦੇ ਆ, ਭੱਦੇ ਜਿਹੇ ਕਿਰਦਾਰ ਵਾਲਾ, ਕਿ ਇਸ ਤੇ ਕੀ ਵਿਸ਼ਵਾਸ ਕਰ ਸਕਦੇ ਆ, ਇਹਨੇ ਤਾਂ ਫਲਾਨੇ ਟਾਈਮ ਇਹ ਗੱਲ ਕਹਿ ਕੇ ਮੁੱਕਰ ਗਿਆ ਸੀ, ਅਸੀਂ ਇਸ ਤੇ ਕੀ ਵਿਸ਼ਵਾਸ ਕਰ ਸਕਦੇ ਆ, ਇਹ ਇਸ ਜਿਹੜੀ ਇਹ ਔਰਤ ਆ ਇਹ ਤਾਂ ਸਭ ਦਾ ਵਿਸ਼ਵਾਸ ਤੋੜਦੀ ਆ। ਸੋ ਇਕ ਸਟੈਂਪ ਜਿਹੀ ਜਦੋਂ ਸਾਡੇ ਮੱਥੇ ਤੇ ਇਸ ਤਰ੍ਹਾਂ ਦੀ ਲੱਗ ਜਾਂਦੀ ਆ ਜਿਹਦੀ, ਤੇ ਉਹ ਥੋੜਾ ਜਿਹਾ ਸਾਨੂੰ ਤਕਲੀਫ ਦੇ ਹੁੰਦੀ ਆ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀ ਦੇ ਨਾਲ। ਅੱਜ ਵਿਸ਼ਵਾਸ ਦੇ ਨਾਲ ਹੀ ਰਿਲੇਟਡ ਇਕ ਕਹਾਣੀ ਜਿਹੜੀ ਮੇਰੀ ਆਪਣੀ ਲਿਖੀ ਹੋਈ ਮੈਂ ਆਪਣੀ ਜ਼ੁਬਾਨੀ ਸੁਣਾਵਾਂਗੀ, ਵਿਸ਼ਵਾਸ ਦੇ ਉੱਤੇ ਹੀ ਹੈਗੀ ਆ। ਲੈਣ ਦੇਣ ਦਾ ਜਿਹੜਾ ਸਾਡਾ ਸੰਪਰਕ ਆ, ਸੰਬੰਧ ਆ, ਇਨਸਾਨੀ ਅਸੀਂ ਫਿਤਰਤ ਆ ਸਾਡੀ, ਸਾਡੀ ਇਕ ਦੂਸਰੇ ਦੇ ਨਾਲ ਚੱਲਦਾ ਰਹਿੰਦਾ ਹੈਗਾ ਆ। ਜਿੱਥੇ ਅਸੀਂ ਇਕ ਦੂਸਰੇ ਨੂੰ ਬਹੁਤ ਪਿਆਰ ਨਾਲ ਮਿਲਦੇ ਆ, ਤੇ ਇਹਦੇ ਵਿਚ ਇਕ ਇਹ ਵੀ ਗੱਲ ਆ ਜਾਂਦੀ ਆ ਕਿ ਦੁੱਖ ਸੁੱਖ ਦੇ ਵਿਚ ਜੇ ਅਸੀਂ ਸੁੱਖ ਵੇਲੇ ਹੀ ਮਿਲਦੇ ਰਹੇ, ਤੇ ਫਿਰ ਜੇ ਅਸੀਂ ਦੁੱਖ ਵੇਲੇ ਨਾ ਮਿਲੇ, ਉਹ ਯਾਰੀਆਂ ਕਾਹਦੀਆਂ ਤੇ ਉਹ ਦੋਸਤੀਆਂ ਕਾਹਦੀਆਂ, ਉਹ ਯਾਰਾਨੇ ਕਾਹਦੇ ਤੇ ਉਹ ਵਿਸ਼ਵਾਸ ਕਾਹਦਾ। ਖੁਸ਼ੀਆਂ ਹਮੇਸ਼ਾ ਸਾਡੇ ਦਿਲਾਂ ਤੇ ਘਰਾਂ ਤੇ ਦਸਤਕ ਦਿੰਦੀਆਂ ਰਹਿੰਦੀਆਂ, ਲੇਕਿਨ ਜਦੋਂ ਇਦਾਂ ਦੀ ਇਕ ਸਿਚੁਏਸ਼ਨ ਬਣ ਜਾਂਦੀ ਆ, ਮੁਸੀਬਤ ਵਾਲੀ, ਘਬਰਾਹਟ ਵਾਲੀ, ਉਦੋਂ ਸਾਡੇ ਦੋਸਤ ਮਿੱਤਰ ਹੀ ਸਾਡੇ ਕੰਮ ਆਉਂਦੇ ਹੈਗੇ ਆ, ਉਹ ਹੀ ਸਾਡਾ ਸਾਥ ਦਿੰਦੇ ਆ। ਤੇ ਜਦੋਂ ਅਸੀਂ ਸਾਥ ਲੈ ਕੇ ਵਿਸ਼ਵਾਸ ਦੇ ਵਿਚ ਉਹਨਾਂ ਨੂੰ ਲੈ ਕੇ ਉਹਨਾਂ ਤੋਂ ਸਾਥ ਲੈਣੇ ਆ, ਤੇ ਕੁਛ ਦੇਰ ਬਾਅਦ ਅਸੀਂ ਉਹਨਾਂ ਦੇ ਸਾਥ ਦਾ ਜਾਂ ਉਹਨਾਂ ਦੇ ਵਿਸ਼ਵਾਸ ਨੂੰ ਆ ਵਿਸ਼ਵਾਸ ਦੇ ਵਿਚ ਬਦਲਦੇ ਆ, ਤੇ ਉਦੋਂ ਬੜਾ ਦੁੱਖ ਆਪਣੇ ਆਪ ਨੂੰ ਵੀ ਲੱਗਦਾ ਔਰ ਸਾਹਮਣੇ ਵਾਲੇ ਨੂੰ ਤਾਂ ਲੱਗਦਾ ਹੀ ਲੱਗਦਾ ਹੈ। ਇਸੇ ਤਰ੍ਹਾਂ ਦੀ ਇਕ ਕਹਾਣੀ ਜਿਹੜੀ ਕਿ ਵਿਸ਼ਵਾਸ ਦੇ ਨਾਲ ਜੁੜੀ ਹੋਈ ਹੈ, ਲੇਕਿਨ ਉਸਦਾ ਐਂਡ ਕਿਸ ਤਰ੍ਹਾਂ ਦਾ ਨਿਕਲਦਾ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਹੀ ਹਾਂ। ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਗਾਲਾਂ ਕੱਢ ਕੇ, ਲੜ ਕੇ, ਝਗੜ ਕੇ ਆਪਣੀ ਬਦਤਮੀਜ਼ੀ ਦਾ ਸਬੂਤ ਦਈਏ। ਕਈ ਵਾਰ ਅਸੀਂ ਕਿਸੇ ਨੂੰ ਕਹਿੰਦੇ ਵੀ ਕੁਝ ਨਹੀਂ ਹੁੰਦੇ, ਤੇ ਸਾਡੀ ਚੁੱਪ ਤੇ ਸਾਡੀ ਖਾਮੋਸ਼ੀ ਬਹੁਤ ਕੁਝ ਕਹਿ ਦਿੰਦੀ ਆ, ਤੇ ਅਸੀਂ ਬਦਤਮੀਜ਼ੀ ਦੀ ਹੱਦ ਟੱਪ ਜਾਂਦੇ ਆ। ਉਸ ਵੇਲੇ ਪਤਾ ਸਾਨੂੰ ਵੀ ਹੁੰਦਾ ਹੈ ਕਿ ਅਸੀਂ ਹੁਣ ਬਦਤਮੀਜ਼ੀ ਤੇ ਉੱਤਰ ਆਏ ਹਾਂ, ਪਰ ਫਿਰ ਇਦਾਂ ਦੇ ਹਾਲਾਤਾਂ ਵਿੱਚ ਖੁਦ ਨੂੰ ਖੁਦ ਸਮਝਾਈਏ ਕਿੱਦਾਂ। ਮੇਰੇ ਲਈ ਇਹ ਹਰਕਤ ਸਭ ਤੋਂ ਵੱਧ ਸ਼ਰਮਨਾਕ ਹੁੰਦੀ ਹੈ, ਕਿਉਂਕਿ ਮੈਂ ਵੀ ਇਹ ਵਰਤਾਰਾ ਕਦੇ ਕਦੇ ਦੂਜੇ ਨਾਲ ਕਰ ਲੈਂਦੀ ਹਾਂ। ਵੈਸੇ ਮੇਰੀ ਅੱਜ ਤੱਕ ਕਿਸੇ ਨਾਲ ਲੜਾਈ ਨਹੀਂ ਹੋਈ। ਮੇਰੇ ਕੋਲ 40 ਸਾਲ 30 ਸਾਲ ਪੁਰਾਣੇ ਰਿਸ਼ਤੇ ਅੱਜ ਵੀ ਮਹਿਕਦੇ ਹਨ। ਹਾਂ, ਵਿਚਾਰਾਂ ਦੀ ਤਕਰਾਰ ਗੱਲ ਵੱਖਰੀ ਆ। ਮੈਂ ਲੜਨ ਦੀ ਬਜਾਏ ਚੁੱਪ ਹੋ ਜਾਂਦੀ ਹਾਂ। ਉਹ ਚੁੱਪ ਮੇਰੀ ਕਦੇ ਕਦੇ ਖਤਰਨਾਕ ਹੋ ਜਾਂਦੀ ਆ, ਜਾਂ ਤਾਂ ਸਦਾ ਲਈ ਫਾਸਲੇ ਦਾ ਫੈਸਲਾ ਲੈ ਲੈਂਦੀ ਆ, ਜਾਂ ਫਿਰ ਚੁੱਪ ਵੱਟ ਕੇ ਬੇਲਿਹਾਜ਼ ਜਿਹੀ ਹੋ ਕੇ, ਜਾਣੀ ਕਿ ਜਿਹਨੂੰ ਕਿਹਾ ਜਾਂਦਾ ਆ ਕਿ ਚੁੱਪ ਜਿਹੀ ਪੱਟ ਲੈਣੀ, ਬਸ ਅਗਲੇ ਨਾਲ ਬੋਲਣਾ ਖਾਮੋਸ਼ ਕਰ ਦਿੰਨੀ ਆ। ਫਿਰ ਅਚਾਨਕ ਆਕੜ ਦਾ ਸਿਰ ਮੇਰਾ ਉੱਚਾ ਹੋ ਜਾਂਦਾ, ਪਤਾ ਮੈਨੂੰ ਵੀ ਲੱਗ ਜਾਂਦਾ ਹੁੰਦਾ ਕਿ ਹੁਣ ਮੇਰੇ ਤਾਲੂਏ ਵਿਚ ਦੀ ਘਮੰਡ ਦੀ ਬੋਧੀ ਨਿਕਲ ਆਈ ਆ। ਉਸ ਵੇਲੇ ਅੱਖਾਂ ਵਿਚਲੇ ਮੁਹੱਬਤੀ ਡੋਰੇ ਪਤਾ ਨੀ ਕਿਧਰੇ ਉੜ ਪੁੜ ਜਾਂਦੇ ਆ, ਗੁੱਸੇ ਦੀ ਝਲਕ ਨਜ਼ਰ ਆਉਣ ਲੱਗ ਪੈਂਦੀ ਆ। ਇਨਸਾਨ ਹਾਂ, ਖੁਦਾ ਥੋੜੀ ਹਾਂ, ਇਹ ਸਭ ਕੁਝ ਇਨਸਾਨ ਦੀ ਫਿਤਰਤ ਆ। ਪੰਜਾਂ ਚੀਜ਼ਾਂ ਦਾ ਧਾਰਕ ਇਨਸਾਨ ਹਾਂ, ਦੇਵ ਥੋੜੀ ਹਾਂ। ਖੈਰ, ਰਾਤ ਦੇ 10 ਵਜੇ ਸਨ ਕਿ ਵਟਸਐਪ ਉੱਤੇ ਉਸਦਾ ਸੁਨੇਹਾ ਆਇਆ, ਮੇਰੀ ਪਿਆਰੀ ਮੈਨੂੰ ਤੇਰੀ ਮਦਦ ਦੀ ਲੋੜ ਆ। ਮੈਂ ਸੁਨੇਹਾ ਪੜਿਆ, ਪੜ ਕੇ ਮੋੜਵਾਂ ਜਵਾਬ ਦਿੱਤਾ। ਕੀ ਤੁਸੀਂ ਸਵੇਰ ਤੀਕਰ ਇੰਤਜ਼ਾਰ ਕਰ ਸਕਦੇ ਹੋ? ਜਾਂ ਹੁਣੇ ਇਸੇ ਵਕਤ ਮੇਰੀ ਮਦਦ ਚਾਹੀਦੀ ਆ? ਉਸ ਵੱਲੋਂ ਜਵਾਬ ਸੀ, ਮੈਂ ਸਵੇਰ ਤੀਕ ਉਡੀਕ ਸਕਦੀ ਹਾਂ। ਮੈਂ ਵੀ ਨਹੀਂ ਪੁੱਛਿਆ ਕਿ ਤੁਹਾਨੂੰ ਮੇਰੇ ਕੋਲੋਂ ਮਦਦ ਕਿਸ ਤਰ੍ਹਾਂ ਦੀ ਚਾਹੀਦੀ ਹੈ। ਉਸਨੇ ਵੀ ਨਾ ਦੱਸਿਆ ਕਿ ਉਸਨੂੰ ਮਦਦ ਮੇਰੇ ਕੋਲੋਂ ਕਿਸ ਰੂਪ ਵਿੱਚ ਚਾਹੀਦੀ ਹੈ। ਦੂਸਰੀ ਸਵੇਰ 8 ਵਜੇ ਫੇਰ ਉਸਦਾ ਸੁਨੇਹਾ ਆਇਆ, ਪਿਆਰੀ ਅੰਜੂ, ਸ਼ੁਭ ਸਵੇਰ, ਉਮੀਦ ਹੈ ਤੈਨੂੰ ਰਾਤ ਦੀ ਨੀਂਦਰ ਸੋਹਣੀ ਆਈ ਹੋਵੇਗੀ। ਮੇਰੀ ਇੱਕ ਬੇਨਤੀ ਹੈ ਤੇਰੇ ਅੱਗੇ, ਜੇ ਤੂੰ ਮੈਨੂੰ ਅੱਜ 500 ਯੂਰੋ ਇੱਕ ਹਫ਼ਤੇ ਲਈ ਆਧਾਰ ਦੇ ਦੇਵੇਂ ਤਾਂ ਮੈਂ ਤੇਰੀ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ। ਪਿਆਰ ਸਤਿਕਾਰ, ਮਿਸਿਸ ਹੇਅਰਮਨ। ਮੈਂ ਉਸਨੂੰ ਉਸੇ ਵੇਲੇ 2 ਹਰਫੀ ਜਵਾਬ ਦਿੱਤਾ ਤੇ ਕਿਹਾ, ਕੋਈ ਗੱਲ ਨਹੀਂ ਮਿਸਿਸ ਹੇਅਰਮਨ, ਮੈਂ ਪੈਸੇ ਦੇ ਦੇਵਾਂਗੀ, ਕੱਲ ਨੂੰ ਕੰਮ ਤੇ ਜਾਂਦੀ ਜਾਂਦੀ ਪੈਸੇ ਤੁਹਾਨੂੰ ਫੜਾ ਜਾਵਾਂਗੀ। ਮੈਨੂੰ ਹਫ਼ਤੇ ਬਾਅਦ ਪੈਸੇ ਮੋੜਨ ਦਾ ਵਾਅਦਾ ਕਰਕੇ 2 ਮਹੀਨੇ ਤੀਕ ਪੈਸੇ ਵਾਪਸ ਨਾ ਕੀਤੇ। ਵੈਸੇ ਇਹ ਗੱਲ ਪਿਛਲੇ ਵਰੇ ਦੀ ਆ, ਹੁਣ 2021 ਜੁਲਾਈ ਆ। ਪੈਸੇ ਤਾਂ ਉਸਨੇ ਹਾਲੇ ਵੀ ਨਹੀਂ ਮੋੜੇ, ਭਾਵੇਂ ਮੈਂ 2-4 ਵਾਰ ਉਸ ਤੋਂ ਪੁੱਛਿਆ ਵੀ ਸੀ ਕਿ ਹੁਣ ਤਾਂ ਬਹੁਤ ਦੇਰ ਹੋ ਗਈ ਹੈ ਮਿਸਿਸ ਹੇਅਰਮਨ, ਤੁਸੀਂ ਮੈਨੂੰ ਮੇਰੇ ਦਿੱਤੇ ਪੈਸੇ ਕਦ ਵਾਪਸ ਕਰਨੇ ਹਨ? ਉਹਦੇ ਕੋਲ ਕੋਈ ਨਾ ਕੋਈ ਬਹਾਨਾ ਹੁੰਦਾ ਆ ਪੈਸੇ ਨਾ ਮੋੜਨ ਦਾ, ਬਹਾਨਾ ਝੂਠਾ ਵੀ ਨਹੀਂ, ਮਜਬੂਰੀਆਂ ਭਰਿਆ ਹੁੰਦਾ ਆ। ਇਸ ਤੋਂ ਇਲਾਵਾ ਜਾਂ ਉਹ ਮੇਰੇ ਮੋਹਰੇ ਪੈਸੇ ਮੰਗਣ ਵੇਲੇ ਬੱਚਿਆਂ ਵਾਂਗੂ ਰੋਣਾ ਸ਼ੁਰੂ ਕਰ ਦਿੰਦੀ ਆ। ਉਸ ਵੇਲੇ ਮੈਨੂੰ ਉਸਦੀ ਬਜ਼ੁਰਗੀ ਦਾ ਲਿਹਾਜ਼ ਆ ਜਾਂਦਾ ਤੇ ਮੈਂ ਹਊ ਪਰੇ ਕਰ ਦਿੰਦੀ। ਮਿਸਿਸ ਹੇਅਰਮਨ ਇਸ ਵੇਲੇ 85 ਵਰਿਆਂ ਦੀ ਆ, ਇੱਕ ਬੇਟਾ ਵੀ ਆ, 9 ਅਤੇ ਪੋਤੇ ਪੋਤੀਆਂ ਵੀ ਹਨ। ਪੁੱਤ ਮਾਂ ਨੂੰ ਬਹੁਤ ਘੱਟ ਮਿਲਦਾ ਹੈ, ਕੀ ਕਾਰਨ ਹੈ ਮੈਨੂੰ ਨਹੀਂ ਪਤਾ, ਇਸ ਬਾਰੇ ਮੈਂ ਕਦੇ ਉਸ ਤੋਂ ਪੁੱਛਿਆ ਵੀ ਨਹੀਂ, ਭਾਵੇਂ ਅਸੀਂ ਕਈ ਵਰਿਆਂ ਤੋਂ ਜਾਣਦੀਆਂ ਹਾਂ। ਮੈਂ ਕੁਝ ਕੁ ਸਾਲ ਪਹਿਲਾਂ ਉਸਦੀ ਲੁੱਕ ਆਫਟਰ ਕਰਦੀ ਸੀ, ਅੱਜ ਵੀ ਕਰ ਰਹੀ ਹਾਂ। ਪਿਆਰ ਇੰਨਾ ਕੁ ਸਾਡਾ ਪੈ ਗਿਆ ਕਿ ਉਹ ਮੇਰੇ ਬਗੈਰ ਤੇ ਮੈਂ ਉਹਦੇ ਬਗੈਰ ਨਹੀਂ ਰਹਿ ਸਕਦੀ, ਉਹ ਮੇਰੇ ਸੁਭਾਅ ਨੂੰ ਤੇ ਮੈਂ ਉਹਦੇ ਸੁਭਾਅ ਨੂੰ ਜਾਣਨ ਲੱਗ ਗਈ ਹਾਂ। ਭਾਵੇਂ ਹਸਪਤਾਲ ਵਿੱਚ 8-9 ਘੰਟੇ ਦੀ ਡਿਊਟੀ ਕਰਨ ਮਗਰੋਂ ਮੈਂ ਥੱਕ ਜਾਂਦੀ ਹਾਂ, ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਮੈਂ ਉਹਦੇ ਕੋਲ ਆ ਜਾਂਦੀ ਹਾਂ ਕਿ ਉਹਦੀ ਇਕੱਲਤਾ ਉਸਨੂੰ ਉਦਾਸ ਨਾ ਕਰੇ, ਉਹ ਇਹ ਮਹਿਸੂਸ ਨਾ ਕਰੇ ਕਿ ਉਹ ਇਕੱਲੀ ਇਸ ਘਰ ਵਿੱਚ ਹੈ। ਮੈਂ ਉਸਦਾ ਹਾਲ ਪੁੱਛਣ ਲਈ, ਉਸ ਨਾਲ ਕੌਫੀ ਪੀਣ ਲਈ ਹਫ਼ਤੇ ਵਿੱਚ 2-4 ਵਾਰੀ ਇਸ ਤਰ੍ਹਾਂ ਕਰਦੀ ਹਾਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜੂ ਜੀ ਦੇ ਨਾਲ ਕਹਾਣੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੁਣਦੇ ਆ ਪਹਿਲਾਂ ਖੂਬਸੂਰਤ ਗੀਤ। ਇਸ ਤਰ੍ਹਾਂ ਫਰਾਉ ਹਿਆਮਨ ਬਜ਼ੁਰਗ ਕਾਂਤ ਵਿਚ ਕੱਲੀ ਰਹਿੰਦੀ ਹੈ। ਇਸੇ ਤਰ੍ਹਾਂ ਮੇਰੇ ਮਾਪੇ ਵੀ ਇਸ ਵਕਤ ਪੰਜਾਬ ਵਿਚ ਇਕੱਲੇ ਕੰਧਾਂ ਨਾਲ ਦੁੱਖ ਸੁੱਖ ਕਰਦੇ ਦਿਨ ਰਾਤ ਕੱਢ ਰਹੇ ਹਨ। ਔਲਾਦਾਂ ਕਿੱਥੇ ਸਿਰੜ ਤੇ ਵਫ਼ਾਦਾਰੀਆਂ ਨਿਭਾਉਂਦੀਆਂ ਹਨ। ਉਹ ਸਰਵਣ ਹੀ ਸੀ ਜਿਹੜਾ ਮਿਸਾਲ ਪੈਦਾ ਕਰ ਗਿਆ। ਅਸੀਂ ਔਲਾਦਾਂ ਤਾਂ ਬੇਫਰਜ਼ੇ ਹਾਂ, ਖੰਭ ਨਿਕਲੇ ਨਹੀਂ ਤੇ ਅਸੀਂ ਉੜ ਗਏ। ਸਾਡੇ ਮਾਪੇ ਕਦੇ ਅਸਮਾਨ ਵੱਲ ਉੜਦੇ ਜਹਾਜ਼ਾਂ ਵੱਲ ਦੇਖ ਕੇ ਸਾਨੂੰ ਉਡੀਕਦੇ ਰਹਿੰਦੇ ਆ ਤੇ ਕਦੇ ਬੂਹਿਆਂ ਵੱਲ। ਮਿਸਿਸ ਹੇਅਰਮਨ ਵੀ ਕੁਝ ਇਸੇ ਤਰ੍ਹਾਂ ਦੀ ਜ਼ਿੰਦਗੀ ਬਿਤਾ ਰਹੀ ਹੈ। ਵੈਸੇ 500 ਯੂਰੋ ਕੋਈ ਥੋੜੀ ਰਕਮ ਨਹੀਂ ਹੈ। ਮੈਂ ਇਸ ਰਕਮ ਦੀ ਜਰਮਨ ਕਾਨੂੰਨ ਮੁਤਾਬਕ ਵਾਪਸ ਲੈਣ ਦੀ ਹੱਕਦਾਰ ਵੀ ਹਾਂ। ਕਈ ਵਾਰ ਕਿਸੇ ਦੀ ਮਜਬੂਰੀ ਤੁਹਾਨੂੰ ਚੁੱਪ ਕਰਾ ਦਿੰਦੀ ਹੈ। ਕਹਿੰਦੇ ਹਨ ਬਜ਼ੁਰਗਾਂ ਦੀਆਂ ਅੱਖਾਂ ਦੇ ਹੰਝੂ ਝੂਠ ਨਹੀਂ ਬੋਲਦੇ ਹੁੰਦੇ। ਬੱਚੇ ਅਤੇ ਬਜ਼ੁਰਗ ਹੱਸਦੇ ਅਤੇ ਰੋਂਦੇ ਦਿਲ ਤੋਂ ਹੁੰਦੇ ਹਨ। ਕੋਈ ਮਿਲਾਵਟੀਪਨ ਨਹੀਂ ਹੁੰਦਾ, ਕੋਈ ਦਿਖਾਵਾ ਨਹੀਂ ਹੁੰਦਾ। ਮਿਸਿਸ ਹੇਅਰਮਨ ਇੰਨੀ ਇਮਾਨਦਾਰ ਇਨਸਾਨ ਹੈ ਕਿ ਉਹ ਆਪਣੇ ਹਿੱਸੇ ਦੀ ਰੋਟੀ ਕਿਸੇ ਨੂੰ ਦੇ ਕੇ ਵੀ ਆ ਭੁੱਖੀ ਰਹਿਣ ਵਾਲੀ ਹੈ। ਵੈਸੇ ਜਰਮਨੀ ਦੇ ਲੋਕਾਂ ਵਿਚ ਇਸ ਤਰ੍ਹਾਂ ਦੀ ਆਦਤ ਦਾ ਹੋਣਾ ਬਹੁਤ ਘੱਟ ਪਾਇਆ ਜਾਂਦਾ ਆ। ਮਤਲਬ ਕੋਈ ਤਾਂ ਮਜਬੂਰੀ ਹੋਵੇਗੀ ਮਿਸਿਸ ਹੇਅਰਮਨ ਦੀ ਇਮਾਨਦਾਰੀ ਵਿਚ ਉੜੀਕਾ ਪਾਉਣ ਵਾਲੀ। ਪੈਸੇ ਨੂੰ ਲੈ ਕੇ ਉਹ ਕਿਸੇ ਵੀ ਹਾਲ ਵਿਚ ਮੇਰੇ ਨਾਲ ਰਿਸ਼ਤਾ ਤੋੜਨਾ ਨਹੀਂ ਸੀ ਚਾਹੁੰਦੀ, ਭਾਵੇਂ ਉਹ ਜਾਣਦੀ ਸੀ ਕਿ ਉਹ ਪੈਸੇ ਵਾਪਸ ਨਹੀਂ ਕਰ ਸਕਦੀ। ਮੈਂ ਕਦੇ ਉਸ ਨਾਲ ਮੁੜ ਕੇ ਪੈਸੇ ਬਾਬਤ ਗੱਲ ਨਹੀਂ ਕੀਤੀ। ਵੈਸੇ ਮਿਸਿਸ ਹੇਅਰਮਨ ਇੰਨੇ ਧਾਰਮਿਕ ਖਿਆਲਾਂ ਵਾਲੀ ਤਾਂ ਨਹੀਂ ਸੀ, ਪਰ ਚਰਚ ਜਾਣਾ ਉਸਨੂੰ ਪਸੰਦ ਆ। ਤੁਰ ਨਾ ਹੋਣ ਕਰਕੇ ਉਹ ਹਰ ਐਤਵਾਰ ਨੂੰ ਟੀਵੀ ਤੇ ਹੀ ਚਰਚ ਵੱਲੋਂ ਉਲੀਕਿਆ ਜਾਣ ਵਾਲਾ ਪ੍ਰੋਗਰਾਮ ਦੇਖ ਕੇ ਚਰਚ ਵਿਚ ਆਪਣੀ ਹਾਜ਼ਰੀ ਲਵਾ ਲੈਂਦੀ ਆ। ਇਕ ਦਿਨ ਮਿਸਿਸ ਹੇਅਰਮਨ ਮੇਰੇ ਤੋਂ ਪੁੱਛਣ ਲੱਗੀ, ਕੀ ਤੂੰ ਰੱਬ ਨੂੰ ਮੰਨਦੀ ਆ? ਮੈਂ ਉਸ ਨੂੰ ਮੁਕਤਸਰ ਜਵਾਬ ਦਿੱਤਾ ਤੇ ਕਿਹਾ, ਮਿਸਿਸ ਹੇਅਰਮਨ ਮੈਂ ਇਸ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ, ਇਹ ਮੇਰਾ ਨਿੱਜੀ ਮਸਲਾ, ਮੇਰਾ ਨਿੱਜੀ ਫੈਸਲਾ। ਮੇਰਾ ਸਾਰਾ ਜਵਾਬ ਸੁਣ ਕੇ ਉਸਨੇ ਕਿਹਾ, ਮੈਂ ਤਾਂ ਪੁੱਛਦੀ ਸੀ, ਮੈਂ ਚਰਚ ਜਾਣਾ ਚਾਹੁੰਦੀ ਆ, ਮੇਰਾ ਸਾਥ ਕੋਈ ਨਹੀਂ ਦੇ ਰਿਹਾ ਤੇ ਮੈਂ ਕੱਲੀ ਚਰਚ ਜਾ ਨਹੀਂ ਸਕਦੀ। ਖੈਰ ਮੈਂ ਉਸ ਨਾਲ ਕੋਈ ਵਾਅਦਾ ਤਾਂ ਨਾ ਕੀਤਾ ਚਰਚ ਜਾਣ ਵਾਸਤੇ। ਉਹਦੇ ਕੋਲੋਂ ਕਾਫੀ ਪੀਤੀ ਤੇ ਆਪਣੇ ਘਰ ਵੱਲ ਨੂੰ ਆਉਣ ਦੀ ਤਿਆਰੀ ਕਰ ਲਈ। ਵਾਅਦਾ ਮੈਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਕਦੇ ਕਦੇ ਮੈਨੂੰ ਅਚਾਨਕ ਬਹਾਨਾ ਮਾਰ ਕੇ ਫਰਜ਼ ਤੋਂ ਮੁਨਕਰ ਹੋਣ ਵਾਲਾ ਆਲਸ ਜਿਹਾ ਆ ਜਾਂਦਾ ਕਿ ਛੱਡ ਪਰੇ, ਹਫਤਾ ਭਰ ਕੰਮ ਤੋਂ ਥੱਕ ਹੋ ਗਿਆ, ਘਰ ਬਹਿੰਦੇ ਆ ਆਰਾਮ ਨਾਲ ਟੀਵੀ ਦੇਖਦੇ ਆ, ਬਸ ਕੁਝ ਇਦਾਂ ਦਾ ਆਲਸ ਜਿਹਾ, ਇਸ ਤਰ੍ਹਾਂ ਦਾ ਝੱਲਾਪਨ ਜਿਹਾ। ਖੈਰ ਜਦ ਐਤਵਾਰ ਆਇਆ ਮੈਂ ਮਿਸਿਸ ਹੇਅਰਮਨ ਨੂੰ ਫੋਨ ਕੀਤਾ ਕਿ ਉਹ ਤਿਆਰ ਹੋ ਜਾਵੇ, ਅਸੀਂ ਦੋਨੋਂ ਚਰਚ ਜਾਵਾਂਗੇ। ਉਹ ਅਚਾਨਕ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਈ। ਉਸਦੀ ਖੁਸ਼ੀ ਟੈਲੀਫੋਨ ਰਾਹੀਂ ਨਿਕਲ ਕੇ ਮੇਰੇ ਤੀਕ ਪਹੁੰਚ ਰਹੀ ਸੀ। ਉਸ ਦਿਨ ਚਰਚ ਵਿਚ ਮੈਨੂੰ ਕਈ ਸ੍ਰੀਲੰਕਾ ਦੇ ਈਸਾਈ ਮਤ ਨੂੰ ਮੰਨਣ ਵਾਲੇ ਲੋਕ ਮਿਲੇ। ਮੈਨੂੰ ਵੀ ਬਹੁਤ ਚੰਗਾ ਲੱਗਾ ਮਿਸਿਸ ਹੇਅਰਮਨ ਨੂੰ ਖੁਸ਼ ਦੇਖ ਕੇ। ਮੈਨੂੰ ਹੋਰ ਚੰਗਾ ਲੱਗਾ ਕਿ ਉਹ ਆਪਣੇ ਹਮ ਉਮਰ ਸਹੇਲੀਆਂ ਦੇ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ। ਪਿਛਲੇ ਹਫਤੇ ਮਿਸਿਸ ਹੇਅਰਮਨ ਦਾ ਫਿਰ ਮੈਨੂੰ ਫੋਨ ਆਇਆ ਕਿ ਮੈਨੂੰ ਕੁਝ ਪੈਸਿਆਂ ਦੀ ਲੋੜ ਆ, ਕੀ ਤੂੰ ਮੇਰੀ ਮਦਦ ਕਰ ਸਕਦੀ ਆ? ਮੈਂ ਉਸ ਨੂੰ ਯਾਦ ਕਰਵਾਇਆ ਕਿ ਤੁਸੀਂ ਤਾਂ ਪਹਿਲਾਂ ਹਾਲੇ ਤੀਕਰ ਮੇਰੇ 500 ਯੂਰੋ ਵਾਪਸ ਨਹੀਂ ਮੋੜੇ ਤੇ ਹੋਰ ਨਵਾਂ ਕਰਜ਼ ਲੈ ਕੇ ਪੈਸੇ ਕਿੱਥੋਂ ਵਾਪਸ ਕਰੋਗੇ? ਉਸਦਾ ਮੇਰੇ ਨਾਲ ਵਾਅਦਾ ਸੀ ਕਿ ਮੈਂ ਜਲਦੀ ਪੈਸੇ ਮੋੜ ਦੇਵਾਂਗੀ, ਜਾਣੀ ਇਸ ਹਫਤੇ ਜਾਣੀ 12 ਜੁਲਾਈ ਸੋਮਵਾਰ ਨੂੰ ਨਵੇਂ ਆਧਾਰ ਦਾ ਭੁਗਤਾਨ ਕਰਨਾ ਸੀਗਾ। ਕਿੰਨੇ ਪੈਸੇ ਚਾਹੀਦੇ ਹਨ? ਮੈਂ ਉਸ ਤੋਂ ਪੁੱਛਿਆ। ਸਿਰਫ 50 ਯੂਰੋ, ਉਸਦਾ ਜਵਾਬ ਸੀ। ਮੈਂ ਉਸਦੀਆਂ ਅੱਖਾਂ ਵਿਚ ਇਸ ਵੇਲੇ ਮਜਬੂਰੀ ਦੇਖ ਰਹੀ ਸੀ। ਮੈਨੂੰ ਅੱਜ ਸੋਮਵਾਰ ਉਸਨੇ ਵਾਅਦੇ ਮੁਤਾਬਕ 500 ਯੂਰੋ ਵਾਪਸ ਕਰਨੇ ਸਨ। ਮੈਂ ਉਸ ਕੋਲ 10 ਕੁ ਵਜੇ ਜਾਂਦੀ ਹੁੰਦੀ ਹਾਂ ਕਾਫੀ ਪੀਣ ਦੇ ਲਈ, ਉਸ ਦਾ ਹਾਲ ਪੁੱਛਣ ਦੇ ਲਈ। ਇਹ ਸਭ ਉਦੋਂ ਹੀ ਹੁੰਦਾ ਹੈ ਜਦੋਂ ਮੈਨੂੰ ਛੁੱਟੀ ਹੁੰਦੀ ਹੈ ਤੇ ਫਿਰ ਮੈਂ ਆਪਣਾ ਵਿਹਲਾ ਸਮਾਂ ਉਸਦੇ ਕੋਲ ਬਿਤਾਉਂਦੀ ਹਾਂ। ਮੈਨੂੰ ਗੱਲਾਂ ਗੱਲਾਂ ਦੇ ਵਿੱਚ ਚੇਤਾ ਹੀ ਭੁੱਲ ਗਿਆ ਕਿ ਉਸਨੇ ਮੈਨੂੰ ਅੱਜ ਪੈਸੇ ਵਾਪਸ ਕਰਨੇ ਹਨ। ਮੈਂ 2 ਕੁ ਘੰਟੇ ਮਗਰੋਂ ਜਦ ਉੱਠ ਕੇ ਘਰ ਨੂੰ ਆਉਣ ਲੱਗੀ ਤਾਂ ਮਿਸਿਸ ਹੇਅਰਮਨ ਨਿਹੱਥੀ ਜਿਹੀ ਹੋ ਕੇ ਮੇਰੇ ਸਾਹਮਣੇ ਸੋਟੀ ਦੇ ਸਹਾਰੇ ਨਾਲ ਕੁੱਬੀ ਜਿਹੀ ਹੋ ਕੇ ਖੜ ਗਈ। ਮੈਂ ਬਾਹਰ ਵੱਲ ਜਾਂਦੇ ਰਸਤੇ ਨੂੰ ਖੋਲਣ ਲਈ ਹੱਥ ਹੀ ਪਾਇਆ ਸੀ ਕਿ ਮਿਸਿਸ ਹੇਅਰਮਨ ਨੇ ਮੇਰਾ ਹੱਥ ਫੜ ਕੇ ਕਿਹਾ, ਮੈਨੂੰ ਪਤਾ ਤੈਨੂੰ ਚੰਗਾ ਨਹੀਂ ਲੱਗਣਾ, ਪਰ ਮੇਰੇ ਕੋਲ 50 ਯੂਰੋ ਦੇਣ ਲਈ ਤੈਨੂੰ ਨਹੀਂ ਹੈ। ਫਿਰ ਮੈਨੂੰ ਇਕਦਮ ਚੇਤਾ ਆ ਗਿਆ ਕਿ ਮੈਂ ਤਾਂ ਅੱਜ ਇਸ ਤੋਂ ਪੈਸੇ ਵਾਪਸ ਲੈਣੇ ਸੀ। ਮੈਂ ਬਾਹਰ ਵੱਲ ਪੈਰ ਵਧਾਉਂਦੀ ਨੇ ਫਿਰ ਅੰਦਰ ਵੱਲ ਪੈਰ ਰੱਖ ਲਏ। ਬੂਹਾ ਬੰਦ ਕਰਕੇ ਉਹਦੇ ਡਰਾਇੰਗ ਰੂਮ ਵੱਲ ਨੂੰ ਵਾਪਸ ਤੁਰ ਆਈ। ਉਹ ਵੀ ਸੋਟੀ ਦੇ ਸਹਾਰੇ ਨਾਲ ਮੇਰੇ ਮਗਰ ਮਗਰ ਉਸੇ ਕਮਰੇ ਤੇ ਕਰਾ ਗਈ। ਰੱਬ ਜਾਣੇ ਮੈਨੂੰ ਕੀ ਹੋ ਗਿਆ ਸੀ, ਮੈਨੂੰ ਉਸ ਤੇ ਇਕਦਮ ਗੁੱਸਾ ਚੜ ਗਿਆ ਸੀ। ਮੈਂ ਆਪਣੇ ਸੁਭਾਅ ਮੁਤਾਬਕ ਕਰਖਤੀ ਜਿਹੀ ਵਿਚ ਕਿਹਾ, ਮਿਸਿਸ ਹੇਅਰਮਨ, ਤੁਸੀਂ ਹੌਲੀ ਹੌਲੀ ਆਪਣਾ ਵਿਸ਼ਵਾਸ ਉਠਾ ਰਹੇ ਹੋ ਮੇਰੇ ਤੋਂ। ਜਦੋਂ ਤੁਸੀਂ ਪੈਸੇ ਵਾਪਸ ਹੀ ਨਹੀਂ ਕਰ ਸਕਦੇ ਹੋ ਤੇ ਫਿਰ ਉਧਾਰ ਲੈਂਦੇ ਕਿਉਂ ਹੋ? ਤੁਹਾਨੂੰ ਇੰਨੀ ਪੈਨਸ਼ਨ ਮਿਲਦੀ ਆ, ਤੁਸੀਂ ਕਿੱਥੇ ਇੰਨੇ ਪੈਸੇ ਖਰਚਦੇ ਹੋ? ਵੈਸੇ ਮੈਨੂੰ ਗੁੱਸਾ ਬਹੁਤ ਘੱਟ ਚੜਦਾ। ਵੈਸੇ ਮੈਂ ਜਰਾ ਕੁਰਖਤੀ ਵਿਚ ਬੋਲ ਦਿੰਨੀ ਆ, ਜਾਂ ਇਹ ਕਹਿ ਲਓ ਮੈਂ ਜਰਾ ਕ ਮੂੰਹ ਤੇ ਬੋਲ ਦਿੰਨੀ ਆ। ਇਸ ਵਕਤ ਮਿਸਿਸ ਹੇਅਰਮਨ ਮੇਰੇ ਸਾਹਮਣੇ ਸੋਫੇ ਤੇ ਬੈਠੀ ਮੇਰੇ ਵੱਲ ਦੇਖਦੀ ਹੌਲੀ ਜਿਹੀ ਬੋਲੀ, ਮੈਨੂੰ ਪਤਾ ਤੈਨੂੰ ਹੁਣ ਮੇਰੇ ਤੇ ਯਕੀਨ ਨਹੀਂ ਰਿਹਾ, ਮੈਂ ਸ਼ਰਮਸਾਰ ਹਾਂ, ਮੈਂ ਮਾਫੀ ਵੀ ਮੰਗਦੀ ਆ, ਪਰ ਤੂੰ ਮੇਰੇ ਨਾਲ ਇੱਦਾਂ ਗੁੱਸੇ ਨਾ ਹੋ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਮੈਨੂੰ ਪਤਾ ਨਹੀਂ ਕੀ ਹੋਇਆ, ਮੈਂ ਉੱਠ ਕੇ ਬਾਲਕੋਨ ਵਿਚ ਚਲੇ ਗਈ ਕਿਉਂਕਿ ਮੇਰੇ ਗੁੱਸੇ ਦਾ ਪਾਰਾ ਹੋਰ ਵੱਧ ਰਿਹਾ ਸੀ। ਇਸ ਵਕਤ ਜਾਂ ਤਾਂ ਮੈਨੂੰ ਤਾਜ਼ੀ ਹਵਾ ਚਾਹੀਦੀ ਸੀ ਤੇ ਜਾਂ ਫਿਰ ਮੈਂ ਆਪਣੇ ਕਮਰੇ ਵਿਚ ਚਲੇ ਜਾਂਦੀ ਤੇ ਜਾ ਕੇ ਸੌ ਜਾਂਦੀ। ਆਪੋ ਆਪਣੀ ਤਸੀਰ ਹੁੰਦੀ ਆ। ਮੈਨੂੰ ਬਾਲਕੋਨ ਵਿਚ ਖੜੀ ਨੂੰ ਦੇਖ ਕੇ ਮਿਸਿਸ ਹੇਅਰਮਨ ਮੇਰੇ ਮਗਰ ਮਗਰ ਬਾਲਕੋਨ ਦੇ ਵਿਚ ਆ ਗਈ ਤੇ ਆ ਕੇ ਕਹਿਣ ਲੱਗੀ, ਤੂੰ ਹਾਲੇ ਵੀ ਮੇਰੇ ਨਾਲ ਗੁੱਸੇ ਆ? ਮੈਂ ਬਿਨਾਂ ਬੋਲਿਆ ਹਾਂ ਵਿਚ ਸਿਰ ਹਿਲਾ ਦਿੱਤਾ। ਉਸਨੇ ਬਜ਼ੁਰਗ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ, ਨਹੀਂ ਤੂੰ ਮੇਰੇ ਨਾਲ ਨਾਰਾਜ਼ ਨਾ ਹੋ, ਤੈਨੂੰ ਪਤਾ ਮੈਂ ਤੈਨੂੰ ਪਸੰਦ ਕਰਦੀ ਆ, ਤੂੰ ਮੇਰੀ ਧੀ ਵਰਗੀ ਆ, ਭਾਵੇਂ ਮੇਰੀ ਕੋਈ ਧੀ ਨਹੀਂ ਆ। ਮੈਨੂੰ ਇੱਕ ਇੰਸ਼ੋਰੈਂਸ ਦੇ ਪੈਸੇ ਮਿਲਣੇ ਆ, ਮੈਨੂੰ ਜਦੋਂ ਉਹ ਪੈਸੇ ਮਿਲ ਗਏ ਮੈਂ ਤੇਰੇ 500 ਯੂਰੋ ਪੁਰਾਣੇ ਤੇ 50 ਯੂਰੋ ਇਹ ਵਾਪਸ ਮੋੜ ਦੇਣੇ ਆ, ਯਕੀਨ ਕਰ ਮੇਰੇ ਤੇ। ਮੈਨੂੰ ਹਾਲੇ ਵੀ ਉਸ ਤੇ ਬਹੁਤ ਗੁੱਸਾ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਇਸ ਔਰਤ ਨੇ ਮੇਰੇ ਨਾਲ ਝੂਠ ਬੋਲਿਆ। ਮੈਨੂੰ 2 ਹਫ਼ਤੇ ਦਾ ਵਾਅਦਾ ਕਰਕੇ ਹੁਣ ਸਾਲ ਤੋਂ ਉੱਪਰ ਹੋ ਗਏ ਪੈਸੇ ਨਹੀਂ ਮੋੜੇ। ਮੈਂ ਬਿਨਾਂ ਬੋਲਿਆ ਬਾਹਰ ਵੱਲ ਖੋਲਦੇ ਦਰਵਾਜੇ ਤੇ ਆਈ। ਦਰਵਾਜਾ ਖੋਲਦੀ ਨੇ ਕਿਹਾ, ਮਿਸਿਸ ਹੇਅਰਮਨ ਤੁਹਾਡਾ ਦਿਨ ਚੰਗਾ ਨਿਕਲੇ, ਸ਼ੁਭ ਇਸ਼ਾਵਾਂ ਕਰਦੀ ਹਾਂ, ਮੈਂ ਹੁਣ ਕੁਝ ਨਹੀਂ ਬੋਲ ਸਕਦੀ, ਮੈਂ ਆਪਣੇ ਘਰ ਜਾਣਾ ਹੈ। ਇਹ ਕਹਿ ਕੇ ਮੈਂ ਬਾਹਰ ਨੂੰ ਖੁੱਲਦੇ ਦਰਵਾਜੇ ਰਾਹੀਂ ਬਾਹਰ ਆ ਗਈ। ਉਸਨੇ ਨਿਆਣਿਆਂ ਵਾਂਗੂ ਮਗਰੋਂ ਮੈਨੂੰ ਆਵਾਜ਼ ਮਾਰੀ ਤੇ ਕਿਹਾ, ਤੂੰ ਕੱਲ ਨੂੰ ਆਵੇਂਗੀ ਨਾ ਕਾਫੀ ਪੀਣ ਲਈ? ਮੈਂ 2 ਹਰਫਾਂ ਵਿਚ ਕਿਹਾ, ਪਤਾ ਨਹੀਂ। ਹੁਣ ਉਹ ਹੋਰ ਉਦਾਸ ਹੋ ਗਈ। ਉਸਨੇ ਤਰਲਾ ਜਿਹਾ ਪਾ ਕੇ ਮੈਨੂੰ ਕਿਹਾ, ਮੈਂ ਬਹੁਤ ਉਦਾਸ ਹਾਂ ਕਿ ਮੈਂ ਤੇਰੇ ਤੋਂ ਆਪਣਾ ਵਿਸ਼ਵਾਸ ਉਠਾ ਲਿਆ ਹੈ, ਪਰ ਮੈਂ ਤੇਰੇ ਨਾਲ ਝੂਠ ਨਹੀਂ ਬੋਲਦੀ ਤੇ ਨਾ ਹੀ ਮੁੱਕਰਦੀ ਹਾਂ, ਮੈਂ ਤੈਨੂੰ ਜ਼ਿਆਦਾ ਕਰਕੇ ਪੈਸੇ ਮੋੜਾਂਗੀ, ਯਕੀਨ ਕਰ। ਮੈਨੂੰ ਜਦ ਵੀ ਇੰਸ਼ੋਰੈਂਸ ਵੱਲੋਂ ਪੈਸੇ ਮਿਲੇ ਮੈਂ ਤੇਰਾ ਸਾਰਾ ਕਰਜ਼ ਵਾਪਸ ਮੋੜ ਦੇਵਾਂਗੀ। ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਸੀ, ਮੈਂ ਬਿਨਾ ਬੋਲਿਆ ਉਸਦੀ ਗੱਲ ਸੁਣਿਆ, ਜਵਾਬ ਦਿੱਤਿਆ ਆ ਸਤਿਕਾਰਨੀ ਢੰਗ ਨਾਲ ਪਿੱਠ ਮਰੋੜ ਕੇ ਉਥੋਂ ਬਾਹਰ ਆ ਗਈ। ਘਰ ਵੱਲ ਨੂੰ ਹਾਲੇ ਮੁੜੀ ਹੀ ਸੀ ਕਿ ਜਿਵੇਂ ਮੇਰੀ ਜਾਗ ਖੁੱਲ ਗਈ ਹੋਵੇ। ਮੈਨੂੰ ਲੱਗਾ ਮੈਂ ਬਹੁਤ ਗਲਤ ਕਰ ਆਈ ਹਾਂ, ਕਿਸੇ ਬਜ਼ੁਰਗ ਦੀ ਮਜਬੂਰੀ ਨੂੰ ਠੇਸ ਪਹੁੰਚਾ ਕੇ ਆਈ ਹਾਂ। ਕਿੰਨੀ ਬਦਤਮੀਜ਼ ਹਾਂ ਮੈਂ, ਕਿੰਨੀ ਬੇਲਿਹਾਜ਼ ਹਾਂ ਮੈਂ, ਕਿਵੇਂ ਉਸਦੇ ਸਾਹਮਣੇ ਆਕੜੀ ਰਹੀ। ਉਹ ਮੇਰੀਆਂ ਮਿੰਨਤਾਂ ਕਰ ਰਹੀ ਸੀ ਤੇ ਮੈਂ ਅੱਗੇ ਚੁੱਪ ਚਾਪ ਖੜੀ ਉਸਨੂੰ ਸੁਣ ਰਹੀ ਸੀ। ਮੈਂ ਦਵਾ ਸੱਟ ਉਨੀ ਪੈਰੀ ਵਾਪਸ ਮੁੜੀ, ਮਿਸਿਸ ਹੇਅਰਮਨ ਦੇ ਘਰ ਚਲੇ ਗਈ। ਮਿਸਿਸ ਹੇਅਰਮਨ ਹਾਲੇ ਵੀ ਕੋਰੀਡੋਰ ਵਿਚ ਬੈਠੀ ਟਿਸ਼ੂ ਪੇਪਰ ਨਾਲ ਅੱਖਾਂ ਪੂੰਜ ਰਹੀ ਸੀ। ਮੈਨੂੰ ਅਚਾਨਕ ਦੇਖ ਕੇ ਕਹਿਣ ਲੱਗੀ, ਤੈਨੂੰ ਨੀ ਪਤਾ ਮੈਂ ਕਿੰਨੀ ਉਦਾਸ ਤੇ ਸ਼ਰਮਿੰਦਾ ਹਾਂ ਕਿ ਮੈਂ ਤੇਰੇ ਨਾਲ ਵਾਅਦਾ ਕਰਕੇ ਉਸ ਵਾਅਦੇ ਤੇ ਖਰੀ ਨਹੀਂ ਉਤਰੀ। ਤੇਰੇ ਜਾਣ ਮਗਰੋਂ ਮੇਰਾ ਡਰਾਇੰਗ ਰੂਮ ਵਿਚ ਜਾਣ ਨੂੰ ਚਿੱਤ ਹੀ ਨਹੀਂ ਕੀਤਾ, ਮੈਂ ਇੱਥੇ ਬੈਠੀ ਰਹੀ ਹਾਂ। ਮਿਸਿਸ ਹੇਅਰਮਨ ਮੈਨੂੰ ਦੱਸਦੀ ਦੱਸਦੀ ਅੱਖਾਂ ਹਾਲੇ ਵੀ ਪੂੰਜ ਰਹੀ ਸੀ। ਇਸ ਵਕਤ ਉਸ ਨਾਲੋਂ ਜ਼ਿਆਦਾ ਸ਼ਰਮਿੰਦਾ ਮੈਂ ਸੀ ਜਿਸਨੇ ਉਸਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਸੀ, ਜਿਹੜੀ ਮਿਸਿਸ ਹੇਅਰਮਨ ਦੇ ਨਾਲ ਬਦਤਮੀਜ਼ੀ ਦੇ ਨਾਲ ਪੇਸ਼ ਹੋਈ ਸੀ। ਮੈਂ ਉਸਨੂੰ ਘੁੱਟ ਕੇ ਜੱਫੀ ਪਾਈ ਜਿਵੇਂ ਉਹ ਵੀ ਮੈਨੂੰ ਬਾਹਾਂ ਵਿਚ ਭਰਨਾ ਚਾਹੁੰਦੀ ਸੀ। ਕੁਝ ਦੇਰ ਅਸੀਂ ਦੋਨੋਂ ਚੁੱਪ ਰਹੀਆਂ, ਫੇਰ ਮੈਂ ਰਸੋਈ ਵਿਚ ਜਾ ਕੇ ਕੌਫੀ ਬਣਾਈ, ਦੋਹਾਂ ਨੇ ਕੌਫੀ ਪੀਤੀ। ਅਖੀਰ ਮੈਂ ਉਸਨੂੰ ਕਿਹਾ, ਮਿਸਿਸ ਹੇਅਰਮਨ ਮੈਂ ਆਪਣੇ ਵਰਤਾਰੇ ਤੋਂ ਸ਼ਰਮਿੰਦਾ ਹਾਂ ਜੋ ਮੈਂ ਤੁਹਾਡੇ ਨਾਲ ਜ਼ਰਾ ਕੁਰਖਤੀ ਵਿਚ ਬੋਲੀ ਹਾਂ। ਉਸਨੇ ਮੇਰੇ ਚਿਹਰੇ ਨੂੰ ਹਲਕਾ ਜਿਹਾ ਥਪ ਥਪਾਇਆ ਤੇ ਕਿਹਾ, ਤੂੰ ਕੁਝ ਵੀ ਗਲਤ ਨਹੀਂ ਕੀਤਾ, ਤੇਰਾ ਗੁੱਸੇ ਹੋਣਾ ਸੁਭਾਵਕ ਹੀ ਸੀ, ਮੈਂ ਇਸ ਨੂੰ ਸਮਝ ਸਕਦੀ ਹਾਂ, ਪਰ ਤੂੰ ਆ ਚੰਗਾ ਕੀਤਾ ਵਾਪਸ ਮੁੜ ਆਈ ਆ, ਨਹੀਂ ਤਾਂ ਅੱਜ ਸਾਰਾ ਦਿਨ ਤੇ ਰਾਤ ਤੀਕਰ ਮੈਂ ਪਰੇਸ਼ਾਨ ਰਹਿਣਾ ਸੀ। ਕਦੇ ਕਦੇ ਕਿਸੇ ਦੀ ਮਜਬੂਰੀ ਮੋਰੇ, ਉਹਦੀ ਸੱਚਾਈ ਮੋਰੇ, ਉਹਦੇ ਪਿਆਰ ਮੋਰੇ, ਉਹਦੇ ਆਪਣੇਪਨ ਮੋਰੇ, ਉਹਦੇ ਭੋਲੇਪਨ ਮੋਰੇ, ਨਫੇ ਨੁਕਸਾਨ ਦੀ ਪਰਵਾਹ ਕੀਤਿਆਂ ਬਗੈਰ ਰਿਸ਼ਤੇ ਬਰਕਰਾਰ ਰੱਖਣੇ ਪੈਂਦੇ ਹਨ। ਉਸ 500 ਦੀ ਰਕਮ ਬਗੈਰ ਵੀ ਮੇਰੇ ਗੁਜ਼ਾਰੇ ਹੁਣ ਤੀਕਰ ਚੱਲ ਰਹੇ ਹਨ, ਪਰ ਅੱਜ ਇੱਕ ਰਿਸ਼ਤਾ ਟੁੱਟਦਾ ਟੁੱਟਦਾ ਬਚ ਗਿਆ, ਨਹੀਂ ਤਾਂ ਮੈਂ ਬਹੁਤ ਘਾਟੇ ਵਿਚ ਜਾਣਾ ਸੀ, ਕਿਸੇ ਦਾ ਦਿਲ ਦੁਖਾ ਕੇ, ਕਿਸੇ ਨਾਲੋਂ ਇੰਨੇ ਸਾਲਾਂ ਦਾ ਰਿਸ਼ਤਾ ਤੋੜ ਕੇ। ਘਾਟਾ ਕਦੇ ਪੂਰਾ ਨਹੀਂ ਹੁੰਦਾ, ਭਾਵੇਂ ਜਿੰਨੇ ਮਰਜ਼ੀ 500 ਯੂਰੋ ਦੇ ਸੌਦੇ ਖਰੀਦ ਲਈਏ, ਇਹ ਵਫ਼ਾਦਾਰ ਨਹੀਂ।
ਕੁੰਡਲਾ ਤੋਂ ਪੁੱਛ ਗੋਰੀਏ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ, ਕਿੰਨੇ ਕੁ ਪਿਆਰ ਲੱਭਦੇ ਇਹਨਾਂ ਆ ਕੇ ਕਬੂਤਰ ਮਾਰੇ। ਕੁੰਡਲਾ ਤੋਂ ਪੁੱਛ ਗੋਰੀਏ ਪਰ ਬਹਿ ਗਿਆ ਕੋਲੇ ਹੋ ਗਈ ਗਵਾਂਢਣ ਚਲ ਕੇ, ਪੰਡਿਤ ਪੁੱਛਦਾ ਫਿਰੇ ਨੀ ਕਿੱਥੇ ਸੁੱਟਿਆ ਦੰਦਾ ਸਾ ਮਲ ਕੇ, ਸੱਪਾਂ ਕੋਲੋਂ ਡਰ ਲੱਗਦਾ ਕਿਹੜਾ ਜ਼ੁਲਫਾਂ ਦੇ ਪੇਚ ਸਵਾਰੇ। ਕੁੰਡਲਾ ਤੋਂ ਪੁੱਛ ਗੋਰੀਏ ਅੱਖਾਂ ਅੱਖਾਂ ਵਿੱਚ ਸ਼ਰਾਬ ਗੋਰੀਏ ਇੱਕ ਸੁਰਮਾ ਪਾਉਣ ਨੂੰ ਪੈਂਦੀ ਮਹਿੰਦੀ ਵਾਲੇ ਹੱਥ ਨਾ ਕਰੀ ਨੀ ਅੱਗ ਉੱਡ ਕੇ ਨਸ਼ੇ ਨੂੰ ਪੈਂਦੀ ਇਸ਼ਕੇ ਤੋਂ ਡਰ ਲੱਗਦਾ ਸੜ ਜਾਣ ਨਾ ਚੁੰਨੀ ਦੇ ਤਾਰੇ ਕੁੰਡਲਾਂ ਤੋਂ ਪੁੱਛ ਗੋਰੀਏ ਨਿੰਮਾ ਤੂੰ ਹੱਸਿਆ ਗੋਰਾ ਰੰਗ ਤੇ ਰੂਪ ਕੁਵਾਰਾ ਡਾਲੀਓਂ ਗੁਲਾਬ ਟੁੱਟ ਪੁੰਜ ਢਹਿ ਪਿਆ ਸ਼ਰਮ ਦਾ ਮਾਰਾ ਸਫਰੀ ਨੂੰ ਡਰ ਲੱਗਦਾ ਦੇਖੋ ਪੰਜ ਪੁੱਟੀਏ ਤਲਵਾਰੇ ਕੁੰਡਲਾਂ ਤੋਂ ਪੁੱਛ ਗੋਰੀਏ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ ਕਿੰਨੇ ਕੁ ਪਿਆਰ ਲੱਭਦੇ ਇਹਨਾਂ ਆ ਕੇ ਕਬੂਤਰ ਮਾਰੇ
ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਗੱਲਬਾਤ ਕਰ ਹੀ ਚੁੱਕੀ ਹਾਂ ਕਿ ਅੱਜ ਅਸੀਂ ਦੁਬਾਰਾ ਆਪਣੀ ਪਿਆਰੀ ਜਿਹੀ ਖੂਬਸੂਰਤ ਪੰਜਾਬਣ ਨੂੰ ਜਿਹੜੇ ਕਿ ਸਾਡੇ ਨਾਲ ਪਹਿਲਾਂ ਕੁਛ ਦਿਨ ਪਹਿਲਾਂ ਸਾਂਝ ਪਾ ਚੁੱਕੀ ਹੈ ਪਾਕਿਸਤਾਨ ਲਾਹੌਰ ਤੋਂ ਗਜ਼ਾਲਾ ਨਿਜ਼ਾਮਦੀਨ ਜੀ ਅੱਜ ਸਾਡੇ ਨਾਲ ਉਹ ਦੁਬਾਰਾ ਫੇਰ ਦਿਲ ਦੀਆਂ ਗੱਲਾਂ ਲੈ ਕੇ ਹਾਜ਼ਰ ਹੋਏ ਹਨ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਗਜ਼ਾਲਾ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿਚ ਸਾਡੇ ਸਰੋਤਿਆਂ ਦੇ ਨਾਲ ਸਾਡੇ ਆਪਣੇ ਨਾਲ ਸਾਂਝ ਪਾਉਣ ਲਈ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਕਹਿੰਦੇ ਆ ਕਿ ਇੱਕ ਲਾਲ ਕਾਰਪੇਟ ਤੁਹਾਡੇ ਲਈ ਵਿਛਾਉਂਦੇ ਆ ਜੀ
ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਜੀ ਅੰਜੂ ਜੀ ਮੈਂ ਸਾਰਿਆਂ ਤੋਂ ਪਹਿਲੇ ਤੋਂ ਤੁਹਾਨੂੰ ਇੱਕ ਕੁੱਟ ਤੇ ਜੱਫੀ ਪਾ ਕੇ ਮਿਲਣੀ ਆ ਤੇ ਮਿਲਣ ਤੋਂ ਬਾਅਦ ਮੈਂ ਆਪਣੀ ਗੱਲ ਨੂੰ ਕੰਟੀਨਿਊ ਕਰਨੀ ਆ ਕਿ ਜਰਮਨ ਦੇ ਵਿੱਚ ਸਰਮਨ ਰੇਡੀਓ ਦੇ ਸਾਰੇ ਮੈਂਬਰਾਂ ਨੂੰ ਜਿਹੜੇ ਮੇਰੀ ਆਵਾਜ਼ ਸੁਣਦੇ ਪਏ ਨੇ ਗਾਲਾ ਨਿਜ਼ਾਮ ਦੀ ਲਾਹੌਰ ਪਾਕਿਸਤਾਨ ਤੋਂ ਸਾਰਿਆਂ ਨੂੰ ਵਨ ਬਾਈ ਵਨ ਅਸਲਾਮ ਅਲੈਕੁਮ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਅੰਜੂ ਜੀ ਅਸੀਂ ਦੁਬਾਰੇ ਆਪਣਾ ਰਾਬਤੇ ਬਹਾਲ ਕੀਤੇ ਨੇ ਔਰ ਮੈਨੂੰ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਦਾ ਮੈਨੂੰ ਫੇਰ ਮੌਕਾ ਮਿਲਿਆ ਜੀ ਔਰ ਇੰਝ ਲੱਗਦਾ ਪਿਆ ਕਿ ਅੱਜ ਈਦ ਸਾਡੇ ਮੇਰੇ ਵਾਸਤੇ ਤੇ ਈਦ ਤੁਹਾਡੇ ਨਾਲ ਗੱਲਬਾਤ ਕਰਨਾ ਨਾ ਇੱਕ ਈਦ ਦੇ ਨਾਲੋਂ ਵੱਧ ਕੋਈ ਚੀਜ਼ ਨੀ ਹੋ ਜਾਂਦੀ ਕਿਉਂਕਿ ਈਦ ਉਦੋਂ ਹੀ ਹੁੰਦੀ ਹੈ ਜਦੋਂ ਆਪਣੇ ਮਿਲ ਪੈਣ
ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਈਦ ਉਦੋਂ ਹੀ ਹੁੰਦੀ ਆ ਕਿ ਜਦੋਂ ਜਿਨ੍ਹਾਂ ਨੂੰ ਅਸੀਂ ਦਿਲੋਂ ਪਸੰਦ ਕਰਦੇ ਹੁੰਦੇ ਆ ਤੇ ਜਦੋਂ ਉਹਨਾਂ ਦੇ ਨਾਲ ਸਾਡਾ ਦੁਬਾਰਾ ਮਿਲਣ ਹੁੰਦਾ ਤੇ ਸਾਡੀ ਈਦ ਦੀਵਾਲੀ ਉਦੋਂ ਹੀ ਹੁੰਦੀ ਆ ਤੇ ਅੱਜ ਵਾਕਈ ਸਾਨੂੰ ਲੱਗ ਰਿਹਾ ਮੈਨੂੰ ਬੜਾ ਚੰਗਾ ਲੱਗ ਰਿਹਾ ਹੈਗਾ ਦੁਬਾਰਾ ਤੁਹਾਡੇ ਨਾਲ ਸਾਂਝ ਪਾ ਕੇ ਕਿਉਂਕਿ ਤੁਸੀਂ ਇੱਕ ਐਸੀ ਰੂਹ ਦੇ ਮਾਲਕ ਹੈਗੇ ਆ ਕਿ ਇੱਕ ਵਾਰੀ ਬੰਦਾ ਜਦੋਂ ਤੁਹਾਡੇ ਨਾਲ ਜੁੜ ਜਾਂਦਾ ਗੱਲਬਾਤ ਕਰਦਾ ਤੇ ਬਾਰ ਬਾਰ ਗੱਲਾਂ ਕਰਨ ਨੂੰ ਦਿਲ ਕਰਦਾ ਹਰ ਵਾਰੀ ਤੁਹਾਡੇ ਕੋਲੋਂ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਸੁਣਨ ਨੂੰ ਮਿਲਦਾ ਗਜ਼ਾਲਾ ਜੀ ਅੱਜ ਮੈਂ ਇੱਕ ਸਾਡੇ ਸਭ ਦੇ ਦਿਲਾਂ ਦੀਆਂ ਧੜਕਣਾਂ ਇੱਕ ਵਿਸ਼ਾ ਲੈ ਕੇ ਆਈ ਆ ਸੋਚ ਦੀਆਂ ਦਿਸ਼ਾ ਨੀ ਉਹਨੂੰ ਕਹਿ ਸਕਦੇ ਇੱਕ ਉਹਦੇ ਤੇ ਗੱਲ ਹੀ ਅਸੀਂ ਕਰਨੀ ਹੈਗੀ ਆ ਤੇ ਉਹ ਅਸੀਂ ਲੋਕ ਛੇਤਕੇ ਵੀ ਸਾਰੇ ਉਹਦੇ ਸੁਪਨੇ ਲੈਂਦੇ ਆ ਰਾਤ ਨੂੰ ਖਾਬਾਂ ਦੇ ਵਿੱਚ ਵੀ ਉਹਦੇ ਸੁਪਨੇ ਲੈਂਦੇ ਆ ਹਕੀਕਤ ਦੇ ਵਿੱਚ ਉਹ ਸ਼ਹਿਰ ਦਾ ਉਤਰਨਾ ਬੜਾ ਔਖਾ ਜਿਹਾ ਲੱਗਦਾ ਆ ਤੇ ਪਰ ਅਸੀਂ ਸੁਪਨੇ ਸਾਰੇ ਲੈਂਦੇ ਹੈਗੇ ਆ ਉਹ ਕਿਹੜੀ ਸ਼ਹਿ ਆ ਉਹ ਮੈਂ ਤੁਹਾਨੂੰ ਹੁਣੇ ਦੱਸਦੀ ਆ ਜੀ ਦੋਸਤੋ ਉਹ ਹੈਗੀ ਆ ਇਸ਼ਕ ਪਿਆਰ ਮੁਹੱਬਤ। ਗੁਜ਼ਾਲਾ ਜੀ ਤੁਸੀਂ ਦੱਸੋ ਕਿ ਪਿਆਰ ਇਸ਼ਕ ਮੁਹੱਬਤ ਇਹ ਕੀ ਆ, ਇਹਦੀਆਂ ਇਹ ਮੱਤਾਂ ਮਰਵਾ ਦਿੰਦੀ ਆ, ਇਹ ਸ਼ਹਿਰ ਸਾਡੀਆਂ ਭੁੱਖਾਂ ਉਡਾ ਦਿੰਦੀ, ਪਿਆਸ ਉਡਾ ਦਿੰਦੀ, ਬਸ ਇੱਕ ਛਦਾਈ ਪੁਣਾ ਜਿਹਾ ਆ ਜਾਂਦਾ ਆਪਣੇ ਦਿਲਦਾਰ ਦੇ ਲਈ, ਪ੍ਰੇਮੀ ਦੇ ਲਈ ਜਿਹਨੂੰ ਅਸੀਂ ਇਸ਼ਕ ਮੁਹੱਬਤ ਕਰਦੇ ਆ। ਇਹ ਹੈ ਕੀ ਚੀਜ਼ ਆ, ਇਹ ਰੂਹ ਦੀ ਖੁਰਾਕ ਆ, ਇਹ ਹੈ ਕਿੱਦਾਂ ਆ, ਕਿੱਥੋਂ ਕਿੱਦਾਂ ਬੰਦਾ ਮਹਿਸੂਸ ਕਰਦਾ ਕਿ ਮੈਨੂੰ ਹੁਣ ਪਿਆਰ ਹੋ ਗਿਆ, ਹੁਣ ਮੈਂ ਪਿਆਰ ਦੇ ਵਿੱਚ, ਮੈਂ ਇਸ਼ਕ ਦੇ ਵਿੱਚ ਆ, ਇਸ਼ਕ ਪਿਆਰ ਮੁਹੱਬਤ ਇਹਦੇ ਬਾਰੇ ਸਾਨੂੰ ਦੱਸੋ।
ਦੇਖੋ ਜੀ, ਅੱਜ ਤੁਸੀਂ ਨਾ ਹਰ ਬੰਦੇ ਦੀ, ਪੂਰੀ ਦੁਨੀਆ ਦੇ ਜਿਹੜੇ ਬੰਦੇ ਦੇ ਆਸ਼ਿਕ ਲੋਕ ਨੇ ਨਾ, ਉਹਨਾਂ ਦੀ ਦੁੱਖ ਦੀ ਰੱਖ ਦਿੱਤੇ, ਤੁਸੀਂ ਅੰਜੂ ਜੀ ਹੱਥ ਰੱਖ ਦਿੱਤਾ। ਅੱਜ ਜਿਹੜੇ ਆਸ਼ਿਕ ਨੇ ਨਾ, ਜਿੱਥੇ ਵੀ ਮੇਰੇ ਕੋਲ ਬੈਠਾ ਹੈ ਨਾ, ਸਾਡੀ ਆਵਾਜ਼ ਸੁਣਦਾ ਪੈਣਾ, ਯਕੀਨ ਜਾਣ ਉਹਨੇ ਸਾਰੇ ਕੰਮ ਛੱਡ ਕੇ ਨਾ ਉਹਨੇ ਕਹਿਣਾ ਵਾਹ ਵੀ ਵਾਹ, ਇੱਥੇ ਮੇਰੇ ਦਿਲ ਦੀ ਗੱਲ ਦੀ। ਮੈਂ ਤੇ ਕਹਾਂਗੀ ਜਿਹਨੂੰ ਨੇ ਇਸ਼ਕ ਸੇ ਯਾਰ ਨੇ ਸਾਰਾ ਕੁਰਾਨ ਲਿਖ ਦਿਆ।
ਵਾਹ ਵਾਹ ਕਿਆ ਬਾਤ ਹੈ।
ਤੇ ਅੰਜੂ ਜੀ ਇਸ਼ਕ ਦੀ ਗੱਲ ਤੁਸੀਂ ਛੇੜ ਲਿੱਤੀ ਹੈ ਤੇ ਤੁਹਾਨੂੰ ਪਤਾ ਔਖੀਆਂ ਰਾਵਾਂ ਲੰਮੀਆਂ ਪੈਂਦੇ ਹੈਗੇ ਨੇ, ਲੰਮੇ ਪੈਂਦੇ ਔਖੀਆਂ ਰਾਵਾਂ, ਬੜੇ ਔਖਾ ਕੰਮ ਹੈਗਾ, ਲੇਕਿਨ ਏਡਾ ਔਖਾ ਨੀ ਹੈਗਾ। ਇਹ ਅੰਜੂ ਸਿਰਫ ਨਾ ਆਪਣੇ ਆਪਣੇ ਜਜ਼ਬੇ, ਆਪਣੀ ਆਪਣੀ ਗੱਲ ਔਰ ਆਪਣੀ ਆਪਣੀ ਹਿੰਮਤ ਵਾਲੇ ਲੋਕਾਂ ਨੂੰ ਇਹ ਨਸੀਬ ਹੁੰਦਾ ਵੇ। ਹਰ ਬੰਦੇ ਦੇ ਨਸੀਬ ਦੇ ਵਿੱਚ ਪਿਆਰ ਨੀ ਹੁੰਦਾ, ਹਰ ਬੰਦੇ ਦੇ ਨਸੀਬ ਚ ਇਸ਼ਕ ਨੀ ਹੁੰਦਾ, ਪਿਆਰ ਕਈ ਵਾਰੀ ਹੋ ਜਾਂਦਾ, ਮੁਹੱਬਤ ਕਈ ਵਾਰੀ ਹੋ ਜਾਂਦੀ। ਜਿਹੜਾ ਇਸ਼ਕ ਨਾ, ਇਹ ਤੇ ਆਖਰੀ ਪੌੜੀ ਹੈ ਪਿਆਰ ਦੀ। ਇਸ ਤਰ੍ਹਾਂ ਆਸ਼ਿਕੀ ਮੈਂ ਤੁਹਾਨੂੰ ਦੱਸ ਨੀ ਸਕਦੀ, ਇਹ ਤੇ ਉਹੀ ਹੈ ਜਿਹਨੇ ਸਮੁੰਦਰ ਉੱਤੇ ਖਲੋ ਕੇ ਨੀ, ਸਮੁੰਦਰ ਦੇ ਵਿੱਚ ਸਿੱਧੀ ਮਾਰ ਕੇ ਜਿਹਨੇ ਵੇਖਿਆ ਹੋਵੇ ਨਾ ਇਸ਼ਕ ਦਾ, ਉਸ ਨੂੰ ਪਤਾ ਹੁੰਦਾ ਔਰ ਇਸ ਦੇ ਵਿੱਚ ਕਿੰਨਾ ਕੁ ਲੁਤਫ, ਇਹਦੇ ਵਿੱਚ ਕਿੰਨਾ ਕੁ ਪਿਆਰ ਹੈ, ਤੇ ਹੱਦ ਤੋਂ ਜ਼ਿਆਦਾ ਕਿ ਇਹਦੇ ਵਿੱਚ ਝੂਠ ਖਤਮ ਹੋ ਜਾਂਦਾ ਵੇ ਇਸ਼ਕ ਦੇ ਵਿੱਚ, ਇਹਦੇ ਵਿੱਚ ਜਿਹੜੀ ਦੁਨੀਆਦਾਰੀ ਦੇ ਫਰੇਬ ਖਤਮ ਹੋ ਜਾਂਦੇ ਨੇ ਇਹਦੇ ਵਿੱਚ। ਇਸ ਤਰ੍ਹਾਂ ਲੱਗਦਾ ਹੈ ਕਿ ਆਸ਼ਿਕ ਮਸ਼ਹੂਰ ਤੇ ਰੱਬ ਸਾਰੇ ਇਕੱਠੇ ਹੋ ਕੇ ਨਾ ਇੱਕ ਚੀਜ਼ ਬਣ ਜਾਂਦੀ ਹੈ ਜਿਹਦਾ ਨਾਂ ਇਸ਼ਕ ਹੈਗਾ।
ਬਸ ਦੀ ਗੱਲ ਨਹੀਂ ਹੈਗੀ ਜੀ ਜੀ, ਮੈਂ ਇੱਥੇ ਇਹ ਵੀ ਸੋਚਦੀ ਹਾਂ ਗੁਰਜਾਲਾ ਜੀ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਰੱਬ ਤਾਂ ਅਸੀਂ ਦੇਖਿਆ ਨੀ ਹੈਗਾ, ਚਲੋ ਰੱਬ ਦੇ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਅੱਲਾ ਭਗਵਾਨ ਰੱਬ ਜਿਹੜੀ ਵੀ ਉਹ ਇੱਕ ਸੁਪਰੀਮ ਪਾਵਰ ਆ, ਅਸੀਂ ਕਹਿੰਦੇ ਸਾਨੂੰ ਉਹਦੇ ਨਾਲ ਇਸ਼ਕ ਹੋ ਗਿਆ। ਲੇਕਿਨ ਜਦੋਂ ਅਸੀਂ ਇੱਕ ਇਨਸਾਨ ਦੇ ਰੂਪ ਵਿੱਚ ਦੂਸਰੇ ਇਨਸਾਨ ਨੂੰ ਪਿਆਰ ਕਰਦੇ ਹਾਂ ਤੇ ਉਹ ਸੱਚਾ ਸੁੱਚਾ ਜਿਹੜਾ ਪਿਆਰ ਹੁੰਦਾ, ਜਿਹਨੂੰ ਤੁਸੀਂ ਬਸ ਉਹਦੀ ਇੱਕ ਝਲਕ ਦੇ ਲਈ ਤਰਸ ਜਾਂਦੇ ਆ, ਤੁਹਾਡੇ ਰੋਂਗਟੇ ਖੜੇ ਕਰ ਦਿੰਦੇ, ਮੇਰਾ ਖਿਆਲ ਉਹ ਵੀ ਇੱਕ ਰੱਬ ਦੇ ਬਰਾਬਰ ਹੀ ਉਹ ਪਿਆਰ ਹੁੰਦਾ ਕਿ ਇਹਨੂੰ ਤੁਸੀਂ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਦੇ ਆ।
ਨਹੀਂ ਦੇਖੋ ਜੀ, ਮੇਰੀ ਇਹ ਗੱਲ ਸੁਣੋ ਕਿ ਜਿਹੜਾ ਨਾ ਇਸ਼ਕ ਜਿਹੜਾ ਇੱਕ ਦੁਨਿਆਵੀ ਇਸ਼ਕ ਹੁੰਦਾ, ਇੱਕ ਮਜ਼ਾਜੀ ਇਸ਼ਕ ਹੁੰਦਾ, ਮਜ਼ਾਜੀ ਇਸ਼ਕ ਦੇ ਵਿੱਚ ਬੰਦੇ ਦਾ ਰੂਪ ਹੁੰਦਾ, ਉਹਦੇ ਵਿੱਚ ਬੰਦੇ ਦਾ ਰੂਪ ਹੁੰਦਾ ਵੇ। ਅਸੀਂ ਆਪਣੇ ਜਿਹੜਾ ਨਾ ਆਪਣੇ ਆਪਣੇ ਦਿਲ ਦੇ ਅੰਦਰ ਜਿਹੜਾ ਕੋਈ ਵਸਦਾ ਨਾ, ਅਸੀਂ ਉਹਦੇ ਨਾਲ ਪਿਆਰ ਕਰਨੇ ਆ। ਉਹ ਚਾਹੇ ਸਾਨੂੰ ਸਦੀਆਂ ਬਾਅਦ ਮਿਲੇ, ਸਾਨੂੰ ਮਹੀਨਿਆਂ ਬਾਅਦ ਮਿਲੇ, ਸਾਲਾਂ ਬਾਅਦ ਮਿਲੇ, ਉਹ ਭਾਵੇਂ ਕਿੰਨੇ ਵੀ ਸਾਲ ਲੰਘ ਜਾਣ, ਲੱਭਦਾ ਰਵੇ ਫੇਰ ਉਹਨੂੰ ਕੋਈ ਲੱਭ ਜਾਵੇ, ਤੇ ਇਹਦੇ ਵਰਗੀ ਤੇ ਗੱਲ ਹੈ ਹੀ ਕੋਈ ਨੀ। ਮੈਂ ਤੇ ਇਹ ਕਹਾਂਗੀ, ਮੈਂ ਤੇ ਤੈਨੂੰ ਸੋਚ ਕੇ ਲਿਖਿਆ ਹੈ, ਮੈਂ ਤੇ ਤੈਨੂੰ ਸੋਚ ਕੇ ਲਿਖਿਆ ਹੈ, ਤੁਝੇ ਦੇ ਜ਼ਖਮ ਖਰੋਚ ਕੇ ਲਿਖਿਆ ਹੈ, ਮੈਂ ਤੇ ਤੈਨੂੰ ਸੋਚ ਕੇ ਲਿਖਿਆ ਹੈ, ਤੁਝੇ ਦੇ ਜ਼ਖਮ ਖਰੋਚ ਕੇ ਲਿਖਿਆ ਹੈ, ਨਾ ਤੇਰੇ ਨੂੰ ਗਜ਼ਾਲਾ ਨੇ, ਨਾ ਤੇਰੇ ਨੂੰ ਗਜ਼ਾਲਾ ਨੇ ਕਸਮੇ, ਨਾ ਤੇਰੇ ਨੂੰ ਗਜ਼ਾਲਾ ਨੇ ਕਸਮੇ, ਦਿਲ ਦਿਲ ਦੀ ਤਖਤੀ ਪੋਚ ਕੇ ਲਿਖਿਆ ਹੈ। ਬਾਰ ਬਾਰ ਸੋਚਿਆ ਨੀ ਜਾਂਦਾ, ਜੋ ਮਰਜ਼ੀ ਕਰ ਲਵੋ ਤੁਸੀਂ, ਇਹ ਵੀ ਪੁੱਛਿਆ ਜਾਂਦਾ, ਇਹ ਤੁਹਾਡੀ ਰੂਹ ਦੇ ਨਾਲ ਤੁਰਦਾ ਵੇ। ਜੇ ਅਗਰ ਤੁਸੀਂ ਸੱਚੇ ਦਿਲ ਦੇ ਨਾਲ ਕਿਸੇ ਨੂੰ ਚਾਹ ਲਵੋ ਨਾ, ਕਹਿੰਦੇ ਨੇ ਨਾ ਚੰਗੀਆਂ ਘੰਟਿਆਂ ਚ ਕਿਸੇ ਨੂੰ ਸੱਚੇ ਦਿਲ ਨਾਲ ਯਾਦ ਕਰ ਲਓ ਤੇ ਬੰਦਾ ਸਾਹਮਣੇ ਆ ਜਾਂਦਾ, ਆਂਦਾ ਕਿ ਨਹੀਂ ਆਂਦਾ?
ਬਿਲਕੁਲ ਬਿਲਕੁਲ ਬਿਲਕੁਲ, ਬਿਨਾ ਸ਼ੱਕ
ਪਿਆਰ ਦੇ ਵਿੱਚ, ਇਸ਼ਕ ਦੇ ਵਿੱਚ ਬੜੀ ਤਾਕਤ ਹੈ ਤੇ ਦਰਿਆਵਾਂ ਦੇ ਰੁੱਖ ਮੋੜ ਦਿੰਦਾ ਹੈ। ਇਹਦੇ ਵਰਗਾ ਤੇ ਮਜ਼ਾ ਹੀ ਕੋਈ ਨਹੀਂ, ਇਹਦੇ ਵਰਗਾ ਤੇ ਮਜ਼ਾ ਹੀ ਕੋਈ ਨੀ। ਮੈਂ ਤੇ ਕਹਿੰਦੀ ਹਾਂ ਇਹ ਅੱਗ ਜਿਹੜੀ ਹਰ ਬੰਦੇ ਦੇ ਦਿਲ ਚ ਲੱਗਣੀ ਚਾਹੀਦੀ ਹੈ, ਉਹ ਆਪਣੇ ਆਪ ਦੇ ਵਿੱਚ ਘੁਲਦਾ, ਉਹਨੂੰ ਕੀ ਕਹਿੰਦੇ ਨੇ ਦੁਨੀਆਦਾਰੀ ਉਹਦੀ ਖਤਮ ਹੋ ਜਾਂਦੀ, ਉਹ ਆਪਣੀ ਇਸ਼ਕੀ ਚ ਰਹਿੰਦਾ। ਔਰ ਜਿਹੜਾ ਬੰਦਾ ਇਸ਼ਕੀ ਚ ਰਹਿੰਦਾ ਉਹ ਕਦੀ ਵੀ ਬੁਰਾ ਕੰਮ ਨੀ ਕਰਦਾ, ਕਿਸੇ ਵਾਸਤੇ ਕਦੀ ਬੁਰਾ ਨੀ ਸੋਚਦਾ, ਉਹ ਹਮੇਸ਼ਾ ਜਿਹੜਾ ਹਰ ਵਾਸਤੇ ਅੱਛਾ ਸੋਚਦਾ, ਕਿਉਂਕਿ ਉਹਦੇ ਅੰਦਰ ਆਪਣੇ ਇਸ਼ਕ ਹੁੰਦਾ, ਉਹ ਆਪਣੇ ਇਸ਼ਕ ਦੀ ਅੱਗ ਅਗਲੇ ਦੇ ਵਿੱਚ ਪਾਲਾ ਜਾਂਦਾ।
ਜੀ ਲਾ ਦਿੱਤੀ ਤੁਸੀਂ ਸਾਨੂੰ ਆਪਣੇ ਰੰਗ ਦੇ ਵਿੱਚ ਰੰਗ ਲਿਆ, ਤੁਸੀਂ ਸਾਨੂੰ ਆਪਣੇ ਰੰਗ ਦੇ ਵਿੱਚ ਰੰਗ ਲਿਆ। ਤੁਹਾਡੇ ਚਿਹਰੇ ਦਾ ਜਿਹੜਾ ਨੂਰ ਆ, ਇੱਕ ਜਿਹੜਾ ਇੱਕ ਬੰਦਾ ਖਿੱਚਿਆ ਜਾਂਦਾ ਹੈਗਾ ਆ, ਇਹ ਇਸ਼ਕ ਜਿਹੜਾ ਇੱਕ ਰੂਹ ਦੀ ਖੁਰਾਕ ਹੈਗੀ ਆ। ਮੈਂ ਉਹੀ ਕਹਿੰਦੀ ਆ ਕਿ ਅਸੀਂ ਲੁੱਕ ਛਿਪ ਕੇ ਦੇਖਦੇ ਆ, ਸੁਣਦੇ ਆ, ਤੇ ਜਾਂ ਆਪਣੇ ਖੁਆਬ ਲੈਂਦੇ ਆ ਕਿ ਕਾਸ਼ ਮੇਰੀ ਜ਼ਿੰਦਗੀ ਚ ਏਦਾਂ ਦਾ ਕੋਈ ਮਰਦ ਆਵੇ, ਮਰਦ ਸੋਚਦਾ ਕਾਸ਼ ਮੇਰੀ ਜ਼ਿੰਦਗੀ ਚ ਏਦਾਂ ਦੀ ਕੋਈ ਔਰਤ ਆਵੇ ਤੇ ਮੈਂ ਉਹਨੂੰ ਪਿਆਰ ਕਰਾਂ। ਸਾਡਾ ਸਮਾਜ ਇੱਦਾਂ ਦਾ ਕਿ ਇਸ ਗੱਲ ਨੂੰ ਐਕਸੈਪਟ ਨਹੀਂ ਕਰਦਾ ਹੈਗਾ, ਅਸੀਂ ਲੁੱਕ ਛਿਪ ਕੇ ਹੀ ਪਿਆਰ ਕਰਦੇ ਆ, ਉਹਦਾ ਇਜ਼ਹਾਰ ਨਹੀਂ ਕਰ ਸਕਦੇ। ਇੱਕ ਗੱਲ ਜੀ, ਇੱਕ ਜਿਹੜੀ ਚੜ੍ਹਦੀ ਜਵਾਨੀ ਦੇ ਵਿੱਚ ਹੋ ਜਾਂਦਾ ਪਿਆਰ, ਉਹ ਕਿੱਦਾਂ ਦਾ ਹੁੰਦਾ? ਉਹ ਐਵੇਂ ਕੱਚਾ ਹੁੰਦਾ, ਫਰਜ਼ੀ ਜਿਹਾ ਹੁੰਦਾ, ਜਾਂ ਐਵੇਂ ਮਤਲਬ ਕਿਸੇ ਦੀਆਂ ਅੱਖਾਂ ਕਿਸੇ ਨਾਲ ਲੜ ਗਈਆਂ, ਥੋੜੀ ਦੇਰ ਲਈ ਚੰਗਾ ਲੱਗਾ, ਭੁੱਲ ਭੁਲਾ ਗਿਆ, ਤੇ ਇਹ ਕਦੋਂ ਬੰਦਾ ਸਮਝਦਾ ਕਿ ਵੀ ਮੈਨੂੰ ਹੁਣ ਸਹੀ ਪਿਆਰ ਹੋ ਗਿਆ, ਹੁਣ ਮੈਂ ਇਹ ਤੋਂ ਇਲਾਵਾ ਮੇਰੀ ਹੋਰ ਦੁਨੀਆ ਨੀ ਹੈਗੀ, ਸਿਰਫ ਹੁਣ ਇਹੀ ਹੈਗਾ ਆ?
ਇਹ ਅੰਜੂ ਜੀ, ਤੁਸੀਂ ਸਵਾਲ ਬੜਾ ਸੋਹਣਾ ਕੀਤਾ ਕਿ ਪਿਆਰ ਜਿਹੜਾ ਨਾ, ਮੈਨੂੰ ਤੇ ਖੈਰ ਬਚਪਨ ਦੇ ਵਿੱਚ ਜਿਹੜਾ ਜਾਂ ਜਿਹੜੀ ਉਮਰ ਹੁੰਦੀ ਹੈ ਪਿਆਰ ਦੀ, ਉਸ ਜ਼ਿੰਦਗੀ ਦੇ ਉੱਤੇ ਮੈਨੂੰ ਪਤਾ ਹੀ ਨਹੀਂ ਕਿ ਪਿਆਰ ਕੀ ਚੀਜ਼ ਹੈਗਾ ਨਾ, ਕਿ ਪਿਆਰ ਬਸ ਇੱਕ ਰਵਾਇਤੀ ਜੀ ਔਰਤ ਸਾ, ਇੱਕ ਰਵਾਇਤੀ ਜੀ ਲੜਕੀ ਸਾ, ਤੇ ਮੈਂ ਆਪਣੇ ਵੱਲੋਂ ਜਿਹੜੀ ਗੱਲ ਕਰਾਂ ਜੀ ਉਹ ਕਰਨੀ ਆ, ਕਿ ਮੈਨੂੰ ਪਿਆਰ ਜਿਹੜਾ ਨਾ, ਉਹ ਜਿਹੜੀ ਉਸ ਉਮਰ ਦਾ ਪਿਆਰ ਹੁੰਦਾ ਨਾ, ਉਸ ਉਮਰ ਦਾ ਪਿਆਰ ਹੁੰਦਾ ਸਾਡਾ ਕਿਤਾਬਾਂ ਦੇ ਨਾਲ, ਆਪਣੇ ਕਲਾਸ ਦੇ ਸਟੂਡੈਂਟ ਦੇ ਨਾਲ, ਆਪਣੀ ਕਲਾਸ ਦੇ ਲੋਕਾਂ ਦੇ ਨਾਲ, ਆਪਣੀ ਟੀਚਰ ਦੇ ਨਾਲ, ਉਹ ਸਾਡਾ ਪਿਆਰ ਜਿਹੜਾ ਨਾ ਬੜਾ ਖੂਬਸੂਰਤ ਪਿਆਰ ਹੁੰਦਾ, ਸਾਨੂੰ ਮੰਜ਼ਿਲ ਉੱਤੇ ਲੈ ਕੇ ਜਾਂਦਾ, ਸਾਡੀ ਜ਼ਿੰਦਗੀ ਦੀ ਮੰਜ਼ਿਲ ਜਿਹੜੀ ਨਾ ਉਹ ਚਯਨ ਕਰ ਜਾਵੇ ਕਿ ਤੁਸੀਂ ਇੱਥੇ ਜਾ ਕੇ ਕੁਛ ਬਣ ਸਕਦੇ ਹੋ, ਸਾਡਾ ਉਹ ਪਿਆਰ ਹੁੰਦਾ। ਲੇਕਿਨ ਉਸ ਪੜ੍ਹਾਈ ਦੇ ਦੌਰਾਨ ਅਗਰ ਤੁਹਾਨੂੰ ਚੰਗਾ ਲੱਗ ਜਾਂਦਾ, ਇੱਕ ਖਿਆਲ ਦੀ ਸੂਰਤ ਵਿੱਚ ਚੰਗਾ ਲੱਗ ਜਾਂਦਾ, ਜਿਹਨੂੰ ਤੁਸੀਂ ਉਸ ਟਾਈਮ ਨਹੀਂ ਸੋਚਦੇ, ਤੁਸੀਂ ਉਸ ਟਾਈਮ ਕੁਛ ਸਾਲਾਂ ਬਾਅਦ ਜਾ ਕੇ ਸੋਚਦੇ ਕਿ ਹਾਂ ਮੇਰੀ ਕਲਾਸ ਫੈਲੋ ਇਹੋ ਜਿਹੀ ਸੀ, ਮੇਰਾ ਕਲਾਸ ਫੈਲੋ ਦਾ ਜਿਹੜਾ ਦੂਸਰਾ ਲੜਕਾ ਸੀ ਉਹ ਇਹੋ ਜਿਹਾ ਸੀ। ਉਹ ਦੋਵੇਂ ਜਿਹੜੇ ਨੇ ਨਾ, ਕੁਨੈਕਸ਼ਨ ਜਿਹੜਾ ਨਾ, ਉਹ ਉਸੇ ਉਮਰ ਦੇ ਨਾਲ ਅਗਾਂਹ ਅਗਾਂਹ ਤੁਰਦਾ ਤੁਰਦਾ ਇੱਕ ਮੁਕਾਮ ਤੇ ਜਾ ਕੇ ਰੁਕਦਾ, ਉਹ ਰੁਕਦਾ, ਉਹ ਰਿਸ਼ਤਾ ਅਹਿਸਾਸ ਦਵਾਉਂਦਾ ਹੈ ਕਿ ਯਾਰ ਉਹਨੂੰ ਇੰਨੀ ਦੂਰ ਬੈਠਾ ਹੋਇਆ ਵਾ, ਫਲਾਣੇ ਟਾਈਮ ਤੇ ਫਲਾਣੀ ਸਟੂਡੈਂਟ ਦੇ ਵਿੱਚ ਅਸੀਂ ਰਲ ਕੇ ਪੜ੍ਹਦੇ ਰਹੇ, ਯਾਦ ਕਰਦੇ ਰਹੇ, ਉਹ ਜਿਸਦੇ ਆਪਸ ਵਿੱਚ ਗੱਲਾਂ ਸ਼ੇਅਰ ਕਰਦੇ ਨੇ, ਤੇ ਉਹ ਵੀ ਤਾਂ ਇਸ਼ਕ ਹੀ ਹੁੰਦਾ, ਉਹ ਕੀ ਹੁੰਦਾ, ਉਹ ਵੀ ਇਸ਼ਕ ਹੀ ਹੁੰਦਾ। ਤੇ ਮੈਂ ਤੇ ਕਵਾਂਗੀ ਜਿਹੜਾ ਇਸ਼ਕ ਹੈ ਨਾ, ਇਹ ਤੇ ਬਗੈਰ ਬੜੇ ਖੁਸ਼ ਨਸੀਬ ਲੋਕ ਨੇ ਜਿਨ੍ਹਾਂ ਨੂੰ ਆਪਣੀ ਪਿਛਲੀ ਉਮਰ ਦੇ ਵਿੱਚ ਜਾ ਕੇ ਇਸ਼ਕ ਹੁੰਦਾ, ਜਾਂ ਉਸ ਉਮਰ ਦੇ ਹਿੱਸੇ ਚੋਂ ਤੁਰੇ ਜਾਂਦੇ ਨੇ ਕਿ ਜਿਹੜਾ ਛੋਟੋ ਕੇ ਇਹ ਬੜਾ ਮਜ਼ਬੂਤ ਰਿਸ਼ਤਾ ਬਣ ਜਾਂਦਾ ਹੈ, ਇਸ ਤੋਂ ਜਿੱਥੇ ਸੋਚ ਸਮਝ ਆ ਰਹੀ ਹੁੰਦੀ ਹੈ, ਜਿੱਥੇ ਇਹ ਸੋਚਿਆ ਨੀ ਜਾਂਦਾ, ਅੰਦਰ ਜੀ ਸੋਚਿਆ ਨੀ ਜਾਂਦਾ, ਹੋ ਜਾਂਦਾ। ਮੈਂ ਤਾਂ ਦੱਸ ਰਹੀ ਹਾਂ ਕਿ ਇੱਕ ਬਹੁਤ ਬੜਾ ਸ਼ਾਇਰ ਸੀ, ਮੈਂ ਪੰਜਾਬ ਕਿਤਾਬ ਪੜ੍ਹਦੀ ਸੀ, ਤਾਂ ਦੇਖ ਪੰਜਾਬ ਕਿਤਾਬ ਪੜ੍ਹਦੀ ਸੀ, ਤੇ ਉਹਦੀ ਇੱਕ ਨਜ਼ਮ ਸੀ ਬੜੀ ਪਿਆਰੀ, ਉਹਦੀ ਨਜ਼ਮ ਸੀ ਬੜੀ ਪਿਆਰੀ, ਤੇ ਮੈਨੂੰ ਮੇਰੇ ਦਿਲ ਨੂੰ ਬਹੁਤ ਚੰਗੀ ਲੱਗੀ, ਤੇ ਉਹਨਾਂ ਮੈਂ ਉਹਦਾ ਸਫ਼ਾ ਪਾੜ ਕੇ ਨਾਲ ਲੈਮੀਨੇਸ਼ਨ ਕਰਾ ਕੇ ਤੇ ਸਾਂਭ ਛੱਡਿਆ। ਉਦੋਂ ਮੈਂ ਡੀਏ ਚ ਪੜ੍ਹਦੀ ਸਾਂ, ਡੀਏ ਚ ਪੜ੍ਹਦੀ ਸਾਂ, ਮੈਨੂੰ ਨੀ ਪਤਾ ਉਸ ਸੀ ਕੌਣ ਸੀ ਕਿਹੜਾ ਸੀ, ਕਿਉਂਕਿ ਉਹਦੇ ਅਲਫਾਜ਼ ਮੈਨੂੰ ਚੰਗੇ ਲੱਗੇ, ਮੇਰੇ ਦਿਲ ਨੂੰ ਉਹਨਾਂ ਅਲਫਾਜ਼ਾਂ ਨੇ ਖਿੱਚ ਪਾਈ, ਤੇ ਉਹਨੂੰ ਸਫ਼ੇ ਗਏ, ਉਹਨੂੰ ਮੈਂ ਸਾਂਭੀ ਰੱਖਿਆ, ਸਾਂਭੀ ਰੱਖਿਆ, ਮੇਰਾ ਵਿਆਹ ਵੀ ਹੋ ਗਿਆ, ਸਭ ਬੱਚੇ ਵੀ ਹੋ ਗਏ, ਸਭ ਕੁਝ ਹੋ ਗਿਆ। ਇੱਕ ਦਿਨ ਮੈਂ ਆਪਣੇ ਉਮਰੇ ਰਫਤਾ ਨੂੰ ਆਵਾਜ਼ ਦਿੱਤੀ, ਤੇ ਉਹਦੇ ਵਿੱਚੋਂ ਨਾ ਉਹ ਕਾਗਜ਼ ਨਿਕਲ ਆਇਆ, ਜਿਸਲੇ ਉਹ ਕਾਗਜ਼ ਨਿਕਲ ਆਇਆ ਨਾ, ਤੇ ਉਹ ਕਾਗਜ਼ ਕੁਛ ਦੇਰ ਨਾਲ ਮੇਰੀਆਂ ਅੱਖਾਂ ਦੇ ਆਲੇ ਦੁਆਲੇ, ਮੇਰੀਆਂ ਕਿਤਾਬਾਂ ਚ, ਮੇਰੀਆਂ ਅਲਮਾਰੀ ਦੇ ਵਿੱਚ, ਕਦੀ ਉੱਥੇ ਰੱਖਣਾ, ਕਦੀ ਉੱਥੇ ਰੱਖਣਾ, ਮੈਨੂੰ ਏਡਾ ਚੰਗਾ ਲੱਗਣਾ, ਲੇਕਿਨ ਮੈਨੂੰ ਪਤਾ ਨੀ ਸੀ ਕਿਹਦਾ ਲਿਖਿਆ ਹੋਇਆ। ਇਤਫਾਕ ਐਸਾ ਹੋਇਆ ਕਿ ਇੱਕ ਮੈਂ ਮਹਿਫਲ ਦੇ ਵਿੱਚ ਚਲੀ ਗਈ, ਗਦਰ ਦੀ ਮਹਿਫਲ ਸੀ, ਉੱਥੇ ਚਲੀ ਗਈ, ਤੇ ਉੱਥੇ ਜਾ ਕੇ ਨਾ ਜਿਸਲੇ ਮੈਂ ਉਹ ਨਾਂ ਉੱਥੇ ਸੁਣਿਆ ਨਾ, ਤੇ ਯਕੀਨ ਜਾਣੋ ਤੇ ਮੈਂ ਤੜਫ ਉੱਠੀ, ਤੇ ਮੈਂ ਕਿਹਾ ਹੈ ਇਸ ਦਿਨ ਉਹੋ ਜਿਹਾ ਨਾਂ ਜਾਪਦਾ, ਮੈਂ ਜੀ ਉਹ ਪ੍ਰੋਗਰਾਮ ਅਟੈਂਡ ਕੀਤਾ, ਕਰਨ ਤੋਂ ਬਾਅਦ ਮੈਂ ਘਰ ਆ ਕੇ ਪਹਿਲੀ ਛੱਤੀ ਉਹ ਸਫ਼ਾ ਕੱਢ ਕੇ ਦੇਖਿਆ, ਤੇ ਉਹਦੇ ਵਿੱਚ ਉਹਦਾ ਨਾਂ ਲਿਖਿਆ ਹੋਇਆ, ਉਹਦਾ ਨਾਂ ਲਿਖਿਆ, ਕਿਉਂਕਿ ਇਸ਼ਕ ਦੀ ਪੈਦਾਵਾਰ ਹੋ ਚੁੱਕੀ ਹੋਈ ਸੀ, ਸ਼ੁਰੂ ਹੋਈ ਸੀ, ਇੱਕ ਗੱਲ ਦੇਖੇ ਚੀਜ਼ ਤੋਂ ਸ਼ੁਰੂ ਹੋਈ ਸੀ। ਇਸੇ ਕਰਕੇ ਕਹਿੰਦੇ ਨੇ ਪਿਆਰ ਅੰਨਾ ਹੁੰਦਾ, ਪਿਆਰ ਲਫ਼ਜ਼ਾਂ ਨਾਲ ਹੋ ਜਾਂਦਾ, ਪਿਆਰ ਨਕਾਜ਼ਾਂ ਨਾਲ ਹੋ ਜਾਂਦਾ, ਪਿਆਰ ਕਿਸੇ ਦੇ ਬੋਲ ਦੇ ਨਾਲ ਹੋ ਜਾਂਦਾ, ਪਿਆਰ ਕਿਸੇ ਵੀ ਚੀਜ਼ ਦੇ। ਉਹ ਮੈਂ ਜਿਸਲੇ ਕਾਗਜ਼ ਵੇਖਿਆ, ਫਿਰ ਮੈਂ ਜਿਸਲੇ ਉਸ ਬੰਦੇ ਨੂੰ ਵੇਖਿਆ, ਤੇ ਮੈਂ ਹੈਰਾਨ ਹੋ ਗਈ, ਮੈਂ ਕਿਹਾ ਹੈ ਰੱਬ ਤੂੰ ਇੰਡੀਏ ਕਰਨਾ, ਇੰਡੀਏ ਵਿੱਚ ਥੋੜਾ ਪਾ ਕੇ ਫਿਰ ਕਿਸੇ ਨੂੰ ਬੁਲਾ ਦੇਣਾ, ਅਲਤੇ ਮੈਨੂੰ ਕਿਤਾਬ ਦਾ ਜਿਹਨੇ ਲਿਖੀ ਆ ਗਈ ਮੇਰੇ ਸਾਹਮਣੇ ਗਿਆ। ਇੱਕ ਸਿਲਸਿਲਾ ਜਿਹੜਾ ਨਾ ਕੁਛ ਦੇਰ ਮੈਂ ਉਹਨੂੰ ਆਪਣਾ ਉਸਤਾਦ ਮੰਨ ਲਿੱਤਾ, ਕਿ ਉਹ ਕਾਇਮ ਰੱਖਤਾ ਕਾਇਮ ਰਿਜ਼ਰਵ।
ਤੁਸੀਂ ਫਿਰ ਉਸ ਸ਼ਖਸ ਨੂੰ ਦੱਸਿਆ ਕਿ ਵੀ ਤੁਸੀਂ ਉਹਨਾਂ ਨੂੰ ਇੰਨੀ ਦੇਰ ਤੋਂ ਪਸੰਦ ਕਰਦੇ ਆ, ਤੁਸੀਂ ਉਹਨਾਂ ਦੀ ਨਜ਼ਮ ਸਾਂਭ ਕੇ ਰੱਖੀ ਜਦੋਂ ਤੁਹਾਡੇ ਸਾਹਮਣੇ ਆਏ? ਜਾਂ ਕਿਸ ਤਰ੍ਹਾਂ ਕੋਈ ਗੱਲ ਏਦਾਂ ਦੀ ਹੋਈ ਤੁਹਾਡੀ?
ਮੈਂ ਦੱਸਿਆ ਉਹਨਾਂ ਨੂੰ ਮੈਂ ਉਹ ਜਿਹੜਾ ਸੀ ਲਿਖਿਆ ਹੋਇਆ ਕਥਾ ਉਹਨਾਂ ਦਾ ਉਹ ਕੱਢ ਕੇ ਉਹਨਾਂ ਨੂੰ ਵਿਖਾਇਆ ਤੋਂ ਪਹਿਲੇ ਤੇ ਮੈਂ ਜਦੋਂ ਜਿਹੜੀ ਮੇਰੀ ਉਮਰ ਸੀ ਮੇਰਾ ਇਸ਼ਟ ਜਿਹੜਾ ਸੀ ਨਾ ਉਦੋਂ ਸ਼ੁਰੂ ਹੋ ਗਿਆ ਸੀ ਦੀਵੇ ਦੇ ਵਿੱਚ ਕਥੇ ਦੇ ਨਾਲ ਬੋਲਾਂ ਦੇ ਨਾਲ ਮੇਰਾ ਇਸ਼ਕ ਸ਼ੁਰੂ ਹੋ ਗਿਆ ਸੀ ਤੇ ਮੈਂ ਤੇ ਮੇਰੇ ਤੇ ਇਸ਼ਕ ਦੇ ਵਿੱਚ ਮੇਰੇ ਤੇ ਜਿਸਮ ਦੇ ਵਿੱਚ ਉਹ ਬਹੁਤ ਅੱਛੀ ਤਰ੍ਹਾਂ ਉਹ ਜਿਹੜੀ ਨਜ਼ਰ ਸੀ ਉਹ ਗੱਲਬਾਤ ਰਾਤ ਬਾਤ ਚੁੱਕੀ ਸੀ ਮੈਨੂੰ ਜਿਸ ਨੂੰ ਸ਼ਖਸ ਮਿਲਿਆ ਮੈਨੂੰ ਅੱਜ ਕਦੀ ਨੀ ਲੱਗਾ ਮੈਨੂੰ ਇੰਝ ਲੱਗਾ ਕਿ ਮੇਰੇ ਦਿਲੋਂ ਬਾਹਰ ਆ ਕੇ ਮੇਰੇ ਸਾਹਮਣੇ ਖਲੋ ਗਿਆ
ਮੁਹੱਬਤ ਕਰਦੇ ਰਹੇ ਸੀ
ਹਾਂ ਬਿਲਕੁਲ ਕਰਦੇ ਕੁਛ ਇਹੋ ਜਿਹਾ ਟਾਈਮ ਆ ਗਿਆ ਤੇ ਕੋਈ 7-8 ਸਾਲਾਂ ਦਾ ਮੇਰਾ ਉਸਤਾਦ ਮੇਰੇ ਤੋਂ ਦੂਰ ਹੋ ਗਿਆ ਮੈਂ ਉਹਨਾਂ ਨੂੰ ਉਸਤਾਦ ਹੀ ਮੰਨਦੀ ਹਾਂ ਚਾਹੇ ਉਹ ਕੋਈ ਵੀ ਰਿਸ਼ਤਾ ਇਹਨਾਂ ਨੇ ਕਿ ਮੈਂ ਉਹਨਾਂ ਨੂੰ ਉਸਤਾਦ ਮੰਨੀ ਅੱਜ ਵੀ ਮੈਂ ਉਹਨਾਂ ਨੂੰ ਆਪਣਾ ਉਸਤਾਦ ਮੰਨੀ ਹਾਂ 8-6 ਸਾਲ ਇਹ ਜਿਹੜਾ ਨਾ ਸਿਲਸਿਲਾ ਮੁਨਕਤਾ ਹੋ ਗਿਆ ਮੈਂ ਸਿਆਸਤ ਚ ਬਿਜ਼ੀ ਹੋ ਗਈ ਇਸੇ ਤਰ੍ਹਾਂ ਨਾਲ ਮੈਂ ਅਗਲੀ ਬੈਠਕਾਂ ਚ ਜਾਣਾ ਆਉਣਾ ਲੇਕਿਨ ਜਿਹੜਾ ਸੀ ਨਾ ਉਹ ਜਿਸ ਤਰ੍ਹਾਂ ਬੰਦੇ ਦਾ ਸਾਇਆ ਬੰਦੇ ਦਾ ਸਾਥ ਨੀ ਨਾ ਛੱਡਦਾ ਇਸੇ ਤਰ੍ਹਾਂ ਸਾਇਆ ਮੇਰੇ ਨਾਲ ਰਿਹਾ ਜ਼ਰੂਰ ਮੇਰੇ ਨਾਲ ਸਾਇਆ ਜ਼ਰੂਰ ਰਿਹਾ ਮੈਂ ਉਹਦੇ ਨਾਲ ਗੱਲਾਂ ਕਰਦੀ ਰਹੀ ਹਾਂ ਆਪਣੇ ਦਿਲ ਨੂੰ ਸਾਹਮਣੇ ਰੱਖ ਕੇ ਉਹਦੇ ਨਾਲ ਗੱਲਾਂ ਕਰਦੀ ਰਹੀ ਹਾਂ ਸਾਰਾ ਕੁਛ ਕਰ ਰਹੀ ਮੈਂ ਮਹਿਸੂਸ ਇਹ ਨੀ ਸੀ ਹੁੰਦਾ ਕਿ ਉਸ ਸ਼ਖਸ ਦਾ ਵਜੂਦ ਮੇਰੇ ਆ ਕੇ ਨਹੀਂ ਸੀ ਰੱਖਦਾ ਦੌਰਾਨ ਫਿਰ ਮੇਰਾ ਕਦੀ ਕਦੀ ਮੈਂ ਯਾਦ ਕਰ ਲੈਣੀ ਹੁੰਦੀ ਸਾਂ ਮੇਰਾ ਯਾਰ ਯਾਰ ਨੀ ਰੁੱਖ ਗਿਲਿਆ ਭੈਣ ਜੀ ਮੇਰਾ ਯਾਰ ਗਿਆ ਨੀ ਰੁੱਖ ਗਿਲਿਆ ਮੈਨੂੰ ਨਾ ਸਿਖਾ ਦੇ ਉੱਠ ਬੁਲਿਆ ਮੇਰਾ ਯਾਰ ਗਿਆ ਨੀ ਰੁੱਖ ਗਿਲਿਆ ਮੈਨੂੰ ਨਾਚ ਸਿਖਾ ਦੇ ਉੱਠ ਬੁਲਿਆ ਮੈਨੂੰ ਸਮਝ ਨਹੀਂ ਸਿੱਧ ਪੁੱਠ ਬੁਲਿਆ ਮੈਨੂੰ ਸਮਝ ਨਹੀਂ ਸਿੱਧ ਪੁੱਠ ਬੁਲਿਆ ਤਾਂ ਹੀ ਆਣ ਪਈ ਆ ਤੇਰੀ ਗੁੱਠ ਬੁਲਿਆ ਮੇਰਾ ਯਾਰ ਮਨਾ ਦੇ ਉੱਠ ਬੁਲਿਆ ਮੇਰੀ ਜਿਹੜੀ ਸਖਸ਼ੀਅਤ ਸੀ ਨਾ ਕੁਝ ਅੰਜੂ ਜੀ ਇਸ ਤਰ੍ਹਾਂ ਹੀ ਸੀ ਤੇ ਬਸ ਉਹ ਫਿਰ ਜ਼ਿੰਦਗੀ ਦਾ ਸਿਲਸਿਲਾ ਚੱਲਦਾ ਰਿਹਾ ਔਰ ਜਿਹੜਾ ਇਸ਼ਕ ਦੀ ਤੁਸੀਂ ਅੱਜ ਗੱਲ ਜਿਹੜੀ ਛੇੜੀ ਹੈ ਨਾ ਯਕੀਨ ਜਾਣੋ ਕਿ ਅਗਰ ਤੁਸੀਂ ਮੈਨੂੰ ਕਹੋ ਨਾ
ਇਸ਼ਕ ਸਾਡੇ ਹੌਸਲੇ ਬੁਲੰਦ ਕਰ ਦਿੰਦਾ ਇੱਕ ਇੱਕ ਅਲੱਗ ਜੀ ਸਾਡੇ ਅੰਦਰ ਐਨਰਜੀ ਆ ਜਾਂਦੀ ਆ ਉਹ ਜਿਹੜੀਆਂ ਇੱਕ ਰਸਮਾਂ ਰਿਵਾਜਾਂ ਤੋਂ ਅਸੀਂ ਆਪਣੀ ਇੱਕ ਜਾਤ ਦੇ ਵਿੱਚ ਫਸੇ ਹੁੰਦੇ ਧਰਮਾਂ ਦੇ ਇੱਕ ਬੰਧਨ ਦੇ ਵਿੱਚ ਫਸੇ ਹੁੰਦੇ ਅਸੀਂ ਉਹਦੇ ਤੋਂ ਆਜ਼ਾਦ ਹੋ ਜਾਂਦੇ ਹਾਂ ਸਾਨੂੰ ਪਿਆਰ ਥੋੜਾ ਜਿਹਾ ਥੋੜਾ ਜਿਹਾ ਪੂਰੇ ਦੀ ਪੂਰਾ ਸਾਨੂੰ ਆਜ਼ਾਦ ਕਰ ਦਿੰਦਾ ਕਿ ਨਹੀਂ
ਮੈਂ ਕਹਿੰਦੀ ਹਾਂ ਜੀ ਬਿਲਕੁਲ ਮੈਂ ਤੁਹਾਨੂੰ ਦੱਸਾਂ ਕਿ ਕਹਿੰਦੇ ਨੇ ਜਿਹੜਾ ਬਹਾਦਰ ਆਦਮੀ ਹੁੰਦਾ ਨਾ ਉਹ ਬੇਹਜਾ ਹੁੰਦਾ ਬਹਾਦਰ ਆਦਮੀ ਅਗਰ ਹਜਾ ਕਰੇਗਾ ਤੇ ਉਹ ਲੜ ਨਹੀਂ ਸਕਦਾ ਜਿਸਲੇ ਫੌਜੀ ਮਹਾਰਜੇ ਤੇ ਖਲੋਤਾ ਹੁੰਦਾ ਤੇ ਉਹ ਇਹ ਨੀ ਸੋਚਦਾ ਕੋਈ ਚੱਕਦਾ ਨੀ ਚੁਕਾਉਂਦਾ ਨੀ ਉਹ ਰਾਈਫਲ ਇਸ ਤਰ੍ਹਾਂ ਫੜਦਾ ਵੀ ਬੇਹਜਾ ਹੀ ਨਾਲ ਮਜ਼ਬੂਤੀ ਦੇ ਨਾਲ ਫੜ ਕੇ ਚਲਾ ਸਕਦਾ ਅਗਰ ਉਹ ਹਜਾ ਚ ਰਵੇ ਤੇ ਚਲਾ ਹੀ ਨੀ ਸਕਦਾ ਤੇ ਜਿਹੜਾ ਨਾ ਉਹ ਵੀ ਉਹੀ ਚੀਜ਼ ਹੈਗੀ ਇਹ ਸਭ ਤੋਂ ਪਹਿਲੇ ਬੰਦੇ ਨੂੰ ਬੇਹਜਾ ਕਰਦਾ ਫਿਰ ਬਹਾਦਰ ਬਹਾਦਰ ਬਣਾਉਂਦਾ ਔਰ ਬੇਬਾਕ ਕਰਦਾ ਸੱਚੀ ਗੱਲ ਪਿੱਛੇ ਰਹਿਣ ਦੀ ਤੌਫੀਕ ਅਤਾ ਕਰਦਾ ਰੱਬ ਨੂੰ ਔਰ ਰੱਬ ਦਾ ਸਾਥ ਦਿੰਦਾ
ਬਹੁਤ ਵਧੀਆ ਚੜ ਜਾਵੇ ਜਦੋਂ ਤਾਪ
ਇਸ਼ਕ ਦਾ ਛੱਡਦਾ ਨਹੀਂ ਕੁਝ ਪੱਲੇ ਚੜ ਜਾਵੇ ਜਦ ਤਾਪ ਇਸ਼ਕ ਦਾ ਛੱਡਦਾ ਨਹੀਂ ਕੁਝ ਪੱਲੇ ਇਸ਼ਕ ਦਾ ਚੋਲਾ ਪਾ ਕੇ ਆਸ਼ਕ ਮੋਰ ਖਿਰਦੇ ਚੱਲਣ ਚੱਲੇ
ਵਾਹ ਤੁਸੀਂ ਤਾਂ ਸਾਡੇ ਦਿਲ ਦੀਆਂ ਤਾਰਾਂ ਖੜਕਾ ਦਿੱਤੀਆਂ ਹੁਣ ਦਿਲ ਕਰਦਾ ਕਿ ਅਸੀਂ ਵੀ ਰੌਲਾ ਪਾਈ ਕੇ ਬਹਿ ਕੇ
ਤਾਰਾਂ ਜੜੀਆਂ ਨੇ ਨਾ ਇਹ ਅੰਜੂ ਜੀ ਤੁਹਾਡੀਆਂ ਤਾਰਾਂ ਨੂੰ ਲੱਗਾ ਹੋਇਆ ਸੀ ਜੰਗ
ਤੁਸੀਂ ਦਿਲਾਂ ਦੀਆਂ ਧੜਕਣਾ ਜਵਾਨ ਕਰ ਦਿੱਤੀਆਂ ਤੁਸੀਂ ਦਿਲਾਂ ਦੀਆਂ ਧੜਕਣਾ ਜਵਾਨ ਕਰ ਦਿੱਤੀਆਂ ਅੱਛਾ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਦੀ ਆ ਗਜ਼ਾਲਾ ਜੀ ਜਿਸ ਤਰ੍ਹਾਂ ਸਾਡਾ ਸਮਾਜ ਆ ਆਪਣਾ ਇੰਡੀਆ ਪਾਕਿਸਤਾਨ ਦਾ ਸਮਾਜ ਆ, ਹਸਬੈਂਡ ਵਾਈਫ ਘਰਾਂ ਦੇ ਵਿੱਚ ਸਾਡੇ ਰਿਸ਼ਤੇ ਨਿਭਦੇ ਆ, ਵਿਆਹ ਸ਼ਾਦੀ ਹੁੰਦੇ ਆ, ਰਸਮ ਰਿਵਾਜ ਇਹਦੇ ਨਾਲ ਹੁੰਦਾ ਆ, ਬੱਚੇ ਪੈਦਾ ਹੋ ਜਾਂਦੇ ਆ, ਤੇ ਲੇਕਿਨ ਉਹ ਕਈ ਕਈ ਸਾਲ ਇਕੱਠੇ ਰਹਿੰਦੇ ਆ, ਉਹਨਾਂ ਨੂੰ ਉਹ ਪਿਆਰ ਨਹੀਂ ਹੁੰਦਾ ਹੈਗਾ ਆਪਸ ਦੇ ਵਿੱਚ, ਇੱਕ ਫਰਜ਼ੇਦਾਰੀ ਹੁੰਦੀ ਰਹਿੰਦੀ ਆ, ਨਿਭਾਉਂਦੀ ਰਹਿੰਦੀ, ਖਿੱਚ ਤੂੰ ਇੱਕ ਲੱਤ ਆਪਾਂ ਲੰਗੜਾ ਕੇ ਤੁਰਦੇ ਰਹਿੰਦੇ, ਉਹ ਉਹ ਜ਼ਿੰਦਗੀ ਬਾਰੇ ਤੁਸੀਂ ਕੀ ਕਹਿੰਦੇ ਆ ਕਿ ਉਹ ਪਿਆਰ ਕਿੱਥੇ ਗਾਇਬ ਹੋ ਜਾਂਦਾ ਹੈਗਾ ਆ, ਉਹਦਾ ਕੀ ਕਾਰਨ, ਇਹ ਕਾਹਦੇ ਸਾਨੂੰ ਇੱਦਾਂ ਦੀਆਂ ਜ਼ਿੰਦਗੀਆਂ ਧੋਣੀਆਂ ਪੈਂਦੀਆਂ?
ਉਹ ਦਰਅਸਲ ਇੰਝ ਹੈਗਾ ਕਿ ਜੇ ਤੁਸੀਂ ਕਹਿੰਦੇ ਨੇ ਨਾ ਕਿ ਇੱਕ ਲਮਾ ਜਿਹੜਾ ਨਾ ਪੂਰੀ ਜ਼ਿੰਦਗੀ ਦੇ ਉੱਤੇ ਹਾਵੀ ਹੁੰਦਾ, ਮੈਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਆ ਜਾਂਦੇ ਹੋ, ਇਸ ਗੱਲ ਤੇ ਤੁਸੀਂ ਇਸ਼ਕ ਕਰਨਾ ਛੱਡ ਦੇ, ਇਸ਼ਕ ਨਾਲ ਵੀ ਤਾਂ ਜੁੜੇ ਹੋਏ ਹੋ ਤੁਸੀਂ, ਅਗਰ ਤੁਹਾਡਾ ਦੇਖੋ ਦੁਨੀਆਂ ਮੀਆਂ ਬੀਵੀ ਦਾ ਇੱਕ ਦੁਨਿਆਵੀ ਰਿਸ਼ਤਾ, ਜਿਹੜਾ ਤੁਹਾਡਾ ਇਸ਼ਕ ਨਾਲ ਰਿਸ਼ਤਾ ਬਣਦਾ ਨਾ, ਤੁਸੀਂ ਉਸ ਇਸ਼ਕ ਦੀ ਤਪਸ ਦੇ ਨਾਲ ਆਪਣੇ ਮੀਆਂ ਬੀਵੀ ਦੇ ਰਿਸ਼ਤੇ ਨੂੰ ਅਗਾਂਹ ਤੋਰ ਸਕਦੇ ਹੋ।
ਅੱਛਾ, ਮੈਂ ਇੱਕ 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 ਗੱਲ ਮੈਂ ਤੁਹਾਨੂੰ ਪੁੱਛਦੀ ਆ, ਕਿਉਂਕਿ ਕਈ ਦਫਾ ਸਾਨੂੰ ਆਪਣੀਆਂ ਗੱਲਾਂ ਵੀ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰ ਰਹੇ ਹਾਂ, ਗਲਤ ਕਰ ਰਹੇ ਜਾਂ ਠੀਕ। ਬਹੁਤ ਸਾਰੇ ਲੋਕਾਂ ਦਾ ਸਵਾਲ ਵੀ ਇਹੀ ਹੈਗਾ, ਕਹਿੰਦੇ ਕਿ ਤੁਹਾਨੂੰ ਘਰ ਦੇ ਵਿੱਚ ਉਹ ਪਿਆਰ ਨਹੀਂ ਮਿਲਦਾ ਹਸਬੈਂਡ ਵਾਈਫ ਨੂੰ, ਹਮੇਸ਼ਾ ਹਸਬੈਂਡ ਆਪਣੀ ਵਾਈਫ ਦੇ ਲਾਗੇ ਬੈਠ ਕੇ ਕਿਸੇ ਦੂਸਰੀ ਔਰਤ ਬਾਰੇ ਸੋਚਦਾ ਰਹਿੰਦਾ, ਤੇ ਔਰਤ ਵੀ ਇੱਦਾਂ ਹੀ ਆ, ਹਸਬੈਂਡ ਦੇ ਲਾਗੇ ਬੈਠ ਕੇ ਦੂਸਰੇ ਮਰਦ ਦੇ ਖੁਆਬ ਲੈਂਦੀ ਰਹਿੰਦੀ ਕਿ ਕਾਸ਼ ਉਹ ਮੇਰਾ ਘਰ ਵਾਲਾ ਹੁੰਦਾ, ਮੇਰਾ ਹਸਬੈਂਡ ਹੁੰਦਾ, ਮੈਂ ਉਹਦੇ ਨਾਲ ਪਿਆਰ ਕਰਦੀ, ਉਹ ਮੈਨੂੰ ਇੱਦਾਂ ਪਿਆਰ ਕਰਦਾ, ਤੇ ਹਸਬੈਂਡ ਵੀ ਇੱਦਾਂ। ਜਦੋਂ ਕਦੇ ਸਾਡੀਆਂ ਇੱਦਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਸਬੈਂਡ ਵਾਈਫ ਦਾ ਰਿਸ਼ਤਾ ਨਿਭਾਉਂਦਿਆਂ ਨਿਭਾਉਂਦਿਆਂ ਇੱਕ ਤੀਸਰਾ ਬੰਦਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਜਿਹਨੂੰ ਅਸੀਂ ਲੁੱਕ ਛਿਪ ਕੇ ਪਿਆਰ ਕਰਦੇ ਹਾਂ, ਤੇ ਉਹ ਕਿੱਥੇ ਤੱਕ ਜਾਇਜ਼ ਹੈਗਾ, ਉਹ ਕੀ ਰਿਸ਼ਤਾ ਹੈਗਾ ਆ, ਉਹ ਕਦੋਂ ਬਣਦਾ, ਉਹਨੂੰ ਰਿਸ਼ਤੇ ਨੂੰ ਅਪਣਾਉਣਾ ਕੀ ਗੁਨਾਹ ਆ, ਜਾਂ ਕਿ ਉਹਦਾ ਉਹਨੂੰ ਕੀ ਰੂਪ ਦਿੱਤਾ ਜਾਵੇ?
ਦੇਖੋ ਜੀ, ਮੇਰੀ ਗੱਲ ਸੁਣੋ, ਉਹਨੂੰ ਰੂਪ ਦੇਣ ਦਾ ਤੇ ਅਗਰ ਤੁਸੀਂ ਮੀਆਂ ਬੀਵੀ ਦੇ ਰਿਸ਼ਤੇ ਦਰਮਿਆਨ ਤੁਸੀਂ ਕਹਿੰਦੇ ਹੋ ਕਿ ਮੀਆਂ ਕਿਸੇ ਹੋਰ ਪਾਸੇ ਸੋਚਦਾ, ਬੀਵੀ ਕਿਸੇ ਹੋਰ ਪਾਸੇ ਸੋਚਦੀ, ਇਸੇ ਕਰਕੇ ਤੇ ਸਾਡੇ ਕੁਰਾਨ ਪਾਕ ਦੇ ਵਿੱਚ ਕਿਹਾ ਗਿਆ, ਸਾਡੀਆਂ ਕਿਤਾਬਾਂ ਦੇ ਵਿੱਚ ਕਿਹਾ ਗਿਆ ਇਸਲਾਮੀਆਂ ਚ, ਕਿ ਤੁਸੀਂ ਸ਼ਾਦੀ ਕਰਨ ਤੋਂ ਪਹਿਲੇ ਇੱਕ ਦੂਜੇ ਨੂੰ ਵੇਖ ਲਵੋ, ਇੱਕ ਦੂਜੇ ਨੂੰ ਕਰ ਲਵੋ, ਦੇਖ ਕੇ ਸਮਝ ਲਓ, ਤੁਸੀਂ ਮੀਆਂ ਬੀਵੀ ਅਗਰ ਬਣ ਗਏ ਹੋ ਤੇ ਮੀਆਂ ਬੀਵੀ ਜਿਹੜੇ ਨੇ ਉਹ ਜ਼ਿੰਦਗੀ ਗੁਜ਼ਾਰ ਸਕਦੇ ਨੇ, ਇਹ ਨਾ ਹੋਵੇ ਕਿ ਤੁਸੀਂ ਆਪਣੀਆਂ ਅਲੱਗ ਅਲੱਗ ਸੋਚਾਂ ਦੇ ਮਾਲਕ ਹੋ। ਲੇਕਿਨ ਸਾਡੇ ਅੰਦਰ ਉਹ ਕੋਈ ਅੰਦਰੂਨੀ ਬੰਦਾ ਜਾਗੇਗਾ ਜਿਹਨੂੰ ਤੁਸੀਂ ਕਦੀ ਆਪਣੇ ਉਸ ਟਾਈਮ ਤੋਂ ਉਹ ਸ਼ਾਦੀ ਤੋਂ ਪਹਿਲੇ ਕਾਲਜ ਲਾਈਫ ਦੇ ਵਿੱਚ ਕਿਸੇ ਨੂੰ ਮਿਲ ਬੈਠੇ ਹੋਵੋਗੇ, ਵੇਖ ਬੈਠੇ ਹੋਵੋਗੇ, ਉਹ ਤੁਹਾਡਾ ਜਿਹੜਾ ਪਿਆਰ ਹੈ ਨਾ ਇੰਨੇ ਸਾਲ ਅਗਰ ਉਹ ਖਤਮ ਨਹੀਂ ਨਾ ਹੋਇਆ, ਇਸ ਲਈ ਉਹ ਸੱਚਾ ਪਿਆਰ ਹੈ, ਸੱਚਾ ਇਸ਼ਕ ਜਿਹੜਾ ਤੁਹਾਨੂੰ ਫਿਰ ਦੁਬਾਰਾ ਲਿਆ ਕੇ ਉਹਨੇ ਮਿਲਾਇਆ ਨਾ, ਤੇ ਇਹ ਬਹੁਤ ਵੱਡੀ ਇਬਾਦਤ ਹੈ। ਕਿਸੇ ਦੇ ਨਾਲ ਗੱਲ ਕਰ ਲੈਣਾ, ਕਿਸੇ ਨਾਲ ਪਿਆਰ ਵਿਚਾਰ ਬੋਲ ਲੈਣਾ, ਦਿਲੋਂ ਹੋ ਕੇ ਜਿਹਦੇ ਨਾਲ ਤੁਸੀਂ ਹੋ ਜਾਂਦੇ ਹੋ, ਇਹ ਤਾਂ ਕੋਈ ਬੁਰਾਈ ਵਾਲੀ ਗੱਲ ਨਹੀਂ ਹੋਈ। ਮੈਂ ਤੇ ਤੁਹਾਨੂੰ ਇਹ ਕਿਹਾ, ਇਹ ਤਾਂ ਬੁਰਾਈ ਵਾਲੀ ਗੱਲ ਹੈ ਹੀ ਨਹੀਂ, ਬਿਲਕੁਲ ਬੁਰਾ ਨਹੀਂ ਹੈਗਾ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਜ਼ਹਿਨ ਹੈ ਨਾ, ਹਰ ਬੰਦੇ ਦਾ ਜ਼ਹਿਨ ਇੱਕੋ ਜਿਹਾ ਨਹੀਂ ਹੁੰਦਾ। ਲੇਕਿਨ ਮੈਂ ਤੇ ਕਹਿੰਦੀ ਹਾਂ, ਸ਼ਿਕਵਾ ਜ਼ੁਲਮ ਤੇ ਸ਼ਖਸੀਅਤ ਤੋਂ ਕਹੀਂ ਬਿਹਤਰ ਹੈ ਆਪਣੇ ਹਿੱਸੇ ਦੀ ਸ਼ਮਾ ਜਲਾਤੇ ਜਾਓ, ਜਿੱਥੋਂ ਤੱਕ ਆਪਣੇ ਹਿੱਸੇ ਦੀ ਜਮਾ ਸ਼ਮਾ ਤੁਸੀਂ ਜਲਾਈ ਰੱਖੋ, ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਜ਼ਿੰਦਗੀ ਕਾਮਯਾਬ ਜ਼ਰੂਰ ਹੋਏਗੀ। ਲਾਜ਼ਮੀ ਨਹੀਂ ਹੋਏਗਾ ਕਿ ਤੁਸੀਂ ਜ਼ਿੰਦਗੀ ਚ ਕਿਸੇ ਨੂੰ ਅਪਣਾ ਲਵੋ ਤੇ ਤੁਹਾਡਾ ਆਪਣਾ ਹੈਗਾ, ਉਹਦੇ ਕੋਲ ਦੂਰ ਰਹਿ ਕੇ ਵੀ ਤੁਸੀਂ ਉਹਦੇ ਹੀ, ਉਹਦੇ ਨਜ਼ਦੀਕ ਰਹਿ ਕੇ ਵੀ ਤੁਸੀਂ ਉਹਦੇ ਹੀ ਹੋ।
ਬਿਲਕੁਲ, ਅਸੀਂ ਲੋਕ ਇਹਨੂੰ ਜੀ ਬੁਰਾਈ ਵੱਲ ਲੈ ਜਾਂਦੇ ਆ, ਅਸੀਂ ਇਹ ਸੋਚਦੇ ਆ ਕਿ ਇਹ ਜਿਹੜਾ ਪਿਆਰ ਇਸ਼ਕ ਮੁਹੱਬਤ ਆ ਇਹ ਲੁੱਕ ਛਿਪ ਕੇ ਕਰਨ ਵਾਲੀ ਸ਼ੈ ਹੈਗੀ ਆ, ਇਹਨੂੰ ਸ਼ਰੇਆਮ ਕੀਤਾ ਨਹੀਂ ਜਾਂਦਾ, ਇਹਦਾ ਇਜ਼ਹਾਰ ਨਹੀਂ ਕੀਤਾ ਜਾਂਦਾ, ਇਹਦੇ ਲਈ ਫਤਵੇ ਸੁਣਾਏ ਜਾਂਦੇ ਆ, ਸਾਡਾ ਸਮਾਜ ਇਹਨੂੰ ਬੜੀਆਂ ਟੇਢੀਆਂ ਤੇ ਡਿੰਗੀਆਂ ਜਿਹੀਆਂ ਅੱਖਾਂ ਕਰਕੇ ਦੇਖਦਾ ਕਿ ਪਤਾ ਨੀ ਇਹ ਕਿਹੜੀ ਸ਼ੈ ਆ ਜਿਹਨੂੰ ਅਸੀਂ ਅਪਣਾ ਲਿਆ ਹੈਗਾ, ਪਰ ਜਦੋਂ ਇਹ ਪਿਆਰ ਸਾਡੀ ਆਪਣੀ ਜ਼ਿੰਦਗੀ ਚ ਉਤਰਦਾ ਤੇ ਜ਼ਿੰਦਗੀਆਂ ਬਦਲ ਦਿੰਦਾ।
ਜੀ ਜੀ ਜੀ, ਉਹ ਅੰਜੂ ਜੀ ਇਹ ਗੱਲ ਹੈ, ਤੁਹਾਡਾ ਸੱਚਾ ਇਸ਼ਕ ਨਾ ਤੇ ਰੱਬ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕਿਸੇ ਨਾ ਕਿਸੇ ਸੂਰਜ ਤੁਹਾਨੂੰ ਕੋਲ ਜ਼ਰੂਰ ਲਿਆਏਗਾ, ਮੈਂ ਤੁਹਾਨੂੰ ਦੱਸ ਦਾ, ਇਹ ਮੇਰਾ ਦਾਅਵਾ ਹੈਗਾ, ਇਹ ਮੈਨੂੰ ਯਕੀਨ ਹੈਗਾ। ਅਗਰ ਤੁਹਾਡਾ ਸੱਚਾ ਪਿਆਰ ਹੈ ਨਾ, ਰੱਬ ਇਹੋ ਜਿਹੇ ਮੌਕੇ ਇਹੋ ਜਿਹੇ ਤੁਹਾਡੇ ਜ਼ਿੰਦਗੀ ਦੇ ਮਿਸਾਇਲ ਇਹੋ ਜਿਹੀਆਂ ਗੱਲਾਂ ਕਰ ਦੇਗਾ ਤੇ ਤੁਹਾਨੂੰ ਇੱਕ ਦੂਜੇ ਦੇ ਕੋਲ ਖਿੱਚ ਕੇ ਲਿਆਏਗਾ, ਇੱਕ ਦੋ ਪਿਆਰ ਕਰਨ ਵਾਲੇ ਹੈਗੇ ਸਨ ਤੇ ਉਹ ਮੈਨੂੰ ਕਿਸੇ ਨੇ ਗੱਲ ਸੁਣਾਈ, ਦੋ ਪਿਆਰ ਕਰਨ ਵਾਲੇ ਹੈਗੇ ਸਨ ਤੇ ਉਹ ਬੰਦਾ ਕੋਲ ਕਾਫੀ ਦੇਰ ਉਹਦੇ ਕੋਲੋਂ ਦੂਰ ਰਿਹਾ, ਪਤਾ ਨੀ ਸਾਲ ਦੋ ਸਾਲ ਛੇ ਮਹੀਨੇ ਤੇ ਚਲੋ ਦੂਰ ਰਿਹਾ, ਤੇ ਲੇਕਿਨ ਰੱਬ ਨੇ ਉਹਨੂੰ ਉਹਦੇ ਨਾਲ ਮਿਲਾਣਾ ਹੈਗਾ ਸੀ, ਮਿਲਾਣਾ ਸੀ ਤੇ ਉਹ ਬੰਦਾ ਬਿਮਾਰ ਹੋ ਗਿਆ, ਇੰਨਾ ਕੁ ਬਿਮਾਰ ਹੋ ਗਿਆ ਤੇ ਲਾਗਰ ਹੋ ਗਿਆ ਉਹਨੂੰ ਜ਼ਿੰਦਗੀ ਔਰ ਮੌਤ ਜਿਹੜੀ ਦਾ ਹਾਦਸਾ ਸੀ, ਉਹਨੇ ਆਪਣੇ ਉਸ ਦੋਸਤ ਨੂੰ ਯਾਦ ਕੀਤਾ ਔਰ ਦਿਲ ਤੇ ਆਇਆ ਕਿ ਅਗਰ ਮੈਂ ਉਹਨੂੰ ਬੁਲਾ ਲਾ ਆਪਣੇ ਕੋਲ ਤੇ ਸ਼ਾਇਦ ਮੇਰੀ ਜ਼ਿੰਦਗੀ ਜਿਹੜੀ ਹੈ ਖੂਬਸੂਰਤ ਹੋ ਜਾਵੇ। ਉਸ ਨੇ ਉਹਨੂੰ ਯਾਦ ਕੀਤਾ ਤੇ ਉਹ ਜਿਹੜਾ ਜਿਹੜੀ ਉਹਦੀ ਦੋਸਤ ਸੀ ਜਾਂ ਜੋ ਵੀ ਸੀ ਉਹਦੇ ਟੈਲੀਫੋਨ ਤੇ ਵੀ ਆਵਾਜ਼ ਸੁਣੀ ਤੇ ਸੜਕ ਸੀ, ਉਹਨੇ ਕਿਹਾ ਹੈ ਉਹਨੇ ਮੈਨੂੰ ਬੁਲਾਇਆ, ਉਹਨੇ ਇਹ ਨੀ ਸੋਚਿਆ ਉਹਦੀਆਂ ਜਾਤੀਆਂ ਨੀ ਸੋਚੀਆਂ, ਉਹਨੇ ਟਾਈਮ ਪੀਰੀਅਡ ਦੇ ਨੀ ਸੋਚਿਆ, ਕਿਵੇਂ ਜੀ ਉਹਨੇ ਯਾਦ ਤੇ ਨੀ ਕੀਤਾ, ਉਹਨੇ ਇੱਕ ਦਮ ਨੀ ਕਿਹਾ ਅੱਛਾ ਮੈਂ ਆ ਜਾਵਾਂ ਜੱਫੀ ਪਾਏਗਾ ਬਾਜ਼ਾਰ ਦੇ ਵਿਚ ਜਿਸਨੇ ਉਹਦੀ ਗੱਡੀ ਦਿੱਤੀ ਤੇ ਉਹ ਸ਼ਖਸ ਗੱਡੀ ਚ ਨਿਕਲ ਕੇ ਸੜਕ ਦੇ ਉੱਥੇ ਖਲੋ ਕੇ ਦੂਸਰੇ ਦੋਵਾਂ ਨੂੰ ਜੱਫੀਆਂ ਪਾਈਆਂ ਸੀਨੇ ਨਾਲ ਲਾਇਆ ਦੂਸਰੇ, ਉਹਨਾਂ ਨੂੰ ਕੋਈ ਪਰਵਾਹ ਨੀ ਆਈ ਉਹ ਵੀ ਮਹਿਬੂਬਾ ਮਹਿਬੂਬ ਇੱਕ ਦੂਜੇ ਕੋਲੋਂ ਦੂਰ ਨੇ, ਅੱਜ ਮੇਰੀਆਂ ਗੱਲਾਂ ਸੁਣ ਕੇ ਸਭ ਤੋਂ ਪਹਿਲੇ ਨੇੜੇ ਹੋਣਾ, ਇਸ਼ਕ ਕਰਨਾ, ਤੁਸੀਂ ਆਪਣੀਆਂ ਪ੍ਰੋਫਾਈਲ ਖੋਲਣੀ ਹੈ ਜਿਹਦੇ ਕਦੀ ਕਦੀ ਅਧੂਰੇ ਲਫ਼ਜ਼ ਛਾਏ ਹੋਏ ਉਹਨਾਂ ਨੂੰ ਤੁਸੀਂ ਜੋੜਨਾ ਹੈਗਾ। ਮੈਂ ਇਹ ਕਹਾਂਗੀ ਲੁਕ ਲੁਕ ਜੀਣਾ ਤੇ ਮਰਨਾ ਸੀ, ਹੋਣਾ ਕੀ ਤੇ ਕਰਨਾ ਕੀ, ਜਦੋਂ ਇਸ਼ਕ ਸਮੁੰਦਰ ਕੁੱਦ ਜਾਣਾ, ਜਦੋਂ ਇਸ਼ਕ ਸਮੁੰਦਰ ਕੁੱਦ ਜਾਣਾ ਤੇ ਡੁੱਬਣਾ ਕੀ ਤੇ ਤਰਨਾ ਕੀ, ਇਸ਼ਕ ਦੀ ਬਾਜ਼ੀ ਖੇਡ ਕੇ ਤੇ ਵੇਖੋ ਇੱਕ ਦੀ ਖੂਬਸੂਰਤ ਬਾਜ਼ੀ ਹੈ, ਇੱਕ ਦੀ ਰੱਬ ਦੇ ਨੇੜੇ ਦੇ ਤੁਹਾਨੂੰ ਬਹੁਤ ਸਾਰੀਆਂ ਬੁਰਾਈਆਂ ਤੋਂ ਬਚਾ ਦੇਗੀ, ਤੁਸੀਂ ਜ਼ਿੰਦਗੀ ਚ ਇੱਕ ਸ਼ਖਸ ਨੂੰ ਵੀ ਖੁਸ਼ ਕਰ ਲਵੋਗੇ ਨਾ ਤੇ ਰੱਬ ਖੁਸ਼ ਹੋ ਜਾਵੇਗਾ।
ਤੇ ਇਹਦੇ ਵਿੱਚ ਇਹ ਵੀ ਹੁੰਦਾ ਜੀ, ਇਹਦੇ ਵਿੱਚ ਏਦਾਂ ਵੀ ਸੁਣਨ ਦੇ ਵਿੱਚ ਆਇਆ ਦੇਖਿਆ ਵੀ ਆ ਕਿ ਮੱਤਾਂ ਵੱਜ ਜਾਂਦੀਆਂ, ਭੁੱਖ ਪਿਆਸ ਖਤਮ ਹੋ ਜਾਂਦੀ ਤੇ ਉਹ ਇੱਕ ਖਿੱਚ ਜਿਹੀ ਰਹਿੰਦੀ ਆ ਆਪਣੇ ਆਪਣੇ ਮਹਿਬੂਬ ਨੂੰ ਜਾਂ ਮਹਿਬੂਬਾ ਨੂੰ ਦੇਖਣ ਦੇ ਲਈ, ਉਦੋਂ ਕਦੋਂ ਬੰਦੇ ਨੂੰ ਪਤਾ ਲੱਗਦਾ ਕਿ ਜਿੰਨੀ ਅੱਗ ਇੱਧਰ ਲੱਗੀ ਆ ਅਤਿਸ਼ ਇੱਧਰ ਆ ਦੂਸਰੇ ਪਾਸੇ ਵੀ ਉਨੀ ਆ, ਇਹ ਕਿਹੜੇ ਸਾਈਨ ਉਦੋਂ ਸਾਨੂੰ ਦਿਸਦੇ ਆ ਵੀ ਕਿਹੜੇ ਕਰਕੇ ਅਸੀਂ ਆਪਣੇ ਸਾਨੂੰ ਦਿਲ ਨੂੰ ਤਸੱਲੀ ਹੁੰਦੀ ਕਿ ਜੇ ਮੈਂ ਇੰਨਾ ਤੜਫ ਰਹੀ ਆ ਜਾਂ ਤੜਫ ਰਿਹਾ ਦੂਜਾ ਵੀ ਇੰਨਾ ਤੜਫ ਰਿਹਾ ਹੈਗਾ ਆ, ਚਾਹੇ ਅਸੀਂ ਦੂਰ ਦੂਰ ਬੈਠੇ ਆ ਉਹ ਕਿੱਦਾਂ ਦੇ ਦਿਲ ਨੂੰ ਸਾਈਨ ਪਹੁੰਚਦੇ ਆ ਇੱਕ ਦੂਸਰੇ ਤੱਕ।
ਦੇਖੋ ਜੀ ਆਪਣਾ ਅੰਜਲ ਜੀ, ਮੈਂ ਤੇ ਇੰਝ ਲੱਗਦਾ ਪਿਆ ਕਿ ਅੱਜ ਇਸ਼ਕ ਦੇ ਸਿਗਨਲ ਦੀ ਟੱਕਰ ਹੋਈ ਹੈ, ਮੈਂ ਇੱਥੇ ਇਸ਼ਕ ਦੇ ਸਿਗਨਲ ਦੇ ਵਿੱਚ ਬਰੇਕੀ ਹੋਈ ਆ ਤੇ ਮੈਨੂੰ ਇਹ ਖਿਆਲ ਆਉਂਦਾ ਪਿਆ ਗਏ ਤੇ ਜਿਹੜਾ ਨਾ ਇਹ ਖਿੱਚੀ ਜਾਂਦੀ ਨਾ, ਉਹ ਕਹਿੰਦੇ ਨੇ ਕਿ ਯਾਰ ਤੂੰ ਦੱਸ ਕੇ ਮੈਨੂੰ ਕਿੱਦਾਂ ਕਿ ਚੰਗਾ ਲੱਗਣਾ, ਉਹ ਦੂਜਾ ਕਹਿੰਦਾ ਯਾਰ ਆਪਣੇ ਦਿਲ ਕੋਲੋਂ ਪੁੱਛ ਲਿਆ ਤੂੰ, ਦਿਲ ਕੋਲੋਂ ਪੁੱਛ ਲੈਣਾ ਤੈਨੂੰ ਕਿੱਦਾਂ, ਇਹ ਤੁਹਾਡਾ ਦਿਲ ਕੋਲ ਹੀ ਦੋਵੇਗਾ ਕਿ ਉਹ ਤੁਹਾਨੂੰ ਯਾਦ ਕਰਦਾ ਕਿ ਨਹੀਂ ਕਰਦਾ, ਇਹ ਤੁਹਾਨੂੰ ਅਹਿਸਾਸ ਖੁਦ ਹੋਵੇਗਾ ਕਿ ਉਹ ਮੈਨੂੰ ਯਾਦ ਕਰਦਾ, ਉਹ ਮੈਨੂੰ ਯਾਦ ਕਰਦਾ, ਜਾਂ ਮਰਦ ਸੋਚਦਾ ਹੋਵੇਗਾ ਜਾਂ ਕੋਈ ਵੀ ਸੋਚਦਾ ਹੋਵੇਗਾ ਕਿ ਮੈਨੂੰ ਯਾਦ ਕਰਦਾ, ਤੇ ਇਹ ਸਾਹਸ ਜਿਹੜੇ ਨੇ ਦੂਰ ਬੈਠੇ ਇਹ ਬੜੀ ਬੜੀ ਵੱਡੀ ਟੈਲੀਕਾਸਟ ਹੈਗੀ, ਬੜਾ ਵੱਡਾ ਟੈਲੀਫੋਨ ਹੈਗਾ ਜਿਹੜਾ ਤੁਹਾਡੇ ਦਿਲ ਰਾਹੀਂ ਦਿਲ ਤੱਕ ਪਹੁੰਚ ਗਿਆ ਹੈਗਾ, ਇਹਦੇ ਬਿਨਾਂ ਤਾਰਾਂ ਨੇ ਨਾ ਕਨੈਕਸ਼ਨ ਨੇ ਕੁਛ ਦਿਲ ਦੇ ਕਨੈਕਸ਼ਨ ਜਿਹੜੇ ਨੇ ਬੜੇ ਮਜ਼ਬੂਤ ਹੁੰਦੇ ਨੇ ਔਰ ਸਾਨੂੰ ਇਨਸਾਨ ਦੀ ਗੱਲ ਤੋਂ ਹੀ ਅਹਿਸਾਸ ਹੋ ਜਾਂਦਾ ਕਿ ਉਹ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈਗਾ, ਅਗਰ ਸਾਨੂੰ ਇੱਕ ਦੋਸਤ ਸਾਲਾਂ ਬਾਅਦ ਮਿਲਦਾ ਹੈ ਸਾਲਾਂ ਬਾਅਦ ਮਿਲਦਾ ਉਹਦੇ ਦਿਲ ਚ ਅਰਜ਼ ਹੁੰਦੀ ਹੈ ਤੁਹਾਨੂੰ ਮਿਲਣ ਦੀ ਗੱਲ ਤੇ ਇਹ ਦਿਲ ਤੇ ਕਰਕੇ ਆਪਣੇ ਸਾਹਮਣੇ ਸਾਲਾਂ ਦਾ ਜਿਹੜਾ ਵਜੂਦ ਨੂੰ ਖਤਮ ਕਰਕੇ ਇੱਕ ਲਮੇ ਦੇ ਸਾਹਮਣੇ ਮੇਰੇ ਵਜੂਦ ਦੇ ਕੋਲ ਆ ਗਈ ਤੇ ਉਹਦਾ ਮੈਂ ਨਿਮਕ ਮਹਿਸੂਸ ਕਰ ਸਕਾਂ ਔਰ ਮੈਂ ਹੱਥ ਲਾ ਸਕਾਂ ਔਰ ਵੇਖਾਂ ਕਿ ਵਾਕਈ ਮੇਰਾ ਇਸ਼ਕ ਹੈ ਜਿਹੜਾ ਮੇਰੇ ਕੋਲ ਹੈਗਾ, ਸਾਹਸ ਜਿਹੜਾ ਨਾ ਉਹਦੇ ਇਸ਼ਕਾਂ ਮਿਲਣਾ ਇਨਸ਼ਾਅੱਲਾ ਤਾਂ ਰੱਬ ਸਵਾਬ ਬਣਾਉਂਦਾ, ਲੇਕਿਨ ਇਹ ਜਜ਼ਬਾਤ ਇਨਸਾਨ ਦੇ ਹੁੰਦੇ ਨੇ ਤੇ ਜਿਸ ਚੀਜ਼ ਨਾਲ ਪਿਆਰ ਕੀਤਾ ਜਾਵੇ ਉਹ ਸਾਹਮਣੇ ਵੀ ਹੋਵੇ ਉਹਨੂੰ ਬੰਦਾ ਹੱਥ ਲਾ ਕੇ ਵੇਖ ਵੀ ਸਕੇ ਉਹਦੇ ਵਜੂਦ ਨੂੰ ਕਿ ਹਾਂ ਮੇਰੇ ਕੋਲ ਹੈਗਾ, ਮੇਰੇ ਕੋਲ ਬੈਠਾ ਜਾਂ ਮੈਂ ਉਹਦੇ ਕੋਲ ਬੈਠੀ ਹੋਈ ਹਾਂ, ਇਹ ਪਿਆਰ ਦੇ ਰਿਸ਼ਤੇ ਨੇ, ਇਹ ਕੋਈ ਬੁਰਾਈ ਵਾਲੀ ਗੱਲ ਨੀ, ਮੈਂ ਤੇ ਪਿਆਰ ਦੁਨੀਆਂ ਬੜੀ ਪਿਆਰ ਵਾਸਤੇ ਨੇ ਦੁਨੀਆਂ ਬੜੇ ਇਸ਼ਕ ਵਾਸਤੇ ਕਿੱਦਾਂ ਕਰ ਸਕਦੇ ਹਾਂ ਇਸ਼ਕ ਦਾ ਵਿਸ਼ਾ ਹੈਗਾ, ਅੱਜ ਦੇ ਦੌਰ ਚ ਤੁਸੀਂ ਦੇਖੋ ਤੇ ਉਹ ਇਸ਼ਕ ਹੋਰ ਤਰ੍ਹਾਂ ਦਾ ਜਿਹੜੇ ਅੱਜ ਕੱਲ ਦੇ ਕੁੜੀਆਂ ਮੁੰਡੇ ਕਰਦੇ ਨੇ ਨਾ ਆਪਣੇ ਦੌਰ ਚ ਕਰਦੇ, ਉਹ ਇਸ਼ਕ ਨੀ ਹੈਗਾ, ਉਹ ਤੁਸੀਂ ਇਸ਼ਕ ਨਹੀਂ ਕਹਿ ਸਕਦੇ, ਉਹ ਤੇ ਇੱਕ ਖੁਮਾਰ ਹੈਗਾ,
ਅੱਜ ਕਿਸੇ ਨਾਲ ਕੱਲ ਕਿਸੇ ਹੋਰ ਨਾਲ ਜਾ ਰਹੀਆਂ,
ਬਿਲਕੁਲ
ਸਹੀ, ਬਿਲਕੁਲ ਸਹੀ ਆ ਕਿ ਵੀ ਜਿਹੜਾ
ਖੋਲੋ
ਤੁਸੀਂ ਸਫੇ ਖੋਲ ਦਿੱਤੇ ਆ, ਤੁਸੀਂ ਸਫੇ ਖੋਲ ਦਿੱਤੇ ਆ, ਤੁਸੀਂ ਉਧਰ ਸਾਨੂੰ ਆਪਣੇ ਦਿਲ ਦਿਲਦਾਰ ਦੇ ਸਾਨੂੰ ਦਰਸ਼ਨ ਕਰਵਾ ਦਿੱਤੇ ਆ, ਹੌਲੀ ਹੌਲੀ ਹੌਸਲੇ ਬੁਲੰਦ ਹੋਣਗੇ ਦਵੀਆਂ ਜਵਾਨਾਂ ਦੇ ਕਿ ਜਿਹੜੇ ਅਸੀਂ ਕਹਿ ਦਿੰਦੇ ਆ। ਇਹ ਵੀ ਗੱਲ ਸੱਚੀ ਹੈਗੀ ਆ ਕਿ ਵੀ ਮੈਂ ਦੁਬਾਰਾ ਉਸ ਇੱਕ ਰਿਸ਼ਤੇ ਤੇ ਆਉਂਦੀ ਹਾਂ ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਸਾਡੇ ਘਰਾਂ ਦੇ ਵਿੱਚ ਚੱਲਦੇ ਆ, ਅਸੀਂ ਖਿੱਚ ਧੂਜ ਹੀ ਕਰਦੇ ਰਹਿੰਦੇ ਆ, ਫੇਰ ਵੀ ਸਾਨੂੰ ਇੱਕ ਪਿਆਰ ਤੋਂ ਅਸੀਂ ਬਾਂਝੇ ਰਹਿੰਦੇ ਆ ਤੇ ਵੀ ਅਸੀਂ ਜ਼ਿੰਦਗੀਆਂ ਪੂਰੀਆਂ ਕੱਟ ਲੈਂਦੇ ਆ, ਇੱਕ ਦੂਸਰੇ ਲਈ ਫੈਸਲੇ ਕਰਦੇ, ਬੱਚਿਆਂ ਲਈ ਤੜਫਦੇ, ਪਰ ਦਿਲਾਂ ਚ ਉਹ ਪਿਆਰ ਨਹੀਂ ਹੁੰਦਾ ਜਿਸ ਪਿਆਰ ਦੇ ਅਸੀਂ ਸੁਪਨੇ ਰਾਤ ਨੂੰ ਸੌਂਦੇ ਲੈਂਦੇ ਆ ਕਿ ਕਾਸ਼ ਮੇਰੀ ਜ਼ਿੰਦਗੀ ਚ ਕੋਈ ਇਦਾਂ ਦਾ ਆ ਜਾਵੇ ਜਿਹਦੇ ਨਾਲ ਮੈਂ ਆਜ਼ਾਦੀ ਨਾਲ ਘੁੰਮਾਂ, ਜਿਹਦੇ ਨਾਲ ਮੈਂ ਬੈਠ ਕੇ ਦਿਲ ਦੀਆਂ ਗੱਲਾਂ ਪਿਆਰ ਮੁਹੱਬਤ ਦੀਆਂ ਕਰਾਂ। ਸੋ ਤੁਸੀਂ ਖੁਸ਼ ਨਸੀਬ ਹੋ ਜਿਨ੍ਹਾਂ ਦੀ ਤੁਸੀਂ ਸਟੋਰੀ ਸੁਣਾਈ ਆ, ਉਹ ਖੁਸ਼ ਨਸੀਬ ਹੈਗੇ ਇਨਸਾਨ ਇੱਦਾਂ ਦੇ ਬਹੁਤ ਸਾਰੇ ਜਿਨ੍ਹਾਂ ਨੂੰ ਪਿਆਰ ਮਿਲਦਾ ਜ਼ਿੰਦਗੀ ਦੇ ਵਿੱਚ ਔਰ ਆਪਣੀ ਜ਼ਿੰਦਗੀ ਨੂੰ ਉਹ ਅੱਗੇ ਲੈ ਕੇ ਆਪਣੇ ਮਹਿਬੂਬ ਦੇ ਨਾਲ ਜਾਂਦੇ ਆ। ਮੈਂ ਤਾਂ ਗੱਲ ਜੀ ਇਹ ਕਹਿੰਦੀ ਹੁੰਦੀ ਆ ਪਿਆਰ ਦੇ ਮਾਮਲੇ ਦੇ ਵਿੱਚ ਕਿ ਪਿਆਰ ਕਰਨਾ ਸਾਡਾ ਹੱਕ ਆ, ਕਿਸੇ ਨੂੰ ਵੀ ਅਸੀਂ ਕਰ ਸਕਦੇ ਆ, ਨਫ਼ਰਤ ਕਰਨਾ ਸਾਡਾ ਹੱਕ ਨਹੀਂ ਹੈਗਾ। ਤੇ ਉਹ ਪਿਆਰ ਜਿਹਦੇ ਤੋਂ ਵੀ ਸਾਨੂੰ ਮਿਲਦਾ ਔਰ ਸੱਚੇ ਸੁੱਚੇ ਅਸੀਂ ਰੂਹ ਦੇ ਨਾਲ ਉਹਨੂੰ ਕਰੀਏ। ਇੱਕ ਗੱਲ ਇਹ ਵੀ ਮੈਂ ਸੋਚਦੀ ਹਾਂ, ਤੁਸੀਂ ਇਹਦੇ ਬਾਰੇ ਚ ਥੋੜਾ ਜਿਹਾ ਦੱਸਿਆ, ਆਪਣਾ ਟਾਈਮ ਵੀ ਹੋ ਰਿਹਾ, ਆਪਾਂ ਥੋੜੇ ਜਿਹੇ ਦੋ ਚਾਰ ਮਿੰਟ ਦੀ ਗੱਲ ਹੋਰ ਕਰਾਂਗੇ। ਜਿਸ ਤਰ੍ਹਾਂ ਕਹਿੰਦੇ ਕਿ ਪਿਆਰ ਉੱਥੇ ਜਾ ਕੇ ਖਤਮ ਹੋ ਜਾਂਦਾ ਮੁਹੱਬਤ, ਜਿੱਦੋਂ ਜਿੱਥੇ ਜਾ ਕੇ ਤੁਹਾਨੂੰ ਉਸ ਤੋਂ ਬਾਅਦ ਕੋਈ ਦੂਸਰਾ ਮਿਲੇ ਨਾ, ਉਹਦੇ ਤੋਂ ਬਾਅਦ ਤੁਸੀਂ ਦੂਸਰੇ ਬਾਰੇ ਸੋਚੋ ਹੀ ਨਾ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਹੋ ਸਕਦਾ। ਜਿੰਨੀ ਦੇਰ ਵੀ ਜ਼ਿੰਦਗੀ ਦੇ ਵਿੱਚ ਕਈ ਦਫ਼ਾ ਤੁਸੀਂ ਦੱਸਿਆ ਵੀ ਪਿਆਰ ਆਉਂਦਾ ਰਹਿੰਦਾ, ਅਸੀਂ ਇਸ਼ਕ ਮੁਹੱਬਤ ਕਰਦੇ ਰਹਿੰਦੇ ਹਾਂ, ਪਰ ਇੱਕ ਜ਼ਿੰਦਗੀ ਚ ਇੱਦਾਂ ਦਾ ਟਾਈਮ ਆਉਂਦਾ ਕਿ ਜਿੱਥੇ ਤੁਸੀਂ ਕਹਿੰਦੇ ਕਿ ਇਹ ਇਨਸਾਨ ਹੁਣ ਮੇਰੀ ਜ਼ਿੰਦਗੀ ਦਾ ਹੈ, ਇਹਨੂੰ ਮੈਂ ਪਿਆਰ ਕਰਦੀ ਜਾਂ ਕਰਦਾ, ਇਸ ਤੋਂ ਇਲਾਵਾ ਤੁਹਾਡੇ ਖਾਬਾਂ ਖਿਆਲਾਂ ਚ ਦੂਜਾ ਤੀਜਾ ਕੋਈ ਆਉਂਦਾ ਹੀ ਨਹੀਂ ਹੈਗਾ। ਤੇ ਇਹ ਜ਼ਿੰਦਗੀ ਦੇ ਵਿੱਚ ਜਦੋਂ ਇੱਦਾਂ ਦਾ ਪਲ ਆ ਜਾਂਦੇ ਆ ਤੇ ਮੇਰਾ ਖਿਆਲ ਕਿ ਉਦੋਂ ਅਸੀਂ ਇੱਕ ਆਪਣੇ ਸਵਰਗ ਵੱਲ ਨੂੰ ਸਾਡੀ ਜ਼ਿੰਦਗੀ ਸਵਰਗ ਜਿਹੀ ਹੋ ਜਾਂਦੀ ਹੈਗੀ ਆ। ਤੇ ਇੱਦਾਂ ਦੇ ਪਲ ਕਦੋਂ ਬੰਦਾ ਮਹਿਸੂਸ ਕਰਦਾ ਆ ਅਖੀਰ ਦੇ ਵਿੱਚ ਕੁਛ ਲਾਇਆ ਕੁਛ?
ਮੈਂ ਅੰਜੂ ਜੀ ਇਹ ਮੈਂ ਤੁਹਾਨੂੰ ਇਹ ਕਹਾਂਗੀ ਕਿ ਜਿਹੜਾ ਨਾ ਜਿੱਥੇ ਤੁਸੀਂ ਆਪਣੇ ਵਾਸਤੇ ਵੀ ਮਾਂ ਪਹਿਲੇ ਤੇ ਜਿਹੜੀ ਇੱਕ ਔਰਤ ਜਾਂ ਮਰਦ ਆਪਣੇ ਮਾਂ ਪਿਓ ਵਾਸਤੇ ਵੀ ਜੀ ਲੈਂਦਾ, ਫਿਰ ਉਸ ਤੋਂ ਬਾਅਦ ਉਹਦਾ ਵਿਆਹ ਹੋ ਜਾਂਦਾ, ਬੀਵੀ ਵਾਸਤੇ ਵੀ, ਬੱਚਿਆਂ ਵਾਸਤੇ ਵੀ, ਖਾਨਦਾਨਾਂ ਵਾਸਤੇ ਵੀ ਉਹ ਜੀ ਲੈਂਦਾ, ਉਹਨੂੰ ਆਪਣੇ ਜੀਣ ਦਾ ਹੱਕ ਜਿਹੜੀ ਨਾ ਜ਼ਿੰਦਗੀ ਦਿੰਦੀ ਨਹੀਂ ਹੈਗੀ। ਲੇਕਿਨ ਜਦੋਂ ਤੁਹਾਨੂੰ ਸਾਰੀ ਜ਼ਿੰਦਗੀ ਕਿਹੋ ਜਿਹਾ ਯੂ ਟਰਨ ਆ ਜਾਵੇ ਤੇ ਤੁਹਾਨੂੰ ਨਜ਼ਰ ਆਵੇ ਕਿ ਤੁਹਾਡਾ ਹੱਕ ਜਾਂ ਪਿਆਰ ਕਰਨ ਦਾ ਤੁਹਾਨੂੰ ਉਹ ਟਾਈਮ ਮਿਲਦਾ, ਫਿਰ ਤੁਸੀਂ ਸਾਰੀਆਂ ਚੀਜ਼ਾਂ ਖਰਗਾਂ ਤੋਂ ਅਦਾ ਹੋ ਕੇ ਤੁਹਾਨੂੰ ਇਸ਼ਕ ਹੋ ਜਾਂਦਾ ਜਾਂ ਤੁਹਾਨੂੰ ਕੋਈ ਯਾਦ ਆ ਜਾਂਦਾ ਜਾਂ ਜਿਹਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰ ਕੇ ਖੁਸ਼ੀ ਮਹਿਸੂਸ ਕਰਦੇ ਹੋ, ਸਕੂਨ ਮਹਿਸੂਸ ਕਰਦੇ, ਉਹਨੂੰ ਕਦੇ ਵੀ ਉਹ ਵੇਲਾ ਜਿਹੜਾ ਨਾ ਉਹਨੂੰ ਖਰਾਬ ਨਹੀਂ ਕਰਨਾ, ਉਹਨੂੰ ਅਵੇਲ ਕਰ ਲੈਣਾ ਚਾਹੀਦਾ। ਇਸ ਲਵੇ ਦੀ ਵੀ ਖੁਸ਼ੀ ਜਿਹੜੀ ਜ਼ਾਇਆ ਨਹੀਂ ਕਰਨੀ ਚਾਹੀਦੀ ਔਰ ਬਚ ਕੇ ਜ਼ਿੰਦਗੀ ਉਸ ਸ਼ਖਸ ਨਾਲ ਗੁਜ਼ਾਰੋ ਤੁਸੀਂ। ਔਰ ਇਨਸਾਨ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਮੇਰੀ ਜਾਨ ਉਹ ਸੋਚ ਸਮਝ ਜਾਂਦਾ ਕਿ ਮੇਰੀ ਜ਼ਿੰਦਗੀ ਚ ਫਲਾਣਾ ਬੰਦਾ ਫਲਾਣੀ ਔਰਤ ਇਹੀ ਪਰਫੈਕਟ ਹੈਗੀ, ਮੈਂ ਆਪਣੀ ਸਾਰੀ ਜ਼ਿੰਦਗੀ ਇਹਦੇ ਨਾਲ ਗੁਜ਼ਾਰਾਂਗਾ। ਕਿਉਂਕਿ ਆਪਾਂ ਤਜਰਬਾਤ ਸਾਰੇ ਦਿਨ ਕਰਕੇ ਆ ਗਿਆ ਹੁੰਦਾ, ਔਰਤ ਵੀ ਦਿਨ ਕਰਕੇ ਆ ਜਾਂਦੀ, ਇਸ਼ਕ ਜਿਹੜਾ ਹੁੰਦਾ ਨਾ ਪਿਛਲੀ ਉਮਰ ਚ ਚੰਗਾ ਹੁੰਦਾ ਜੇ ਪਿਆਰ, ਕਿਉਂਕਿ ਇਹਦੇ ਆ ਕੇ ਨਾ ਸਾਰੀ ਜ਼ਿੰਦਗੀ ਦਾ ਦਿਲ ਜਿਸਮ ਔਰ ਜਗ੍ਹਾ ਘੜੀਆਂ ਨਾ ਬਿਲਕੁਲ ਖੰਡਰ ਬਣ ਗਈਆਂ ਹੁੰਦੀਆਂ ਨੇ, ਬਿਲਕੁਲ ਖਤਮ ਹੋ ਗਿਆ ਹੁੰਦਾ ਇਨਸਾਨ। ਔਰ ਜਿੱਥੇ ਹਰ ਕਲਰ ਬੁੱਢੇ ਹੋ ਗਏ, ਉਹ ਜੀ ਫਲਾਣਾ ਹੋ ਗਿਆ, ਠੀਕ ਹੈ ਬੁੱਢਿਆ ਹੋਣਾ ਬੜੀ ਖੁਸ਼ ਨਸੀਬੀ ਹੈ, ਲੇਕਿਨ ਬੁੱਢਿਆਂ ਜਿਹੜਾ ਨਾ ਬੁੱਢਿਆਂ ਨੂੰ ਕਹਿੰਦੇ ਨਾ ਇਸ਼ਕ ਜਿਹੜਾ ਨਾ ਤਾਜ਼ਾ ਹੋ ਜਾਣਾ ਚਾਹੀਦਾ, ਇਸ਼ਕ ਤੁਹਾਡੇ ਅੰਦਰ ਹੋਵੇ ਤੇ ਕੋਈ ਬੁਰਾਪਾ ਨਹੀਂ ਹੈਗਾ, ਇਸ਼ਕ ਤੁਹਾਡੇ ਅੰਦਰ ਹੋਵੇ ਤੇ ਤੁਸੀਂ ਸਾਰੇ ਨਾਲ ਜੁੜੇ ਰਹੋਗੇ, ਇਸ਼ਕ ਤੁਹਾਡੇ ਅੰਦਰ ਹੋਵੇ ਤੇ ਤੁਹਾਨੂੰ ਅੰਦਰੋਂ ਉਹ ਇੱਕ ਤਾਕਤ ਹੁੰਦਾ, ਇੱਕ ਪਾਵਰ ਹੁੰਦੀ ਜੇ ਇਹ ਪਾਵਰ ਨੂੰ ਜ਼ਿੰਦਗੀ ਗੁਜ਼ਾਰਨ ਵਾਸਤੇ। ਅਗਰ ਤੁਹਾਨੂੰ ਕਦੀ ਇਸ਼ਕ ਹੋ ਜਾਵੇ ਨਾ ਕਿਸੇ ਦੇ ਨਾਲ, ਜਿਸ ਤਰ੍ਹਾਂ ਮੈਨੂੰ ਤੁਹਾਡੇ ਨਾਲ ਹੋ ਗਿਆ, ਤੁਹਾਨੂੰ ਮੇਰੇ ਨਾਲ ਹੋ ਗਿਆ, ਸਾਡੀ ਜ਼ਿੰਦਗੀ ਵੇਖਣਾ ਕਦੀ ਥੋੜੀ ਗੱਲ ਨਹੀਂ।
ਬਹੁਤ ਵਧੀਆ, ਮੈਨੂੰ ਤਾਂ ਵਾਕਈ ਤੁਹਾਡੇ ਨਾਲ ਜਦੋਂ ਗੱਲ ਕੀਤੀ ਹੈ ਤੇ ਮੈਨੂੰ ਸੱਚੀ ਤੁਹਾਡੇ ਨਾਲ ਇਸ਼ਕ ਹੋ ਗਿਆ, ਹੌਸਲਾ ਬੁਲੰਦ ਜਿਹਾ ਹੋ ਗਿਆ ਜੀ। ਇੱਕ ਗੱਲ ਮੈਂ ਤੁਹਾਡੇ ਨਾਲ, ਮੈਨੂੰ ਹੁਣੇ ਗੱਲ ਕਰਦੇ ਨੂੰ ਯਾਦ ਆਈ ਹੈ, ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ, ਉਹਦੇ ਬਾਰੇ ਚ ਤੁਹਾਡਾ ਥੋੜਾ ਜਿਹਾ ਵਿਚਾਰ ਮੈਂ ਚਾਹੂੰਗੀ। ਮੇਰੇ ਇੱਕ ਜਰਮਨ ਦੋਸਤ ਆ, ਉਹਦੇ ਉਹਦੀ ਸ਼ਾਦੀ ਹੋਈ ਆ, ਉਹਦੇ ਬੱਚੇ ਆ, ਬੱਚਿਆਂ ਦੇ ਅੱਗੇ ਬੱਚੇ ਆ। ਉਹ ਇੱਕ ਚੰਗੀ ਵਾਈਫ ਆ, ਕੰਮ ਕਾਜ ਕਰਦੀ ਹੈਗੀ ਆ ਤੇ ਆਪਣੀ ਜੋਬ ਵੀ ਕਰਦੀ ਆ, ਹਸਬੈਂਡ ਵੀ ਚੰਗਾ ਕਮਾਉਂਦੇ ਆ। ਅੱਛਾ, ਉਸ ਔਰਤ ਦਾ ਮੈਨੂੰ ਕਹਿਣਾ ਸੀਗਾ ਜਾਂ ਮੇਰੇ ਨਾਲ ਗੱਲ ਸ਼ੇਅਰ ਕਰਨੀ ਸੀਗੀ, ਤੇ ਉਹਨੂੰ ਇਸੇ ਤਰ੍ਹਾਂ ਉਹਦੀ ਲਾਈਫ ਦੇ ਵਿੱਚ ਇੱਕ ਦੂਸਰਾ ਮਰਦ ਆ ਗਿਆ ਜਿਹਦੇ ਨਾਲ ਉਹਨੂੰ ਪਿਆਰ ਹੋ ਗਿਆ, ਜੋ ਉਹਦੇ ਹਸਬੈਂਡ ਦੇ ਨਾਲ ਨਹੀਂ ਸੀਗਾ। ਚਲੋ, ਇੱਕ ਜਿਹੜੀ ਜਿਸਮਾਂ ਦੀ ਸਾਂਝ ਹੈ, ਹਸਬੈਂਡ ਵਾਈਫ ਦੀ ਚੱਲਦੀ ਹੈ, ਬੱਚੇ ਪੈਦਾ ਹੁੰਦੇ, ਇੱਕ ਸ੍ਰਿਸ਼ਟੀ ਹੈ, ਕਾਇਨਾਤ ਦੀ ਸਾਡੀ ਸਿਸਟਮ ਹੈ ਜਿਹੜਾ ਅਸੀਂ ਲੈ ਕੇ ਅੱਗੇ ਤੁਰਦੇ ਹੈਗੇ, ਆਪਣੇ ਬੱਚੇ ਘਰ ਘਰ ਪਰਿਵਾਰ ਬਣਾਉਂਦੇ ਹਾਂ। ਉਹਦੇ ਨਾਲ ਉਸ ਔਰਤ ਨੂੰ ਪਿਆਰ ਹੋ ਗਿਆ ਤੇ ਉਹ ਔਰਤ ਇੱਕ ਦੋ ਸਾਲ ਆਪਣੇ ਹਸਬੈਂਡ ਦੇ ਨਾਲ ਝੂਠ ਬੋਲਦੀ ਰਹੀ ਉਸ ਮਰਦ ਨੂੰ ਮਿਲਣ ਦੇ ਲਈ, ਘਰ ਵੀ ਚੱਲਦਾ ਰਿਹਾ। ਇੱਕ ਦਿਨ ਉਹਨੇ ਮੈਨੂੰ ਕਿਹਾ ਕਿ ਮੈਂ ਇੰਨੀ ਕੁ ਫੈਡ ਅਪ ਹੋ ਗਈ ਕਿ ਹਰ ਵਾਰ ਮੇਰੇ ਕੋਲ ਝੂਠ ਬੋਲਣ ਲਈ ਕੋਈ ਬਹਾਨਾ ਨਹੀਂ ਹੁੰਦਾ ਸੀਗਾ। ਮੈਂ ਆਪਣੇ ਘਰ ਵਾਲੇ ਨੂੰ ਨਹੀਂ ਛੱਡ ਸਕਦੀ ਸੀ ਕਿਉਂਕਿ ਘਰ ਵਾਲਾ ਜਿਹੜਾ ਉਹ ਬਿਮਾਰ ਸੀ, ਕਿਸੇ ਕਰਕੇ ਮੈਂ ਉਹਨੂੰ ਕੱਲਿਆ ਨਹੀਂ ਛੱਡ ਸਕਦੀ ਸੀ। ਉਹਦੇ ਤੋਂ ਮੈਂ ਬੱਚੇ ਪੈਦਾ ਕੀਤੇ ਸੀਗੇ, ਮੈਂ ਉਹਨੂੰ ਛੱਡ ਨਹੀਂ ਸਕਦੀ ਸੀ। ਪਰ ਜਿਹੜਾ ਮੇਰਾ ਪਿਆਰ ਮੈਨੂੰ ਮਿਲਿਆ, ਮੈਂ ਇਹਦੇ ਬਗੈਰ ਵੀ ਨਹੀਂ ਰਹਿ ਸਕਦੀ ਸੀ। ਮੈਨੂੰ ਜ਼ਿੰਦਗੀ ਚ ਪਿਆਰ ਮਿਲਿਆ ਹੈਗਾ, ਉਸ ਬੰਦੇ ਨੇ ਮੈਨੂੰ ਜ਼ਿੰਦਗੀ ਜੀਣ ਦਾ ਤਰੀਕਾ ਸਿਖਾ ਦਿੱਤਾ ਪਿਆਰ ਨੇ। ਮੈਂ ਉਹਦੇ ਤੋਂ ਪੁੱਛਿਆ ਫਿਰ ਤੂੰ ਕੀ ਕੀਤਾ, ਉਹ ਕਹਿੰਦੀ ਕਿ ਮੈਂ ਬੈਠੀ ਆਪਣੇ ਹਸਬੈਂਡ ਦੇ ਨਾਲ ਟੇਬਲ ਤੇ, ਔਰ ਮੈਂ ਉਹਨੂੰ ਕਿਹਾ ਕਿ ਵੀ ਮੈਂ ਡਾਰਲਿੰਗ ਤੇਰੇ ਨਾਲ ਗੱਲ ਕਰਨੀ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਇੱਕ ਮਰਦ ਆਇਆ ਹੈਗਾ, ਮੈਂ ਉਹਨੂੰ ਪਿਆਰ ਕਰਦੀ ਆ, ਤੇ ਵੀ ਤੂੰ ਦੱਸ ਮੈਨੂੰ ਕੀ ਕਰਨਾ ਚਾਹੀਦਾ, ਮੈਂ ਤੇਰੇ ਤੋਂ ਡਿਵੋਰਸ ਲਵਾਂ ਕਿ ਜਾਂ ਫਿਰ ਇਸੇ ਤਰ੍ਹਾਂ ਲਾਈਫ ਚੱਲਦੀ ਰਹੇ ਕਿ ਜਿਸ ਤਰ੍ਹਾਂ ਚੱਲ ਰਹੀ ਆ, ਬੱਚਿਆਂ ਨੇ ਮੈਂ ਲੁੱਕ ਆਫਟਰ ਕਰ ਰਹੀ ਆ, ਤੇਰੀ ਮੈਂ ਕਰ ਰਹੀ ਆ, ਕਿਸ ਤਰ੍ਹਾਂ। ਹਸਬੈਂਡ ਨੇ ਬਾਅਦ ਵਿੱਚ ਰਜ਼ਾਲਾ ਜੀ ਫੈਸਲਾ ਇਹ ਕੀਤਾ ਕਿ ਨਹੀਂ, ਤੇਰਾ ਜਿਹੜਾ ਪਿਆਰ ਤੇਰੀ ਜ਼ਿੰਦਗੀ ਚ ਆਇਆ ਤੂੰ ਉਹਨੂੰ ਮਿਲ, ਕਿਉਂਕਿ ਤੈਨੂੰ ਪਿਆਰ ਮਿਲਿਆ ਆ ਤੇ ਤੂੰ ਮੇਰੀ ਲੁੱਕ ਆਫਟਰ ਕਰ ਰਹੀ ਆ, ਤੂੰ ਮੇਰੇ ਬੱਚਿਆਂ ਦਾ ਘਰ ਪਰਿਵਾਰ ਸਾਰਾ ਸਾਂਭ ਰਹੀ ਆ, ਤੇਰੇ ਸ਼ਾਬਾਸ਼, ਤੂੰ ਸਾਰਾ ਕੁਛ ਕਰ ਰਹੀ ਆ, ਪਰ ਤੇਰਾ ਜਿਹੜਾ ਪਿਆਰ ਤੂੰ ਉਹਨੂੰ ਮਿਲ। ਕੀ ਸਾਡੇ ਕਦੇ ਏਦਾਂ ਦੇ ਹੌਸਲੇ ਹੋਣਗੇ? ਅਸੀਂ ਆਪਣੇ ਸਮਾਜ ਦੇ ਜਿਹੜੇ ਅਸੀਂ ਇੰਡੀਆ ਪਾਕਿਸਤਾਨ ਦੇ ਆ, ਸਾਡੀ ਜ਼ਿੰਦਗੀਆਂ ਚ ਬੰਦੇ ਨੂੰ ਵੀ ਕਿਸੇ ਬਾਹਰਲੀ ਗੈਰ ਔਰਤ ਨਾਲ ਜਾਂ ਔਰਤ ਨੂੰ ਬਾਹਰਲੇ ਗੈਰ ਮਰਦ ਨਾਲ ਏਦਾਂ ਪਿਆਰ, ਰੂਹਾਨੀ ਪਿਆਰ ਹੋ ਜਾਂਦਾ, ਸਾਡੇ ਕਹਿਣ ਦੇ ਹੌਸਲੇ ਹੋਣਗੇ ਕਿ ਜਾਂ ਸਾਨੂੰ ਫਤਵੇ ਸੁਣਾਏ ਜਾਣਗੇ ਜਾਂ ਹਜੇ ਵੀ ਅਸੀਂ ਗੁਨਾਹ ਮੰਨਦੇ ਆ ਇਹਨਾਂ ਨੂੰ?
ਦੇਖੋ ਜੀ, ਮੇਰੀ ਗੱਲ ਸੁਣੋ, ਇਹਦੇ ਵਿੱਚ ਗੁਨਾਹ ਵਾਲੀ ਤੇ ਗੱਲ ਕੋਈ ਨੀ ਹੈਗੀ, ਇਹ ਤੇ ਪਿਆਰ ਦੀ ਗੱਲ ਹੈ। ਅਗਰ ਉਹ ਜਿਸ ਬੰਦੇ ਨੇ ਉਸ ਔਰਤ ਨੂੰ ਕਹਿ ਦਿੱਤਾ ਕਿ ਤੂੰ ਮੇਰੇ ਬੱਚੇ ਔਰ ਮੈਨੂੰ ਸੰਭਾਲ ਲਈ, ਉਹਦੇ ਬਾਵਜੂਦ ਅਗਰ ਤੈਨੂੰ ਕਿਸੇ ਸ਼ਖਸ ਦਾ ਪਿਆਰ ਹੋਵੇ ਤਾਂ ਉਹਨੂੰ ਮਿਲ ਦੀ ਗੱਲ, ਉਹ ਵੀ ਤਾਂ ਇਨਸਾਨ ਸੀ ਨਾ, ਉਹ ਵੀ ਤਾਂ ਇਨਸਾਨ ਸੀ, ਉਹਦਾ ਵੀ ਤਾਂ ਜ਼ਰਫ ਸੀ ਨਾ। ਇਹੋ ਜਿਹੇ ਜ਼ਰਫ ਵਾਲੇ ਲੋਕ ਅੱਜ ਵੀ ਜਿਹੜੇ ਦੁਨੀਆਂ ਦੇ ਉੱਤੇ ਹੈ ਨੇ, ਜਿਸ ਵਜ੍ਹਾ ਕਰਕੇ ਇਹ ਸਾਰਾ ਕੁਝ ਚੱਲਦਾ ਪਿਆ ਹੈ, ਤੇ ਮੇਰਾ ਮਤਲਬ ਇਹਦੇ ਵਿੱਚ ਕੋਈ ਬੁਰਾਈ ਵਾਲੀ ਗੱਲ ਤਾਂ ਨਹੀਂ ਹੋਈ। ਅਗਰ ਤੁਸੀਂ ਆਪਣੇ ਖਾਮੋ ਨੂੰ ਇੱਕ ਸੱਚ ਬੋਲ ਕੇ ਦੱਸਦੇ ਹੋ ਕਿ ਤੇਜ ਤੇਰੀ ਮੇਰੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਰਦੀ ਸੀ, ਮੇਰੀ ਜ਼ਿੰਦਗੀ ਚ ਫਲਾਣਾ ਸ਼ਖਸ ਆ ਗਿਆ ਔਰ ਇਸ ਕਰਕੇ ਉਹ ਆ ਗਿਆ ਮੇਰੇ ਦਿਲ ਨੂੰ, ਇਸ ਕਰਕੇ ਮੇਰੇ ਤਰੀਕ ਹੈ ਕਿ ਤੇਰੇ ਤੋਂ ਵੱਧ ਇਹਨੇ ਮੈਨੂੰ ਪਿਆਰ ਦਿੰਦਾ ਪਿਆ, ਤੇਰੇ ਤੋਂ ਵੱਧ ਮੇਰਾ ਖਿਆਲ ਰੱਖਦਾ ਪਿਆ, ਤੇ ਜਾਹਿਰ ਹੈ ਕਿ ਬੰਦਾ ਉਹ ਹੀ ਅੱਛਾ ਲੱਗ ਜਾਵੇ ਜਿਹੜਾ ਤੁਹਾਨੂੰ ਦੁਬਾਰਾ ਅਗਰ ਮਿਲਦਾ, ਤੁਹਾਨੂੰ ਆਪਣੀ ਰੂਟੀਨ ਦੀ ਲਾਈਫ ਤੋਂ ਜ਼ਿਆਦਾ ਪਿਆਰ ਕਰਦਾ, ਜ਼ਿਆਦਾ ਉੱਚਾ ਕੰਮ ਚੰਗਾ ਸਮਝਦਾ, ਹਰ ਚੀਜ਼ ਸਮਝਦਾ, ਤੇ ਤੁਸੀਂ ਓਪਨ ਨਹੀਂ ਕਹੋ, ਝੂਠ ਬੋਲਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਕੋਲੋਂ ਕੀ ਡਰਨਾ, ਰੱਬ ਕੋਲੋਂ ਡਰੋ, ਰੱਬ ਕੋਲੋਂ ਡਰਨਾ ਚਾਹੀਦਾ, ਲੋਕਾਂ ਕੋਲੋਂ ਕੀ ਡਰਨਾ। ਮੇਰਾ ਤਾਂ ਖਿਆਲ ਹੈ ਕਿ ਦਬੰਗ ਆਵਾਜ਼ ਨਾਲ ਕਹਿ ਦੇਣਾ ਚਾਹੀਦਾ, ਬੜੀ ਅੱਛੀ ਗੱਲ ਹੈ ਕਿ ਉਹਨੇ ਆਪਣੇ ਖਾਵਨ ਨੂੰ ਇਹ ਕਹਿ ਦਿੱਤਾ, ਅਗਰ ਉਹਦੇ ਖਾਵਨ ਨੂੰ ਮਨਜ਼ੂਰ ਹੈ ਬੈਠ ਕੇ ਕਰਿਆ, ਨਹੀਂ ਤੇ ਉਹ ਅਲੈਦਾ ਰਹਿ ਸਕਦੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਕੁਛ ਨਹੀਂ। ਮੇਰੀ ਜਾਨ ਆਪਣੀ ਆਪਣੇ ਵਾਸਤੇ ਵੀ ਜੀਣਾ ਚਾਹੀਦਾ,
ਹੌਸਲਾ ਤੁਹਾਡੇ ਕੋਲ ਆ। ਇਹ ਆਮ ਮਰਦ ਚਲੋ ਕਹਿ ਸਕਦੇ, ਇੱਕ ਔਰਤ ਲਈ ਜ਼ੁਬਾਨ ਤੇ ਗੱਲ ਲੈ ਕੇ ਆਉਣੀ ਔਰ ਕਹਿਣਾ, ਇਹ ਤੁਹਾਡੇ ਵਰਗੀਆਂ ਜਿਹੜੀਆਂ ਔਰਤਾਂ, ਮੈਂ ਉਹਨਾਂ ਨੂੰ ਸਲੂਟ ਕਰਦੀ ਆ ਜਿਹੜੀ ਇੱਕ ਮਰਦਾਨਾ ਹੌਸਲੇ ਰੱਖਦੀ ਆ, ਇਸ਼ਕ ਕਰਕੇ ਪਿਆਰ ਕਰਕੇ ਉਹਨੇ ਕਿਹਾ ਹਾਂ ਜੇ ਮੈਂ ਕੀਤਾ ਤਾਂ ਕੀਤਾ ਆ, ਮੈਂ ਕੀਤਾ ਆ ਤੇ ਇਹ ਮੇਰਾ ਹੱਕ ਬਣ ਗਿਆ।
ਹਾਂ ਬਿਲਕੁਲ, ਮੇਰਾ ਮਤਲਬ
ਜੀ ਬਹੁਤ ਵਧੀਆ ਗੁਜ਼ਾਲਾ ਜੀ, ਮੈਂ ਬਸ ਤੁਹਾਨੂੰ ਇਹੀ ਕਵਾਂਗੀ ਕਿ ਬਹੁਤ ਚੰਗਾ ਲੱਗਾ ਤੁਹਾਨੂੰ ਤੁਹਾਡੇ ਨਾਲ ਅੱਜ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਜਿਹੜੀਆਂ ਤੁਸੀਂ ਦਿਲ ਦੀਆਂ ਗੱਲਾਂ ਕੀਤੀਆਂ ਹੈਗੀਆਂ, ਇੱਕ ਉਸ ਗੱਲ ਦੇ ਉੱਤੇ ਖੁੱਲ ਕੇ ਗੱਲ ਕੀਤੀ ਹੈ ਕਿ ਜਿਹਨੂੰ ਅਸੀਂ ਸੋਚਦੇ ਸਾਰੇ ਹਾਂ ਲੇਕਿਨ ਆਪਣੀ ਜ਼ੁਬਾਨਾਂ ਤੱਕ ਲੈ ਕੇ ਨਹੀਂ ਆ ਸਕਦੇ ਹੈਗੇ, ਉਸ ਸ਼ਬਦ ਨੂੰ, ਉਸ ਇਜ਼ਹਾਰ ਨੂੰ ਦਿਲ ਦੀ ਗਹਿਰਾਈਆਂ ਤੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਨੂੰ ਥੈਂਕ ਯੂ ਕਹਿੰਦੇ ਹਾਂ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਕੀਮਤੀ ਵਕਤ ਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਇਸੇ ਤਰ੍ਹਾਂ ਫੇਰ ਉਡੀਕਾਂਗੇ। ਗੁਜ਼ਾਲਾ ਜੀ,
ਲੋ ਜੀ, ਅੰਜੂ ਜੀ, ਆਖਰ ਦੇ ਉੱਤੇ ਮੈਂ ਇਹ ਕਵਾਂਗੀ ਕਿ ਥਾਲੀ ਵਿੱਚ ਖੰਡ ਮਾਈਆ, ਖਾਲੀ ਵਿੱਚ ਖੰਡ ਮਾਈ ਆ, ਥਾਲੀ ਵਿਚ ਖੰਡ ਮਾਈਆ, ਖੰਡ ਜਿੱਤੀ ਜਾਣਾ ਹੈ ਤੇਰੀ ਖੰਡ ਦੀ ਵੀ ਠੰਡ ਮਾਈਆ।
ਵਾਹ ਤੁਸੀਂ ਜਿੱਥੇ ਜਾਂਦੇ ਆ ਰੌਣਕਾਂ ਲਾ ਦਿੰਨੇ ਆ, ਤੁਸੀਂ ਜਿੱਥੇ ਜਾਂਦੇ ਆ ਖੁਸ਼ੀਆਂ ਲੈ ਕੇ ਆਉਂਦੇ ਆ ਤੇ ਬਹੁਤ ਵਧੀਆ ਮੈਸੇਜ ਹਮੇਸ਼ਾ ਛੱਡਦੇ ਆ ਤੁਹਾਡੇ ਲਈ। ਬਹੁਤ ਬਹੁਤ ਪਿਆਰ, ਹਮੇਸ਼ਾ ਸਤਿਕਾਰ
ਉੱਤੇ। ਅੰਜੂ ਜੀ ਇਹੀ ਕਵਾਂਗੀ ਐਂਡ ਉੱਤੇ ਸਾਰੇ ਜਰਮਨ ਦੇ ਹਰਮਨ ਟੀਵੀ ਤੋਂ ਸੁਣਨ ਵਾਲੇ ਸਾਰੇ ਲੋਕਾਂ ਨੂੰ ਇੱਕ ਦਫ਼ਾ ਫੇਰ ਮੇਰੇ ਵੱਲੋਂ ਅਸਲਾਮ ਵਾਲੇਕੁਮ। ਇਨਸ਼ਾਅੱਲਾ ਤਾਲਾ ਨੈਕਸਟ ਡੇ ਜਦੋਂ ਪ੍ਰੋਗਰਾਮ ਹੋਇਆ ਤੇ ਗੱਲਬਾਤ ਹੋਵੇਗੀ। ਤੇ ਲੈਓ ਯਾਰ ਹਵਾਲੇ ਰੱਬ ਦੇ, ਲੈਓ ਯਾਰ ਹਵਾਲੇ ਰੱਬ ਦੇ, ਲੈਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ। ਉਸ ਦੀ ਈਦ ਮੁਬਾਰਕ ਹੋਤੀ ਅੰਜੂ ਜੀ, ਜਦੋਂ ਫੇਰ ਮਿਲਾਂਗੇ। ਜਰਮਨ ਹਰਮਨ ਟੀਵੀ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ,
ਜਿੰਦਾਬਾਦ ਜੀ ਸਾਰੇ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਜਰਮਨ ਜਿੰਦਾਬਾਦ, ਆਸਟ੍ਰੇਲੀਆ ਜਿੰਦਾਬਾਦ, ਜਿੱਥੇ ਜਿੱਥੇ ਅਸੀਂ ਰਹਿੰਦੇ ਹਾਂ। ਸੋ ਆਪਣੀ ਰੱਬ ਕਰੇ ਆਪਾਂ ਜਲਦੀ ਫਿਰ
ਗੱਲ ਤੇ ਸੁਣੋ ਤੁਸੀਂ ਤੇ ਮੈਂ ਤੇ ਸਾਡੇ ਆਸ਼ਿਕ ਸਾਰੇ ਜਿੰਦਾਬਾਦ,
ਜਿਹੜੇ ਜਿਹੜੇ ਸਾਨੂੰ ਪਿਆਰ ਕਰਦੇ ਆ, ਅਸੀਂ ਜਿਹਨਾਂ ਨੂੰ ਪਿਆਰ ਕਰਦੇ ਆ ਉਹ ਸਾਰੇ ਜਿੰਦਾਬਾਦ, ਦਿਲਦਾਰ ਲੋਕ, ਮੁਹੱਬਤ ਕਰਨ ਵਾਲੇ ਤੇ ਜਿੰਦਾਬਾਦ। ਖਿਆਲ ਰੱਖਿਓ, ਜਲਦੀ ਆਪਣੀ ਫੇਰ ਗੱਲਬਾਤ ਹੋਏਗੀ ਗਜ਼ਾਲਾ ਜੀ ਆਉਣ ਵਾਲੇ ਟਾਈਮ ਦੇ ਵਿੱਚ। ਸ਼ੁਕਰੀਆ, ਧੰਨਵਾਦ, ਰੱਬ ਰੱਖੇ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਖਰੀਦੀ ਚਲੀਏ ਫਰਨੀਚਰ ਵੇਖਣ,
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ skillful education hasil karo. Griffin College. Ethe students nu ditta janda hai healthy te harmonious studying environment. Latest technology, online study te affordable fees. Qualified trainers. Student support services. Aaj hi join karo. Griffin College. L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਰੂਪ ਦੀ ਏ ਰਾਣੀ ਏ ਪਰਾਂਦੇ ਨੂੰ ਸੰਭਾਲੀ। ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ। ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ ਮਿੱਠੇ ਤੇਰੇ ਬੋਲ ਮੋਹ ਬੋਲ ਇੱਕ ਵਾਰ ਨੀ ਪਹਿਲਾਂ ਪਾਉਂਦੀ ਏ ਨੀ ਤੇਰੀ ਮੋਹਰਾਂ ਜਿਹੀ ਚਾਲੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਮੁਖੜੇ ਤੇ ਗਿੱਠ ਗਿੱਠ ਲਾਲੀਆਂ ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾਲੀਆਂ ਚੱਲੀ ਨਹੀਂ ਓ ਜਾਂਦੀ ਤੇਰੇ ਰੂਪ ਵਾਲੀ ਚਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਪੰਜਾਬ ਦੀ ਏ ਗਿੱਧਿਆਂ ਦੀ ਰਾਣੀ ਤੂੰ ਖੇਤਾਂ ਦੀ ਬਹਾਰ ਅਤੇ ਚੌਂਕੇ ਦੀ ਸਵਾਣੀ ਤੂੰ ਧੀਏ ਨੀ ਪੰਜਾਬ ਦੀ ਏ ਗਿੱਧਿਆਂ ਦੀ ਰਾਣੀ ਤੂੰ ਖੇਤਾਂ ਦੀ ਬਹਾਰ ਅਤੇ ਚੌਂਕੇ ਦੀ ਸਵਾਣੀ ਤੂੰ ਪਿਆਰ ਦੀ ਪੁਜਾਰ ਨੇ ਪਿਆਰਾਂ ਦਾ ਸਵਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ
ਦੋਸਤੋ ਹੁਣ ਗੱਲਬਾਤ ਕਰ ਲੈਣੇ ਆ ਅਸੀਂ ਖਾਣ ਪੀਣ ਦੀ ਸਾਡੇ ਭੋਜਨ ਦੀ ਸਾਡੀ ਰਸੋਈ ਦੀ ਤੇ ਸਾਡੀ ਰਸੋਈ ਦੇ ਵਿੱਚ ਕਿਸ ਤਰ੍ਹਾਂ ਦੇ ਸਾਡੇ ਖਾਣੇ ਬਣਨੇ ਚਾਹੀਦੇ ਆ ਤੇ ਜਿਹੜੇ ਸਾਨੂੰ ਉਹ ਸਿਹਤਮੰਦ ਰੱਖਣ ਸਾਨੂੰ ਨਿਰੋਗ ਰੱਖਣ ਸਾਡੇ ਅੰਦਰ ਪੋਜ਼ਿਟਿਵ ਐਨਰਜੀ ਜਿਹਦੇ ਨਾਲ ਆਵੇ ਨੈਗੇਟਿਵ ਐਨਰਜੀ ਲੇਜ਼ੀ ਪਨ ਜਿਹੜਾ ਉਹ ਸਾਡਾ ਖਤਮ ਹੋਵੇ ਅਨਾਜ ਜਿਹੜਾ ਜਦੋਂ ਅਸੀਂ ਇਸ ਤਰ੍ਹਾਂ ਦਾ ਅਨਾਜ ਖਾਂਦੇ ਜਿਹੜੇ ਸਾਡੀ ਬਾਡੀ ਨਾਲ ਫਿੱਟ ਨਹੀਂ ਪੈਂਦਾ ਜਾਂ ਤਾਂ ਉਹ ਸਾਨੂੰ ਸਾਡੀ ਬਾਡੀ ਨੂੰ ਸਾਡੀ ਸਟਮਕ ਨੂੰ ਉਹ ਅਪਸੈਟ ਕਰ ਦਿੰਦਾ ਆ ਤੇ ਜਾਂ ਸਾਡੇ ਚ ਲੇਜ਼ੀ ਪਨ ਜ਼ਿਆਦਾ ਆ ਜਾਂਦਾ ਆ ਤੇ ਜਾਂ ਫਿਰ ਸਾਡਾ ਜਿਹੜਾ ਜਦੋਂ ਸਾਡਾ ਸਟਮਕ ਅਪਸੈਟ ਹੋ ਜਾਂਦਾ ਤੇ ਉਦੋਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਕ੍ਰੀਏਟ ਕਰਨੀਆਂ ਪੈਂਦੀਆਂ ਹੈਗੀਆਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਰੋਟੀ ਦਾ ਹਾਜ਼ਮ ਨਹੀਂ ਹੋਣਾ ਖਾਣੇ ਦਾ ਹਾਜ਼ਮ ਨਹੀਂ ਹੋਣਾ ਸਾਨੂੰ ਕੁਛ ਭਾਰਾ ਪਾਂਚਿਆ ਲੱਗਦਾ ਆ ਮੂਡ ਅਪਸੈਟ ਜਿਹਾ ਰਹਿੰਦਾ ਆ ਅਸੀਂ ਰੱਜੇ ਵੀ ਹੁੰਦੇ ਆ ਸਾਨੂੰ ਭੁੱਖ ਵੀ ਨਹੀਂ ਹੁੰਦੀ ਲੇਕਿਨ ਫੇਰ ਵੀ ਇੱਕ ਅਜੀਬ ਜਿਹੀ ਅਸੀਂ ਇੱਕ ਕਸ਼ਮਾਕਸ਼ ਦੇ ਵਿੱਚ ਹੁੰਦੇ ਆ ਜਿਹੜੇ ਸਾਡੇ ਖਾਣੇ ਆ ਜਿਸ ਤਰ੍ਹਾਂ ਦੀ ਸਾਡੀ ਬਾਡੀ ਦੀ ਖੁਰਾਕ ਆ ਸਾਡੀ ਬਾਡੀ ਦੀ ਮੰਗ ਆ ਜਦੋਂ ਉਸ ਤਰ੍ਹਾਂ ਦਾ ਅਸੀਂ ਖਾਣਾ ਉਹਨੂੰ ਨਹੀਂ ਦਿੰਦੇ ਤੇ ਉਹ ਲੱਗਦਾ ਹੁੰਦਾ ਕਿ ਸਾਡੇ ਨਾਲ ਨਾਰਾਜ਼ ਹੋ ਗਈ ਆ ਬਾਹਰ ਨੂੰ ਕੁਛ ਕੱਢ ਰਹੀ ਆ ਔਰ ਅਸੀਂ ਅੰਦਰ ਖਾਣਾ ਪਾ ਰਹੇ ਆ ਸੋ ਇਸੇ ਤਰ੍ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਹ ਅਸੀਂ ਉਹ ਅਨਾਜ ਆਪਣੀ ਰਸੋਈਆਂ ਦੇ ਵਿੱਚ ਰੱਖੀਏ ਜਿਹਦੇ ਨਾਲ ਸਾਨੂੰ ਦਿਨ ਭਰ ਦੀ ਊਰਜਾ ਮਿਲੇ ਪੱਕਿਆ ਹੋਇਆ ਜਿਹੜਾ ਖਾਣਾ ਆ ਜਿਵੇਂ ਕਿ ਲਾ ਲਓ ਕਿ ਜਿਹੜੇ ਸਾਨੂੰ ਨੈਗੇਟਿਵ ਐਨਰਜੀ ਦਿੰਦੇ ਆ ਨੈਗੇਟਿਵ ਐਨਰਜੀ ਕਿਹੜੇ ਸਾਨੂੰ ਖਾਣੇ ਦਿੰਦੇ ਆ ਸਾਨੂੰ ਇਹ ਪਹਿਲਾਂ ਦੇਖਣਾ ਪਵੇਗਾ ਜਿਹੜੇ ਸਾਨੂੰ ਬਿਮਾਰ ਕਰਦੇ ਆ ਉਹ ਹੈਗਾ ਕਣਕ ਤੇ ਚੌਲ ਕਣਕ ਜਿਹੜਾ ਬਹੁਤ ਜਲਦੀ ਸੋਰੀ ਚੌਲ ਜਿਹੜੇ ਆ ਜਿਹਨੂੰ ਅਸੀਂ ਚਾਵਲ ਰਾਈਸ ਕਹਿੰਦੇ ਆ ਇਹ ਬਹੁਤ ਜਲਦੀ ਖਾਣਾ ਬਣਨ ਵਾਲਾ ਆ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਜਾਂਦਾ ਹੈਗਾ ਆ ਅਸੀਂ ਜ਼ਿਆਦਾਤਰ ਕਹਿ ਦਿੰਦੇ ਹਾਂ ਕਿ ਚਲੋ ਜੀ ਚਾਵਲ ਬਣਾ ਲਓ ਅਸੀਂ ਕੀ ਕਰਦੇ ਆ ਚਾਵਲਾਂ ਦੇ ਵਿੱਚ ਜਿਹੜੇ ਆ ਕਿ ਉਹ ਉਹਦੇ ਵਿੱਚ ਅਸੀਂ ਪੋਟੇਟੋ ਵੀ ਪਾ ਲੈਂਦੇ ਹੈਗੇ ਆ ਪਿਆਜ ਵੀ ਪਾ ਲੈਂਦੇ ਆ ਫਿਰ ਆਲੂ ਵੀ ਪਾ ਲੈਂਦੇ ਆ ਬਹੁਤ ਸਾਰਾ ਘਿਓ ਪਾ ਲੈਂਦੇ ਆ ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਚਾਵਲ ਤੇ ਆਲੂ ਇਕੱਠੇ ਨਹੀਂ ਬਣਾਏ ਜਾਂਦੇ ਇਹਨਾਂ ਚ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਹੈਗਾ ਆ ਤੇ ਇਹਦੇ ਨਾਲ ਸਾਡਾ ਜਿਹੜਾ ਇੱਕ ਬਾਡੀ ਨੂੰ ਜਿਹੜੀ ਇੱਕ ਨੈਗੇਟਿਵ ਐਨਰਜੀ ਮਿਲਦੀ ਆ ਲੇਜ਼ੀ ਪਨ ਆਉਂਦਾ ਮੋਟਾਪਾ ਸ਼ੁਰੂ ਹੁੰਦਾ ਆ ਇਹਦੇ ਵਿੱਚ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਆ ਤੇ ਜਿਹੜਾ ਕਿ ਸਾਨੂੰ ਇਹ ਸਾਡੀ ਸਿਹਤ ਲਈ ਇਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਦਿੰਦੇ ਆ ਇਸ ਕਰਕੇ ਸਾਨੂੰ ਚੀਜ਼ਾਂ ਉਹ ਖਾਣੀਆਂ ਚਾਹੀਦੀਆਂ ਅਨਾਜ ਦੇ ਵਿੱਚ ਜਿਹੜੀਆਂ ਸਾਨੂੰ ਤਾਕਤ ਦਿੰਦੀਆਂ ਸਾਨੂੰ ਐਕਟਿਵ ਰੱਖਦੀਆਂ ਜਿਵੇਂ ਕਿ ਇੱਕ ਬਾਜਰੇ ਦਾ ਆਟਾ ਹੋ ਗਿਆ ਜਵਾਰ ਦਾ ਆਟਾ ਹੋ ਗਿਆ ਛੋਲਿਆਂ ਦਾ ਆਟਾ ਹੋ ਗਿਆ ਤੇ ਫਿਰ ਇਸ ਤੋਂ ਬਾਅਦ ਰਾਗੀ ਦਾ ਆਟਾ ਹੋ ਗਿਆ ਜਵੀ ਦਾ ਆਟਾ ਹੋ ਗਿਆ ਇਹਨਾਂ ਨੂੰ ਥੋੜੇ ਜਿਹੇ ਆਟੇ ਆ ਇਹਨਾਂ ਨੂੰ ਮਿਕਸ ਕਰਕੇ ਇਹ ਚਾਰ ਪੰਜ ਜਿਦਾਂ ਜਵਾਰ ਦਾ ਆਟਾ ਹੋ ਗਿਆ, ਛੋਲਿਆਂ ਦਾ ਆਟਾ, ਬਾਜਰੇ ਦਾ ਆਟਾ, ਇਹਨਾਂ ਨੂੰ ਤਿੰਨ ਚਾਰ ਆਟਿਆਂ ਨੂੰ ਅਸੀਂ ਮਿਕਸ ਕਰਕੇ ਤੁਸੀਂ ਰੱਖ ਲਓ। ਇਹ ਰੱਖ ਕੇ ਤੇ ਜਦੋਂ ਵੀ ਖਾਣਾ ਬਣਾਉਂਦੇ ਹੈਗੇ ਆ ਆਟਾ ਗੁੰਨਦੇ ਆ ਥੋੜਾ ਇਸ ਤਰ੍ਹਾਂ ਦੇ ਕਿ ਰੋਟੀ ਜਿਹੜੀ ਆ ਉਹ ਸਖਤ ਹੁੰਦੀ ਆ ਉਸੇ ਵੇਲੇ ਇਹ ਖਾਣੀ ਪੈਂਦੀ ਆ, ਪਰ ਬਹੁਤ ਸਿਹਤਮੰਦ ਹੈਗੀ ਆ, ਤਾਕਤਵਰ ਹੈਗੀ ਆ, ਇਹ ਬੋਡੀ ਨੂੰ ਤਾਕਤ ਦਿੰਦੀ ਆ ਤੇ ਇਹਦੇ ਵਿਚ ਤੁਹਾਡੀ ਜਿਹੜੀ ਖੁਰਾਕ ਆ ਉਹ ਤੁਹਾਨੂੰ ਭੁੱਖ ਬਾਰ ਬਾਰ ਨਹੀਂ ਲੱਗਦੀ ਹੈਗੀ। ਤੁਹਾਨੂੰ ਲੱਗਦਾ ਕਿ ਆਟਾ ਥੋੜਾ ਜਿਹਾ ਸਖਤ ਲੱਗਦਾ, ਰੋਟੀ ਸਖਤ ਬਣਦੀ ਆ, ਤੇ ਇਹਦੇ ਲਈ ਤੁਸੀਂ ਕਰ ਸਕਦੇ ਆ ਕਿ ਆਟੇ ਦੇ ਵਿਚ ਥੋੜਾ ਜਿਹਾ ਤੁਸੀਂ ਦਹੀਂ ਪਾ ਕੇ, ਥੋੜਾ ਜਿਹਾ ਓਲਿਵ ਆਇਲ ਪਾ ਕੇ, ਥੋੜਾ ਜਿਹਾ ਨਮਕ ਪਾ ਕੇ ਤੁਸੀਂ ਆਟੇ ਨੂੰ ਉਹ ਗੁੰਨ ਲਓ। ਗੁੰਨ ਕੇ ਤੇ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਆਟੇ ਨੂੰ ਰੱਖ ਦੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਟੇ ਦੀ ਇਹਦੀ ਰੋਟੀ ਬਣਾ ਕੇ ਗਰਮ ਗਰਮ ਉਸੇ ਵੇਲੇ ਖਾਓ। ਬਹੁਤ ਦੇਰ ਤੱਕ ਰੋਟੀਆਂ ਬਣਾ ਕੇ ਨਾ ਰੱਖੋ, ਸਬਜ਼ੀ ਬਣਾ ਕੇ ਦੋ ਤਿੰਨ ਦਿਨ ਦੀ ਨਾ ਰੱਖੋ। ਵੈਸੇ ਹੀ ਅੱਜ ਕੱਲ ਇੰਡੀਆ ਦੇ ਵਿਚ ਗਰਮੀ ਦਾ ਮੌਸਮ ਚੱਲ ਰਿਹਾ, ਜਦੋਂ ਲਾਈਟਾਂ ਨਹੀਂ ਆਉਂਦੀਆਂ, ਫਰਿੱਜ ਚ ਪਈਆਂ ਸਬਜ਼ੀਆਂ ਵੀ ਖਰਾਬ ਹੋ ਜਾਂਦੀਆਂ, ਤੇ ਦੂਸਰੀ ਗੱਲ ਇਹ ਹੈਗੀ ਆ ਕਿ ਸਬਜ਼ੀ ਦਾ ਜਿਹੜਾ ਟੇਸਟ ਆ ਦੂਸਰੇ ਦਿਨ ਤੱਕ ਖਤਮ ਹੋ ਜਾਂਦਾ ਆ, ਤੇ ਜਿਹੜੇ ਘਰਾਂ ਦੇ ਵਿਚ ਆਮ ਅੱਜ ਸਾਡੇ ਘਰਾਂ ਦੇ ਵਿਚ ਸ਼ੂਗਰ ਪੇਸ਼ੈਂਟ ਪਾਏ ਜਾਂਦੇ ਆ, ਔਰ ਉਹਨਾਂ ਨੂੰ ਇਕ ਤੋਂ ਦੂਜੇ ਦਿਨ ਦੀ ਜਿਹੜੀ ਦਾਲ ਸਬਜ਼ੀ ਖਿਲਾਉਣੀ ਉਹ ਕੁਛ ਵਧੀਆ ਨਹੀਂ ਉਹਨਾਂ ਦੀ ਸ਼ੂਗਰ ਦੇ ਲਈ। ਇਸ ਕਰਕੇ ਥੋੜੀ ਥੋੜੀ ਚੀਜ਼ ਬਣਾਓ ਔਰ ਉਨੀ ਹੀ ਖਾਓ, ਉਨੀ ਹੀ ਬਣਾਵੋ। ਜੇ ਘਰ ਦੇ ਵਿਚ ਕੋਈ ਬਿਮਾਰ ਹੈਗਾ ਉਹਨਾਂ ਨੂੰ ਉਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ। ਇਹ ਜਿਹੜੇ ਪੋਜ਼ਿਟਿਵ ਅਨਾਜ ਹੈਗੇ ਜਿਹੜੇ ਸਾਨੂੰ ਪੋਜ਼ਿਟਿਵ ਕਰਦੇ ਆ, ਸਾਨੂੰ ਊਰਜਾ ਦਿੰਦੇ ਆ, ਸਾਡੀ ਸਿਹਤ ਦਾ ਵੀ ਖਿਆਲ ਰੱਖਦੇ ਆ, ਇਹ ਜਿਹੜੇ ਅਨਾਜ ਜਿਹੜੇ ਮੈਂ ਤੁਹਾਨੂੰ ਆਟੇ ਦੱਸੇ ਆ, ਦਾਲਾਂ ਵੱਧ ਤੋਂ ਵੱਧ ਸਾਨੂੰ ਆਪਣੇ ਖਾਣੇ ਦੇ ਵਿਚ ਲੈ ਕੇ ਆਉਣੀਆਂ ਚਾਹੀਦੀਆਂ ਆ। ਦਾਲਾਂ ਜਿਸ ਤਰ੍ਹਾਂ ਮੂੰਗੀ ਮਸਰਾਂ ਦੀ, ਹਰੀ ਮੂੰਗੀ ਦੀ ਦਾਲ ਹੋ ਗਈ, ਮਸਰ ਹੋ ਗਏ, ਜਿਸ ਤਰ੍ਹਾਂ ਦੇ ਵੀ ਆ। ਦਾਲਾਂ ਨੂੰ ਅਸੀਂ ਕੀ ਕਰਦੇ ਆ ਕਿ ਜਦੋਂ ਬਣਾਉਂਦੇ ਆ ਤੇ ਉਹਨਾਂ ਨੂੰ ਅਸੀਂ ਖੂਬ ਤੜਕੇ ਛੜਕੇ ਲਾ ਕੇ ਤੇ ਘਿਓ ਪਾ ਕੇ ਬਣਾਉਂਦੇ ਆ, ਨਹੀਂ। ਦਾਲਾਂ ਨੂੰ ਬਣਾਉਣ ਦਾ ਸਿੱਧਾ ਤੁਸੀਂ ਤਿੰਨ ਚਾਰ ਦਾਲਾਂ ਮਿਕਸ ਕਰ ਸਕਦੇ, ਥੋੜੀ ਥੋੜੀ ਦਾਲ ਕੋਈ ਵੀ ਲਾ ਲਓ, ਉਹਨਾਂ ਨੂੰ ਧੋ ਕੇ ਥੋੜੀ ਦੇਰ ਦੇ ਲਈ ਇਸੇ ਤਰ੍ਹਾਂ ਭਿਉਂ ਕੇ ਅੱਧਾ ਪੌਣਾ ਘੰਟਾ ਰੱਖ ਦੋ। ਉਸ ਤੋਂ ਬਾਅਦ ਤੁਸੀਂ ਜਿਸ ਵੀ ਬਰਤਨ ਦੇ ਵਿਚ ਜਿਸ ਤਰ੍ਹਾਂ ਵੀ ਉਹਨੂੰ ਬਣਾਉਣਾ ਆ ਉਹਦੇ ਵਿਚ ਉਹਨੂੰ ਤੁਸੀਂ ਦਾਲ ਪਾਓ ਜਿਹੜੀ ਭਿਉਂਤੀ ਹੋਈ ਆ, ਪਾਣੀ ਉਸ ਮੁਤਾਬਕ ਪਾ ਲਓ ਜਿਸ ਤਰ੍ਹਾਂ ਜਿੰਨੀ ਤੁਹਾਡੀ ਦਾਲ ਹੈਗੀ ਆ। ਉਸ ਤੋਂ ਬਾਅਦ ਉਸੇ ਦਾਲ ਦੇ ਵਿਚ ਤੁਸੀਂ ਲਸਣ, ਪਿਆਜ, ਅਦਰਕ ਜੋ ਵੀ ਤੁਸੀਂ ਪਾਉਣਾ ਆ ਉਹਨੂੰ ਤੁਸੀਂ ਬਰੀਕ ਬਰੀਕ ਕੱਟੋ, ਗ੍ਰਾਇੰਡ ਕਰ ਲਓ, ਕੁੰਡੀ ਨਾਲ ਕੁੱਟ ਲਓ, ਹਰੀ ਮਿਰਚ ਨਾਲ ਕੁੱਟ ਲਓ, ਤੇ ਇਹਨਾਂ ਸਾਰੇ ਮਸਾਲੇ ਨੂੰ ਹੱਲਾ ਆਪਣੀ ਪਿਆਜ਼, ਅਦਰਕ, ਲਸਣ, ਹਰੀ ਮਿਰਚ ਪਾ ਕੇ ਤੇ ਇਹਨੂੰ ਤੁਸੀਂ ਉਸ ਦਾਲ ਦੇ ਵਿਚ ਨਾਲ ਹੀ ਪਾ ਦੋ ਤੇ ਨਾਲ ਹੀ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਓਲਿਵ ਆਇਲ ਪਾ ਲਓ। ਜੇ ਓਲਿਵ ਆਇਲ ਨਹੀਂ ਹੈਗਾ ਤਾਂ ਦੇਸੀ ਘਿਓ ਥੋੜਾ ਜਿਹਾ ਇਕ ਚਮਚ ਤੁਸੀਂ ਦਾਲ ਦੇ ਵਿਚ ਉਹਨੂੰ ਮਿਕਸ ਕਰ ਦੋ। ਇਕ ਚਮਚ ਮਤਲਬ ਕਿ ਜਿੰਨੀ ਦਾਲ ਹੈਗੀ ਆ ਇਕ ਟੇਬਲ ਸਪੂਨ ਦੀ ਮੈਂ ਗੱਲ ਕਰ ਰਹੀ ਹਾਂ, ਉਹ ਪਾ ਦੋ ਤੇ ਫਿਰ ਆਪਣਾ ਜਿਹੜਾ ਨਮਕ ਜਿੰਨਾ ਤੁਸੀਂ ਪਾਉਣਾ, ਹਲਦੀ ਪਾਉਣੀ ਆ, ਉਸ ਤੋਂ ਬਾਅਦ ਇਸ ਦਾਲ ਨੂੰ ਬਣਨਾ ਰੱਖ ਦੋ ਤੇ ਜਦੋਂ ਕੜ ਕੜ ਕੇ ਦਾਲ ਬਣ ਜਾਊਗੀ ਔਰ ਬੜੀ ਗਾੜੀ ਜੀ ਸੋਹਣੀ ਬਣ ਜਾਂਦੀ ਹੈ ਦਾਲ ਤੇ ਬਾਅਦ ਦੇ ਵਿਚ ਤੁਸੀਂ ਮਸਾਲਾ ਤੇ ਜਿਹੜਾ ਧਨੀਆ ਆ ਉਹਨੂੰ ਤੁਸੀਂ ਉਹਦੇ ਨਾਲ ਗਾਰਨਿਸ਼ ਕਰ ਲਓ ਤੇ ਫਿਰ ਤੁਸੀਂ ਇਹਨੂੰ ਤੁਸੀਂ ਜਿਸ ਤਰ੍ਹਾਂ ਦਾ ਮੈਂ ਤੁਹਾਨੂੰ ਰੋਟੀ ਦੱਸੀ ਆਟਾ ਤੇ ਇਹਦੇ ਨਾਲ ਤੁਸੀਂ ਖਾ ਲਓ। ਸੈਲਟ ਆਪਣੇ ਜਿਹੜੇ ਖਾਣੇ ਦੇ ਵਿਚ ਹਮੇਸ਼ਾ ਗਰਮੀਆਂ ਨੂੰ ਸੈਲਟ ਨਾਲ ਰੱਖੋ। ਸੈਲਟ ਜਿਹੜਾ ਬਹੁਤ ਵਧੀਆ ਹੈਗਾ ਆ, ਖਾਣਾ ਜਿਹੜਾ ਆ ਉਹ ਖਾਣੇ ਦੀ ਅੱਧੀ ਜਗ੍ਹਾ ਲੈ ਲੈਂਦਾ ਕਿ ਸਾਨੂੰ ਖਾਣਾ ਉਹਦੇ ਨਾਲ ਜਿਹੜੀ ਆ ਕਿ ਸਾਡੀ ਭੁੱਖ ਥੋੜੀ ਜਿਹੀ ਖਤਮ ਹੋ ਜਾਂਦੀ ਆ। ਸੈਲਟ ਸਾਨੂੰ ਵੈਸੇ ਵੀ ਆਪਣੀ ਜਿਹੜੇ ਹਰੇ ਪੱਤਿਆਂ ਦਾ ਸਲਾਦ ਆ ਉਹ ਵੀ ਸਾਡੇ ਲਈ ਬਹੁਤ ਵਧੀਆ ਹੈਗਾ ਆ। ਗਰਮੀਆਂ ਦੇ ਦਿਨਾਂ ਦੇ ਵਿਚ ਜਿੰਨਾ ਹੋ ਸਕੇ ਜਿਹਨੂੰ ਕਿ ਹਦਵਾਣਾ ਕਹਿੰਦੇ ਉਹ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਖਾਓ, ਪਾਣੀ ਉਹਦੇ ਵਿਚ ਜ਼ਿਆਦਾ ਹੁੰਦਾ ਆ ਤੇ ਉਹ ਤੁਸੀਂ ਇਹ ਖਾਵੋ। ਉਹਦੇ ਨਾਲ ਵੀ ਇਹ ਵੀ ਵਧੀਆ ਕਿ ਪਾਣੀ ਦੀ ਪੂਰਤੀ ਹੁੰਦੀ ਆ ਤੇ ਥੋੜਾ ਜਿਹਾ ਜਿਹੜਾ ਸਾਨੂੰ ਪਿਆਸ ਥੋੜੀ ਘੱਟ ਲੱਗਦੀ ਹੈਗੀ ਆ। ਜਿਹੜਾ ਵਾਈਟ ਅਨਾਜ ਹੈਗਾ ਚਾਵਲ ਨੂਡਲਸ ਜਿਹੜੇ ਇਸ ਤਰ੍ਹਾਂ ਦੇ ਆ ਆਟੇ ਤੋਂ ਬਣੇ ਮੈਦੇ ਤੋਂ ਬਣੇ ਆ ਇਹਨਾਂ ਨੂੰ ਆਪਣੀ ਕਿਚਨ ਦੇ ਵਿੱਚੋਂ ਸਾਨੂੰ ਬੰਦ ਕਰ ਦੇਣਾ ਚਾਹੀਦਾ ਹੈਗਾ ਆ। ਬਰਾਊਨ ਚਾਵਲ ਜਿੰਨੇ ਵੀ ਹੋ ਸਕੇ ਬਰਾਊਨ ਚਾਵਲ ਕਰੋ, ਤੜਕੇ ਤੋਂ ਬਗੈਰ ਬਣਾਓ, ਬੋਇਲ ਕਰਕੇ ਉਹਦੇ ਵਿੱਚ ਤੁਸੀਂ ਬਾਅਦ ਵਿੱਚ ਥੋੜਾ ਜਿਹਾ ਓਲਿਵ ਓਇਲ ਜਾਂ ਥੋੜਾ ਜਿਹਾ ਆਪਣਾ ਦੇਸੀ ਘਿਓ ਪਾ ਕੇ ਨਮਕ ਪਾ ਕੇ ਤੇ ਤੁਸੀਂ ਉਹਨੂੰ ਦਾਲ ਦੇ ਸਬਜ਼ੀ ਦੇ ਨਾਲ ਜਿਸ ਦੇ ਨਾਲ ਵੀ ਖਾ ਸਕਦੇ ਹੈਗੇ ਆ। ਦਹੀਂ ਘਰ ਦਾ ਬਣਾਇਆ ਹੋਇਆ ਹੈਗਾ ਆ ਤੇ ਬਹੁਤ ਵਧੀਆ। ਬਾਜ਼ਾਰੀ ਦਹੀਂ ਤੋਂ ਥੋੜਾ ਜਿਹਾ ਗੁਰੇਜ਼ ਕਰੋ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਆਪਣਾ ਬਣਾਉਣ ਦਾ ਤਰੀਕਾ ਹੈਗਾ ਆ। ਆਪਣਾ ਨਾਸ਼ਤਾ ਆ, ਨਾਸ਼ਤੇ ਨੂੰ ਪੂਰਾ ਧਿਆਨ ਦੇ ਵਿੱਚ ਰੱਖੋ। ਨਾਸ਼ਤਾ ਜਿਹੜਾ ਆ ਹੈਲਦੀ ਹੋਣਾ ਚਾਹੀਦਾ ਆ। ਇਹ ਨਹੀਂ ਕਿ ਨਾਸ਼ਤੇ ਦੇ ਵਿੱਚ ਸਵੇਰੇ ਪਰੌਂਠੀਆਂ ਵੀ ਖਾ ਲਈਆਂ ਉਹ ਹੈਲਦੀ ਆ, ਸਾਨੂੰ ਭੁੱਖ ਨਹੀਂ ਲੱਗੂ, ਬਟਰ ਵੀ ਰੱਖ ਰੱਖ ਖਾ ਲਿਆ। ਸੋ ਇਹਦੇ ਵਿੱਚ ਜਿਹੜਾ ਆ ਕਿਤੇ ਨਾ ਕਿਤੇ ਉਹ ਸਾਨੂੰ ਨੁਕਸਾਨ ਦੇਣ ਵਾਲਾ ਹੈਗਾ। ਅੱਜ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਇੱਕ ਆਪਾਂ ਸੀਗੇ ਆਪਣੇ ਘਰਾਂ ਦੇ ਸਿਸਟਮ ਸੀ, ਸਾਡੇ ਕੰਮ ਕਾਰ ਸੀ, ਖੇਤੀਬਾੜੀ ਦੇ ਕੰਮ ਕਾਰ ਸੀ, ਘਰਾਂ ਦੇ ਵਿੱਚ ਜਿਹੜੇ ਅਸੀਂ ਸਫਾਈਆਂ ਹੁੰਦੀਆਂ ਸੀ ਅਸੀਂ ਬੈਠ ਕੇ ਕਰਦੇ ਹੁੰਦੇ ਸੀ, ਝਾੜੂ ਬੋਕਰ ਅਸੀਂ ਤੁਰ ਤੁਰ ਕੇ ਲਾਉਂਦੇ ਹੁੰਦੇ ਸੀ। ਅੱਜ ਕੱਲ ਸਾਡੇ ਘਰਾਂ ਦੇ ਵਿੱਚ ਅਸੀਂ ਸਫਾਈਆਂ ਕਰਨ ਵਾਲੇ ਲੋਕ ਰੱਖੇ ਹੋਏ ਆ। ਅਸੀਂ ਤਾਂ ਸਵੇਰੇ ਉੱਠਦੇ ਆ, ਬੈਡ ਤੋਂ ਉੱਠਦੇ ਆ, ਸੋਫਿਆਂ ਤੇ ਬਹਿੰਦੇ ਆ, ਸੋਫਿਆਂ ਤੋਂ ਉੱਠ ਕੇ ਬੈਡ ਤੇ ਬਹਿ ਜਾਂਦੇ ਆ, ਉਸ ਤੋਂ ਬਾਅਦ ਆਪਣੇ ਲਾਉਣ ਦੇ ਵਿੱਚ ਜਾਂਦੇ ਆ ਤੇ ਉਹਨਾਂ ਦੀ ਕੁਰਸੀਆਂ ਤੇ ਬਹਿ ਜਾਂਦੇ ਆ, ਫਿਰ ਕਾਰ ਦੇ ਵਿੱਚ ਬਹਿੰਦੇ ਆ ਤੇ ਫਿਰ ਖਾਣਾ ਖਾਣ ਲਈ ਉੱਥੇ ਬਹਿ ਜਾਂਦੇ ਆ। ਸਾਰਾ ਦਿਨ ਅਸੀਂ ਬੈਠੇ ਹੀ ਰਹਿੰਦੇ ਆ, ਜਿਹੜੀ ਇੱਕ ਸੈਰ ਸਪਾਟਾ ਸਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੋਇਆ ਹੈਗਾ ਆ। ਇਸ ਕਰਕੇ ਸਾਡੇ ਜਿਹੜੇ ਪੈਰਾਂ ਦੇ ਉੱਤੇ ਸੋਜਿਸ਼ ਰਹਿੰਦੀ ਆ, ਸਾਨੂੰ ਥੋੜੀ ਦੇਰ ਬਾਅਦ ਚੱਲਣ ਤੋਂ ਬਾਅਦ ਸਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਕਿਉਂਕਿ ਅਸੀਂ ਤੁਰਦੇ ਫਿਰਦੇ ਨਹੀਂ, ਐਕਸਰਸਾਈਜ਼ ਹੈ ਨਹੀਂ, ਕਸਰਤ ਹੈ ਨਹੀਂ ਗੀ ਸਾਡੀ ਜਿਹੜੀ ਬਾਡੀ ਨੂੰ, ਇਸ ਤਰ੍ਹਾਂ ਦਾ ਜਿਹੜਾ ਸਾਡਾ ਹੁੰਦਾ। ਤੇ ਕਈ ਦਫਾ ਜਦੋਂ ਅਸੀਂ ਤੁਰਦੇ ਆ ਤੁਰਨ ਦੇ ਜੂਸ ਟੂ ਨਹੀਂ ਹੋਏ ਹੁੰਦੇ, ਬਾਹਾਂ ਲਟਕਾ ਕੇ ਤੁਰਦੇ ਆ ਤੇ ਸਾਡੇ ਹੱਥ ਭਾਰੀ ਹੋ ਜਾਂਦੇ ਆ, ਬਾਹਾਂ ਭਾਰੀ ਹੋ ਜਾਂਦੀ, ਇਸ ਤਰ੍ਹਾਂ ਲੱਗਦਾ ਕਿ ਸਾਰਾ ਬਲੱਡ ਬਾਡੀ ਦਾ ਉਤਰ ਕੇ ਹੱਥਾਂ ਦੇ ਵਿੱਚ ਆ ਗਿਆ ਹੈਗਾ ਆ। ਸੋ ਇਹ ਸਾਰਾ ਕੁਛ ਜਿਹੜਾ ਖਾਣਾ ਤੇ ਐਕਸਰਸਾਈਜ਼, ਇਹ ਦੋਨੇ ਇੱਕ ਪਰਿਵਾਰ ਦੇ ਰਿਸ਼ਤੇਦਾਰ, ਆਪਣੇ ਪਰਿਵਾਰ ਦੇ ਮੈਂਬਰ ਆ। ਜੇ ਸਾਡੀ ਖੁਰਾਕ ਵਧੀਆ ਹੋਏਗੀ ਅਸੀਂ ਐਕਟਿਵ ਹੋਵਾਂਗੇ, ਐਕਟਿਵ ਹੋਣ ਦੇ ਨਾਲ ਅਸੀਂ ਬਹੁਤ ਸਾਰਾ ਕੰਮ ਕਰਾਂਗੇ ਤੇ ਸਾਡਾ ਹਰ ਕੰਮ ਕਰਨ ਨੂੰ ਜੀ ਕਰੇਗਾ, ਸਾਡਾ ਮਨ ਤੰਦਰੁਸਤ ਰਹੇਗਾ, ਸਾਡੀ ਸੋਚ ਤੰਦਰੁਸਤ ਰਹੇਗੀ ਤੇ ਸਾਨੂੰ ਵਾਰ ਵਾਰ ਭੁੱਖ ਨਹੀਂ ਲੱਗੂਗੀ, ਸਾਨੂੰ ਉਹ ਬਾਡੀ ਨੂੰ ਐਨਰਜੀ ਮਿਲਦੀ ਰਹੇਗੀ। ਤੇ ਜੇ ਅਸੀਂ ਖਾਣਾ ਲੇਜ਼ੀ ਪੁਣੇ ਵਾਲਾ ਖਾਇਆ ਅੱਧਾ ਹੋਵੇਗਾ ਤੇ ਫਿਰ ਸਾਡਾ ਕੁਛ ਵੀ ਕਰਨ ਨੂੰ ਦਿਲ ਨਹੀਂ ਕਰੇਗਾ, ਫਿਰ ਐਕਸਰਸਾਈਜ਼ ਵੀ ਨਹੀਂ ਸਾਤੋਂ ਹੋਣੀ, ਫਿਰ ਸਾਤੋਂ ਤੁਰ ਵੀ ਨਹੀਂ ਹੋਣਾ, ਸਾਡਾ ਬਾਹਰ ਜਾਣ ਨੂੰ ਦਿਲ ਨਹੀਂ ਕਰਨਾ, ਨੀਂਦ ਆਏਗੀ, ਘੂਕੀ ਚੜੇਗੀ ਤੇ ਅਸੀਂ ਆਲਸਿਆਂ ਵਾਂਗ ਆਪਣੇ ਬੈਡ ਤੋਂ ਉੱਠ ਕੇ ਫਿਰ ਬੈਡ ਤੇ, ਬੈਡ ਤੋਂ ਉੱਠ ਕੇ ਫਿਰ ਸੋਫੇ ਤੇ, ਬਸ ਆਹੀ ਕੁਛ ਚੱਲਦਾ ਰਹੇਗਾ। ਅੱਜ ਦੇ ਟਾਈਮ ਦੇ ਵਿੱਚ ਮਨੁੱਖ ਨੂੰ ਜਿੰਨਾ ਹੋ ਸਕੇ ਉਹਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ, ਆਪਣੇ ਖਾਣੇ ਵੱਲ ਤੇ ਅਨਾਜ ਵੱਲ। ਸਭ ਤੋਂ ਪਹਿਲਾਂ ਸ਼ੁਰੂ ਕਰ ਲਓ ਅੱਜ ਤੋਂ ਹੀ ਇਹ ਜਿਹੜੇ ਅਨਾਜ ਮੈਂ ਤੁਹਾਨੂੰ 3-4 ਦੱਸਿਆ ਆਪਣੇ ਕਿਚਨ ਦੇ ਵਿੱਚ ਲਿਆਉਣੇ, ਔਰ ਫਿਰ ਦੇਖਿਓ ਹਫ਼ਤੇ ਬਾਅਦ ਕਿ ਤੁਹਾਡਾ ਖਾਣ ਪੀਣ ਦਾ ਜਿਹੜਾ ਸਿਸਟਮ ਹੌਲੀ ਹੌਲੀ ਤੁਹਾਡੇ ਅਨੁਸਾਰ ਹੋ ਜਾਊਗਾ, ਤੁਹਾਡੇ ਅਨੁਸਾਰ ਮਤਲਬ ਕਿ ਤੁਹਾਡੀ ਸਿਹਤ ਅਨੁਸਾਰ। ਤੇ ਜਦੋਂ ਤੁਸੀਂ ਖਾਣਾ ਖਾਵੋਗੇ ਇਹਨਾਂ ਇਹਨਾਂ ਆਟਿਆਂ ਦਾ ਬਣਾਇਆ ਹੋਇਆ ਖਾਣਾ ਤੁਸੀਂ ਤੁਹਾਡੀ ਕਿਚਨ ਦੇ ਵਿੱਚ ਬਣੂਗਾ ਤੇ ਉਦੋਂ ਤੁਹਾਨੂੰ ਟੇਸਟ ਥੋੜਾ ਜਿਹਾ ਲੱਗੂਗਾ, ਨਵਾਂ ਲੱਗੂਗਾ ਪਰ ਜੂਸ ਟੂ ਹੋ ਜਾਓਗੇ। ਤੇ ਇਹ ਸਾਡੇ ਜਿਹੜੀ ਆ ਸਾਨੂੰ ਆਪਣੇ ਆਪ ਹਲਕਾਪਨ
ਪਿਕ ਜਾਣ ਵਾਲੀ ਏ, ਪਿਕ ਜਾਣ ਵਾਲੀ ਏ ਹੋ ਜੀ ਕਿੰਨਾ ਆਹਾ ਜੀ ਕਿੰਨਾ ਮੈਂ ਕਿਹਾ ਨੀ ਕਿੰਨਾ ਚਿਰ ਲਾਏਗੀ ਪਿਕ ਜਾਣ ਵਾਲੀ ਏ ਹੋ ਜੀ ਕਿੰਨਾ ਆਹਾ ਜੀ ਕਿੰਨਾ ਮੈਂ ਕਿਹਾ ਨੀ ਕਿੰਨਾ ਚਿਰ ਲਾਏਗੀ ਠੰਡਾ ਹੋ ਜਾਉ ਚੁੱਲਾ ਚੌਂਕਾ ਵੇੜਾ ਸੁਨ ਮਸੁੰਨਾ ਦੱਸ ਜਾ ਕਿਕਣ ਦਾਲ ਬਣਾਵਾ ਕਿਕਣ ਆਟਾ ਗੁੰਨਾ ਉਹ ਨਾਨੀ ਯਾਦ ਆਊਗੀ ਨਾਨੀ ਯਾਦ ਆਊਗੀ ਹੋ ਜੀ ਜਦੋਂ ਆਹਾਂ ਨੀ ਜਦੋਂ ਮੈਂ ਕਿਹਾ ਨੀ ਜਦੋਂ ਟੁਰ ਜਾਏਗੀ ਉਹ ਪੇਕੇ ਜਾਣ ਵਾਲੀ ਏ ਹੋ ਜੀ ਕਿੰਨਾ ਆਹਾਂ ਜੀ ਕਿੰਨਾ मैं क्या नहीं किन्ना चिर लाएंगी। चा चढ़िया पेके दानी की जाने पीड़ पराई, रुल जाऊ मगरों मां तेरी दा इको एक जवाई। ओ मेरी जिंदड़ी नू, मेरी जिंदड़ी नू आए नी सुली आहा नी सुली, मैं क्या नी सुली टंग जाएंगी। ओ पेके जान वाली ए हो जी किन्ना आहा जी किन्ना, मैं क्या नी किन्ना चिर लाएंगी। मुड़ मुड़ आखा छेती आ जाई लाइना पेके डेरा, तेरे बाजों वांग सुधाइया जी नहीं लगना मेरा। ओ वैदा कर गोरिए, वैदा कर गोरिए हो आहा जी चिट्ठी, मैं क्या नी चिट्ठी, मैं क्या नी चिट्ठी नित पाएंगी। ओ पेके जान वाली ए हो जी किन्ना आहा जी किन्ना, मैं क्या नी किन्ना चिर लाएंगी, मैं क्या नी किन्ना चिर लाएंगी, मैं क्या नी किन्ना चिर लाएंगी।
तो प्रोग्राम ने दे अखीरले पड़ा दे विच आपा पहुंच गए हैं। एक सी है आज दी छोटी जही कोशिश, उम्मीद कर दी हां कि थानू ए मेरी कोशिश पसंद आई होगी। अखीर दे विच जांदी जांदी यही कहांगी कि जेड़े रिश्ते आ ओ हमेशा समा मंगदे आ, रिश्ते हमेशा अपना ध्यान थोड़ा ध्यान अपने वल मंगदे आ। जिस तरह असी अपने बाग बगीचे नू फुला नू नदियां क्यारियां नू उन्हां नू साफ सुथरे करदे रहने, उन्हां चो जड़ी बूटियां जड़ियां के हो घा उगया हुंदा आ, एक फालतू बूटी जी हुंदी आ ओ कढ़दे रहने आ, उन्नू गोडी करदे रहने आ, बूटियां नू पानी पाउंदे रहने आ, उन्हां नू एहसास दवांदे रहने आ कि असी थोड़ी लुक आफ्टर करदे आ फुलां नू बूटियां नू सब्जियां नू। ओ वधदे फुलदे आ सानू फुल दिंदे आ, सानू सब्जी जिहड़ी आ ओह सब्जियां उत्थों पैदा हुंदियां सानू खुशी दिंदी आ, साडी मेहनत सानू रिटर्न मिलदी आ। सो इसे तरह ए रिश्ते आ, रिश्ते थोड़ा ध्यान मंगदे आ, थोड़ी थोड़ी केयर मंगदे आ कि तुसी उन्हां ਦਾ ਧਿਆਨ ਰੱਖੋ, ਉਹਨਾਂ ਨੂੰ ਉਹਨਾਂ ਦਾ ਟਾਈਮ ਟਾਈਮ ਤੇ ਹਾਲ ਪੁੱਛਦੇ ਰਹੋ। ਸੋ ਰਿਸ਼ਤਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਅਸੀਂ ਕਿਸੇ ਨਾਲ ਨਾਰਾਜ਼ ਹੋ ਜਾਂਦੇ ਹਾਂ ਤੇ ਬਿਲਕੁਲ ਪਿੱਠ ਮਰੋੜ ਕੇ ਬਹਿ ਜਾਂਦੇ ਹਾਂ, ਬੇਰੁਖੀ ਅਪਣਾ ਲੈਂਦੇ ਹਾਂ ਤੇ ਫੇਰ ਕਦੇ ਅਸੀਂ ਆਪਣੇ ਦਿਲ ਦੇ ਵਿੱਚ ਪਛਤਾਵਾ ਲਾ ਕੇ ਬਹਿ ਜਾਂਦੇ ਹਾਂ ਕਿ ਕਾਸ਼ ਮੈਂ ਟਾਈਮ ਸਾਂਭ ਲੈਂਦਾ ਜਾਂ ਸਾਂਭ ਲੈਂਦੀ, ਮੈਂ ਉਹਦੇ ਨਾਲ ਆਪਣਾ ਰਿਸ਼ਤਾ ਬਣਾਈ ਰੱਖਦੀ। ਤੇ ਕਈ ਦਫਾ ਅਸੀਂ ਰਿਸ਼ਤੇ ਬਣਾਉਣ ਜਿਹੜੇ ਟੁੱਟੇ ਹੁੰਦੇ ਆ ਰਿਸ਼ਤੇ ਉਹਨਾਂ ਨੂੰ ਜੋੜਨ ਦੀ ਜਦ ਗੱਲ ਕਰਦੇ ਆ, ਜਿਸ ਇਨਸਾਨ ਨਾਲ ਜੋੜਨ ਦੀ ਗੱਲ ਕਰਦੇ ਆ ਤੇ ਉਹ ਇਨਸਾਨ ਹੀ ਕਈ ਦਫਾ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕਾ ਹੁੰਦਾ ਤੇ ਫਿਰ ਉਹ ਜਿਹੜਾ ਪਛਤਾਵਾ ਜ਼ਿੰਦਗੀ ਭਰਦਾ ਸਾਡੇ ਅੰਦਰ ਰਹਿੰਦਾ। ਜੋ ਵੀ ਰਿਸ਼ਤੇ ਸਾਡੀ ਝੋਲੀ ਪੈਂਦੇ ਆ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਅਸੀਂ ਕੇਅਰ ਕਰ ਸਕੀਏ, ਲੁੱਕ ਆਫਟਰ ਕਰ ਸਕੀਏ, ਉਹਨਾਂ ਨੂੰ ਸਹੀ ਤਰ੍ਹਾਂ ਅਸੀਂ ਪੋਲਿਸ਼ਅਪ ਟਾਈਮ ਟਾਈਮ ਤੇ ਕਰਦੇ ਰਹੀਏ, ਉਹਨਾਂ ਨੂੰ ਸਵਾਰਦੇ ਰਹੀਏ ਤੇ ਉਹਨਾਂ ਦੀ ਅਹਿਮੀਅਤ ਉਹਨਾਂ ਨੂੰ ਦੱਸਦੇ ਰਹੀਏ ਤੇ ਆਪਣੇਪਨ ਦਾ ਅਹਿਸਾਸ ਉਹਨਾਂ ਨੂੰ ਦਵਾਉਂਦੇ ਰਹੀਏ। ਸੋ ਇਹੀ ਇੱਕ ਅੱਜ ਦੇ ਟਾਈਮ ਦੇ ਵਿੱਚ ਦਿਲ ਦੀ ਮੰਗ ਹੈਗੀ ਆ। ਬੇਸ਼ੱਕ ਅੱਜ ਦਾ ਟਾਈਮ ਜਿਹੜਾ ਆ ਉਹ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਹੋ ਗਿਆ, ਸਾਨੂੰ ਹਰ ਚੀਜ਼ ਸਾਨੂੰ ਗੂਗਲ ਤੋਂ ਇੰਟਰਨੈਟ ਤੋਂ ਸਾਨੂੰ ਮਿਲਦੀ ਹੈਗੀ ਆ, ਸਾਡੇ ਬਹੁਤ ਸਾਰਾ ਇੰਟਰਟੇਨਮੈਂਟ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੀਡੀਆ ਦੇ ਉੱਤੇ ਹੋ ਰਿਹਾ ਹੈਗਾ। ਸਾਨੂੰ ਕਿਸੇ ਦੀ ਘਰ ਦੇ ਵਿੱਚ ਕਿਸੇ ਦੀ ਲੋੜ ਨਹੀਂ, ਬਾਹਰ ਕਿਸੇ ਦੀ ਲੋੜ ਨਹੀਂ, ਹੱਥਾਂ ਦੇ ਵਿੱਚ ਮੋਬਾਈਲ ਆ, ਜਾਂ ਦਿਲ ਕਰਦਾ ਅਸੀਂ ਕਿਸੇ ਦੇ ਨਾਲ ਅਸੀਂ ਕਿਸੇ ਦੀ ਗੱਲਬਾਤ ਸੁਣਦੇ ਹਾਂ ਯੂਟਿਊਬ ਦੇ ਉੱਤੇ, ਜਾਂ ਕੋਈ ਗੱਲਬਾਤ ਕਿਸੇ ਦੀ ਅਸੀਂ ਸੁਣ ਲੈਂਦੇ ਹਾਂ ਜਾਂ ਕੁਛ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਹਰ ਵਕਤ ਜਿਹੜੀ ਇੱਕ ਮੋਬਾਈਲ ਆ ਉਹ ਸਾਡਾ ਦੋਸਤ, ਮਾਂ ਬਾਪ, ਚਾਚਾ ਤਾਇਆ, ਬਜ਼ੁਰਗ, ਨਾਨਾ, ਦਾਦੀ, ਸਭ ਕੁਛ ਇਹੀ ਬਣਿਆ। ਹਰ ਤਰ੍ਹਾਂ ਦਾ ਸਾਨੂੰ ਇਨਫੋਰਮੇਸ਼ਨ ਇਸ ਤੋਂ ਮਿਲਦੀ ਆ, ਪਰ ਮੋਬਾਈਲ ਸਾਡੀ ਕਿਸੇ ਵੀ ਗੱਲ ਦਾ ਜੋ ਅਸੀਂ ਬੋਲਦੇ ਹਾਂ ਉਹਦਾ ਜਵਾਬ ਨਹੀਂ ਦੇ ਸਕਦਾ, ਆਪਣੇ ਪਨ ਦਾ ਅਹਿਸਾਸ ਨਹੀਂ ਦਵਾ ਸਕਦਾ। ਉਹ ਹੱਥਾਂ ਦੀ ਸਪਰਸ਼ ਸਾਡੀ ਬਾਡੀ ਨੂੰ, ਸਾਡੇ ਸਰੀਰ ਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਘਾਟ ਮਹਿਸੂਸ ਹੋ ਰਹੀ ਆ। ਉਹ ਜਿਹੜੀ ਸਪਰਸ਼, ਜਿਹੜੀ ਆਪਣਿਆਂ ਦੀ ਸਪਰਸ਼, ਉਹ ਗਲਵਕੜੀ ਜਿਹੜੀ ਆਪਣਿਆਂ ਦੀ ਗਲਵਕੜੀ, ਜਿਸ ਤਲਵਕੜੀ ਦੇ ਵਿੱਚ ਜਾ ਕੇ ਅਸੀਂ ਸਾਰਾ ਆਪਣਾ ਦੁੱਖ ਭੁੱਲ ਜਾਂਦੇ ਹਾਂ, ਪਰੇਸ਼ਾਨੀਆਂ ਸਾਡੀਆਂ ਖਤਮ ਹੋ ਜਾਂਦੀਆਂ, ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਉਹ ਪਿਆਰ ਦੀ ਘਾਟ ਹੈਗੀ ਆ, ਉਹ ਪਿਆਰ ਆਪਣੇ ਰਿਸ਼ਤਿਆਂ ਦੇ ਵਿੱਚੋਂ ਹੀ ਮਿਲਦਾ, ਚੰਗੇ ਦੋਸਤਾਂ ਦੇ ਕੋਲੋਂ, ਚੰਗੇ ਰਿਸ਼ਤੇ ਜਿਹੜੇ ਅਸੀਂ ਸਾਂਭੇ ਹੁੰਦੇ ਆ। ਸੋ ਜ਼ਰੂਰੀ ਆ ਕਿ ਜਿੰਨੇ ਵੀ ਰਿਸ਼ਤੇ ਸਾਡੇ ਕੋਲ ਸਾਂਭੇ ਜਾਣ ਉਹਨਾਂ ਨੂੰ ਅਸੀਂ ਸਾਂਭ ਸਕੀਏ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਬਹੁਤ ਤਿੜਕ ਰਹੇ ਆ, ਖਰਾਬ ਹੋ ਰਹੇ ਆ, ਤਲਖੀਆਂ ਪੈਦਾ ਹੋ ਰਹੀਆਂ ਨੇ ਤੇ ਇੱਕ ਦੂਸਰੇ ਦੇ ਲਈ ਖਿੱਚ ਤੂਜ ਹੀ ਪੈਦਾ ਹੋ ਰਹੀ ਆ, ਰਿਸ਼ਤੇ ਸੰਭਾਲੇ ਨਹੀਂ ਜਾ ਰਹੇ, ਛੋਟੀ ਛੋਟੀ ਗੱਲ ਤੋਂ ਰਿਸ਼ਤੇ ਤਿੜਕ ਰਹੇ ਆ, ਖਤਮ ਹੋ ਰਹੇ ਆ, ਕਿਉਂਕਿ ਜਿਹੜਾ ਵਟਸਐਪ ਮੈਸੇਜ ਆ, ਮੋਬਾਈਲ ਮੈਸੇਜ ਆ, ਇਕਦਮ ਮਿੰਟੋ ਮਿੰਟ ਹੀ ਇਧਰ ਜਾਂਦਾ ਉਧਰ ਜਾਂਦਾ, ਮਿਸ ਅੰਡਰਸਟੈਂਡਿੰਗ ਪੈਦਾ ਹੋ ਰਹੀਆਂ, ਕੋਈ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ, ਕਿਉਂਕਿ ਜਿਹੜੇ ਫੈਮਿਲੀ ਰਿਲੇਸ਼ਨ ਆ ਉਹ ਕਿਤੇ ਨਾ ਕਿਤੇ ਖਤਮ ਆ, ਫੈਮਿਲੀ ਜਿਹੜੀ ਆ ਵਿੱਚ ਪੈ ਕੇ ਕੋਈ ਰਿਸ਼ਤੇ ਵਿਗੜਦੇ ਰਿਸ਼ਤੇ ਉਹ ਬਚਾ ਲੈਂਦੇ ਸੀ, ਅੱਜ ਦੇ ਟਾਈਮ ਦੇ ਵਿੱਚ ਉਹ ਵੀ ਨਹੀਂ ਹੈ। ਬੱਚੇ ਨਹੀਂ ਚਾਹੁੰਦੇ ਕਿ ਮਾਂ ਬਾਪ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਨ, ਮਾਂ ਬਾਪ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਾਨੂੰ ਕਿਸੇ ਤਰ੍ਹਾਂ ਦੀ ਮਤ ਦੇਣ ਔਰ ਦੱਸਣ। ਹਰ ਕੋਈ ਆਪੋ ਆਪਣੇ ਤੇ ਡਿਪੈਂਡ ਹੈ, ਆਪਣੀ ਮਰਜ਼ੀ ਕਰਦਾ, ਮੋਬਾਈਲ ਦੀ ਮਰਜ਼ੀ ਕਰਦਾ, ਜਿਸ ਤਰ੍ਹਾਂ ਦਾ ਮੋਬਾਈਲ, ਜਿਸ ਤਰ੍ਹਾਂ ਦਾ ਇੰਟਰਨੈਟ, ਜਿਸ ਤਰ੍ਹਾਂ ਦਾ ਗੂਗਲ ਉਹਨਾਂ ਨੂੰ ਦੱਸਦਾ ਹੈਗਾ ਆ। ਬਹੁਤ ਵਧੀਆ ਸੋਹਣੀ ਜਾਣਕਾਰੀ ਵੀ ਮਿਲਦੀ ਆ, ਪਰ ਰਿਸ਼ਤਿਆਂ ਦੀ ਘਾਟ ਅੱਜ ਦੇ ਮਨੁੱਖ ਦੇ ਕੋਲ ਬਹੁਤ ਵੱਡੀ ਪੈਦਾ ਹੋ ਚੁੱਕੀ ਹੈ, ਜਿਹਦਾ ਇੱਕ ਬਹੁਤ ਵੱਡਾ ਘਾਟਾ ਇਨਸਾਨੀ ਜਗਤ ਦੇ ਵਿੱਚ ਪੈਦਾ ਹੋ ਰਿਹਾ ਹੈਗਾ। ਰਿਸ਼ਤੇ ਖਤਮ ਹੋ ਰਹੇ ਆ, ਅਹਿਮੀਅਤ ਖਤਮ ਹੋ ਰਹੀ ਆ ਰਿਸ਼ਤਿਆਂ ਦੀ। ਸੋ ਕੋਸ਼ਿਸ਼ ਕਰੋ ਜੋ ਵੀ ਰਿਸ਼ਤੇ ਸਾਡੇ ਕੋਲ ਹੈ, ਚਾਹੇ ਦੋਸਤ ਦਾ, ਚਾਹੇ ਰਿਸ਼ਤੇਦਾਰੀ ਦਾ ਕਿਸੇ ਦੇ ਨਾਲ, ਔਰ ਚਾਹੇ ਮਾਂ ਬਾਪ ਜਾਂ ਭੈਣ ਭਰਾ ਆ, ਜਿੰਨਾ ਵੀ ਹੋ ਸਕੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੀਏ ਔਰ ਰਿਸ਼ਤਿਆਂ ਨੂੰ, ਰਿਸ਼ਤਿਆਂ ਦੀ ਅਹਿਮੀਅਤ ਦਵਾਈਏ। ਤੇ ਜ਼ਿਆਦਾ ਅਸੀਂ ਸਟ੍ਰੈਸ ਲੈਣ ਦੀ ਬਜਾਏ, ਬਾਅਦ ਵਿੱਚ ਅਪਸੈਟ ਹੋਣ ਦੀ ਬਜਾਏ, ਉਸ ਤੋਂ ਪਹਿਲਾਂ ਹੀ ਅਸੀਂ ਆਪਣੇ ਰਿਸ਼ਤੇ ਬਿਠਾ ਲਈਏ। ਸੋ ਇਹ ਸੀ ਅੱਜ ਛੋਟੀ ਜਿਹੀ ਗੱਲਬਾਤ, ਇੱਕ ਪ੍ਰੋਗਰਾਮ ਦੀ ਕੋਸ਼ਿਸ਼। ਉਮੀਦ ਕਰਦੀ ਹਾਂ ਜਿਸ ਤਰ੍ਹਾਂ ਕਿਹਾ ਕਿ ਪਸੰਦ ਆਇਆ ਹੋਵੇਗਾ। ਅਗਲੇ ਹਫ਼ਤੇ ਇਸੇ ਜਗ੍ਹਾ, ਇਸੇ ਥਾਂ ਤੇ, ਇਸੇ ਰੇਡੀਓ ਸਟੇਸ਼ਨ ਤੇ ਦੁਬਾਰਾ ਫਿਰ ਮਿਲਾਂਗੇ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਖਿਆਲਾਂ ਖਿਆਲਾਂ ਚ ਰੱਖਾਂਗੇ ਇੱਕ ਦੂਜੇ ਦਾ ਖਿਆਲ। ਸੋ ਜ਼ਿੰਦਗੀ ਨੂੰ ਰੱਜ ਕੇ ਜੀਵੋ, ਸੋਹਣੇ ਤਰੀਕੇ ਦੇ ਨਾਲ ਜੀਵੋ, ਆਪਣੀ ਮਰਜ਼ੀ ਦੇ ਨਾਲ ਜੀਵੋ, ਪਰ ਵਧੀਆ ਸਲੀਕੇ ਦੇ ਨਾਲ, ਸਮਾਜ ਦੇ ਵਿੱਚ। ਹਰਮਨ ਰੇਡੀਓ, ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ।
ਮੇਰੀ ਅੱਖੀਆਂ ਦੇ ਚਾਂਸ ਬੁਝਾ ਦੇ
ਅੱਖੀਆਂ ਦੀ ਡਾਂਸ ਬੁਝਾ ਦੇ।